साहिब जियो कबीर उजल पहरह कापरे पान सुपारी खाहे एकस हर के नाम बिन बादे जनपुर जाहे कबीर उजल पहरह कापरे पान सुपारी खाहे एकस हर के नाम बिन बादे जमपुर जाहे कबीर बेड़ा जर जरा फूटे शेंक हजार हरवे तिर गए डूबे जिन सिर पार कबीर बेड़ा जर जरा फूटे शेंक हजार हरवे तिर गए डूबे जिन सिर पार वाहिगुरु जी का खालसा वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या दे गुरमत दीवान दी आप जी हाजरी भर रहे हो। सतगुरां जी दे अमृत बचना दा कीर्तन आप जी ने सरवण कीता है। आओ जो लड़ीवार विचार दास इस वरे जिथे कथा विचार करन जा रहा उथे कर रहा है भगत कबीर साहब जी दे दो श्लोकां दा पाठ आप जी ने सरवण कीता है। कल भी दो श्लोकां दे अर्थ और विचार आप नाल सांझी कीती सी। एक बेनती मैं आरंभ च जरूर करांगा कि कथा विचार दे विच तीन गल्लां चेते रखनियां चाहीदियां ने। सब तो पहला है मैं अक्सर कहने इत्थे पहली बारी अर्ज करांगा पहला है सिद्धांत दूजा है संवाद ते तीसरा शब्द है साखी। कथा विच ये तीन काम बहुत जरूरी ने जी। ये तीन बचन सिद्धांत दा लफ्जी अर्थ हुंदा है जी असी आम तौर ते शब्द वर्तने ये साडा गुरमत दा सिद्धांत नहीं ये साडा सिद्धांत नहीं। इत्थों तक के लोकां ने अपनियां जथेबंदियां दे सिद्धांत बनाए ने अपने मुल्कां दे सिद्धांत बनाए ने कानून दे। उंज वैसे सिद्धांत दा लफ्जी अर्थ हुंदा है अंत सिद्ध कीती हुई बात। सिद्धांत मतलब कि जेड़ी गल अंत सिद्ध कर दिती इउं कह लो जिस गल दा निचोड़ कढ के रख दिता भी तत आ जे जिवें। क्योंकि कई बार जदों असी साखी करने आ कईआं दे मन च जरूर ख्याल उठदे होणगे जी हुण इतिहास शुरू हो गया। क्योंकि तीन गल्लां जरूरी ने सानू कोई गुरु ग्रंथ साहिब जी बारे पुछे ਤੇ ਜੇ ਕੋਈ ਇਹ ਪੁੱਛੇ ਵੀ ਸਾਨੂੰ ਸਿੱਖੀ ਦਾ ਸਿਧਾਂਤ ਕੀ ਹੈ, ਤੇ ਆਪਾਂ ਇਹ ਤਿੰਨ ਗੱਲਾਂ ਕਰਨੇ ਹੁੰਦੇ ਆ ਕਿ ਸਾਡਾ ਸਿਧਾਂਤ ਹੈ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਸਿਧਾਂਤ ਨਿਚੋੜ ਕੱਢ ਕੇ ਰੱਖ ਦਿੱਤਾ ਤਿੰਨ ਗੱਲਾਂ ਚ ਕਿ ਧਰਮ ਦੀ ਕਿਰਤ ਕਰੋ, ਪਰਮੇਸ਼ਵਰ ਦੇ ਨਾਮ ਨੂੰ ਜਪੋ, ਕਿਰਤ ਵਚੋਂ ਵੀ ਵੰਡ ਕੇ ਛਕੋ, ਤੇ ਜਿਹੜੀ ਪਰਮਾਤਮਾ ਦੀ ਕੀਰਤੀ ਆਪਾਂ ਕਰਨੇ ਆ ਉਸ ਬਾਣੀ ਨੂੰ ਵੀ ਅੱਗੇ ਵੰਡੋ। ਇਹ ਹੋਇਆ ਸਾਡਾ ਸਿਧਾਂਤ। ਮੰਨ ਲਓ ਕਈ ਵਾਰੀ ਕੋਈ ਸ਼ਬਦ ਪੁੱਛਦਾ ਸੀ, ਸ਼ਬਦ ਵਰਤਣੇ ਕੋਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਦੇੜ ਦੀ ਧਰਤੀ ਤੇ ਚੋਲਾ ਤਿਆਗਣ ਤੋਂ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਤੇ ਕੀ ਸਿਧਾਂਤ ਦਿੱਤਾ, ਫਿਰ ਅਸੀਂ ਤਿੰਨ ਗੱਲਾਂ ਕਰਨੇ ਆ ਜੀ। ਮਹਾਰਾਜ ਜੀ ਨੇ ਕਿਹਾ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਉਹ ਸਾਰੀਆਂ ਬਾਤਾਂ ਦਾ ਨਿਚੋੜ ਕੱਢ ਦਿੱਤਾ। ਮੇਰੀ ਅਰਜ਼ ਹੈ ਸਿਧਾਂਤ ਦਾ ਅਰਥ ਹੈ ਅੰਤ ਸਿੱਧ ਕੀਤੀ ਹੋਈ ਗੱਲ ਜੋ ਤੱਤ ਹੈ। ਹੁਣ ਸਿਧਾਂਤ ਨੂੰ ਸਮਝਣ ਵਾਸਤੇ ਇੱਕ ਸ਼ਬਦ ਹੈ ਸੰਵਾਦ। ਸਵਾਦ ਆਪ ਜੀ ਸਮਝਦੇ ਹੋਵੋਗੇ ਜੀ, ਬੜਾ ਸੌਖਾ ਸ਼ਬਦ ਹੈ ਸਵਾਦ। ਸਵਾਦ ਦਾ ਮਤਲਬ ਜਿਵੇਂ ਆਪਾਂ ਡਾਇਲੌਗ ਸ਼ਬਦ ਕਹਿੰਦੇ, ਗੱਲਬਾਤ ਕਰਨੀ। ਗੁਰਮੁਖੋ ਯਾਦ ਰੱਖਿਓ, ਸਿਧਾਂਤ ਨੂੰ ਸਮਝਣ ਵਾਲੇ ਸਵਾਦ ਕਰਦੇ ਆ, ਤੇ ਸਵਾਦ ਜਿਹਨੇ ਕਰਨਾ ਉਹਨੂੰ ਸਿਧਾਂਤ ਦੀ ਸਮਝ ਹੋਣੀ ਚਾਹੀਦੀ। ਸਾਡੀ ਤਰਾਸਦੀ ਇਹ ਵੇ ਕਿ ਡਾਇਲੌਗ ਉਹ ਕਰਨ ਆ ਜਾਂਦੇ ਆ ਜਿਨ੍ਹਾਂ ਨੂੰ ਸਿਧਾਂਤ ਦੇ ਬਾਰੇ ਕੁਛ ਵੀ ਪਤਾ ਨਹੀਂ। ਜੇ ਸਿਧਾਂਤ ਦਾ ਪਤਾ ਹੈ ਤੇ ਤਾਂ ਸੰਵਾਦ ਕੀਤਾ ਜਾ ਸਕਦਾ, ਕਿਉਂਕਿ ਸੰਵਾਦ ਕਰਨ ਵਾਸਤੇ ਸਮਝ ਚਾਹੀਦੀ, ਅਕਲ ਚਾਹੀਦੀ, ਉਹਦੀ ਜਾਣਕਾਰੀ ਹੋਣੀ ਚਾਹੀਦੀ। ਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਹਾਰਾਜ ਜੀ ਨੇ ਕਾਜ਼ੀਆਂ ਨੂੰ, ਮੁਲਾਣਿਆਂ ਨੂੰ, ਜੈਨੀ ਸਰੇਵੜਿਆਂ ਨੂੰ, ਰਾਜਿਆਂ ਨੂੰ, ਡਾਕੂਆਂ ਨੂੰ, ਚੋਰਾਂ ਨੂੰ, ਪਾਪੀਆਂ ਨੂੰ, ਖਿਮਾ ਕਰੋ ਮੈਂ ਸ਼ਬਦ ਵਰਤਿਆ, ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਾਪ ਕੀਤੇ, ਸਤਿਗੁਰਾਂ ਨੇ ਸਭ ਨੂੰ ਉਪਦੇਸ਼ ਦਿੱਤਾ, ਪਰ ਗੁਰੂ ਗ੍ਰੰਥ ਸਾਹਿਬ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਗੁਰਦੇਵ ਨਾਲ ਸੰਵਾਦ ਕੀਤਾ ਤੇ ਉਹ ਸਿੱਧਾਂ ਨੇ ਕੀਤਾ, ਕਿਉਂਕਿ ਸਿੱਧ ਸਮਝ ਵਾਲੇ ਸਨ। ਤੇ ਉਸ ਦਿਨ ਸੈਨ ਹੋਜ਼ੇ ਵੀ ਕਿਹਾ, ਆਪਾਂ ਸ਼ਬਦ ਵਰ ਦਿੰਦੇ ਹਾਂ, ਅਸੀਂ ਵੀ ਕਹਿੰਦੇ ਹਾਂ ਕੰਨ ਪਾਟੇ, ਕਿਉਂਕਿ ਕੰਨਾਂ ਮੁੰਦਰਾਂ ਪਾਉਂਦੇ ਸਨ ਇਹ ਮੰਗ ਕੇ ਖਾਣ ਵਾਲੇ। ਪਰ ਇੱਕ ਮੈਂ ਬੇਨਤੀ ਕਰਾਂਗਾ, ਇਹ ਉਹ ਰੋਜ਼ੀ ਦੀ ਖਾਤਰ ਘਰ ਛੱਡ ਕੇ ਨਹੀਂ ਸਨ ਤੁਰੇ। ਗੋਪੀ ਚੰਦ ਰਾਜਾ ਸੀ ਜੀ, ਭਰਥਰੀ ਰਾਜਾ ਸੀ ਜੀ, ਇਹ ਰਾਜਿਆਂ ਦੇ ਪੁੱਤਰ ਸਨ, ਇਹ ਕਿਸੇ ਅੰਦਰ ਦੇ ਸੁੱਖ ਵਾਸਤੇ ਸਭ ਕਿਸ ਨੂੰ ਲੱਤ ਮਾਰ ਕੇ ਤੁਰੇ ਸਨ, ਤੇ ਉਹਨਾਂ ਕੋਲ ਸ਼ਬਦ ਦੀ ਸਮਝ ਸੀ, ਉਹਨਾਂ ਕੋਲ ਸੁਰਤ ਦੀ ਸਮਝ ਸੀ, ਉਹ ਸੱਚਮੁੱਚ ਸਮਾਧੀ ਸਥਿਤ ਹੁੰਦੇ ਸਨ। ਪਰ ਇਹ ਗੱਲ ਵੱਖਰੀ ਕਿ ਜਿਸ ਮੁਕਾਮ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਉੱਥੋਂ ਤੱਕ ਉਹਨਾਂ ਦੀ ਪਹੁੰਚ ਨਹੀਂ ਸੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਸਭ ਤੋਂ ਲੰਬੇਰੀ ਜਿਹੜੀ ਬਾਣੀ ਹੈ ਉਹ ਸਤਿਗੁਰਾਂ ਨੇ ਸਿੱਧ ਗੋਸ਼ਟ ਜਿਹੜੀ ਉਹ ਦਰਜ ਕੀਤੀ ਹੈ। ਸਿੱਧ ਗੋਸ਼ਟ ਰਾਮਕਲੀ ਰਾਗ ਵਿੱਚ ਹੈ। ਸਿੱਧ ਗੋਸ਼ਟ ਦੇ ਵਿੱਚ ਤਕਰੀਬਨ ਸੈਂਕੜੇ ਪ੍ਰਸ਼ਨ ਨੇ, ਸੈਂਕੜੇ ਸਵਾਲ ਨੇ ਜਿਹੜੇ ਸੁੱਧ ਸਿੱਧ ਗੁਰੂ ਨਾਨਕ ਸਾਹਿਬ ਨੂੰ ਕਰਦੇ ਨੇ। ਤੇ ਜਦੋਂ ਉਹ ਸੰਵਾਦ ਹੋ ਰਿਹਾ, ਜਦੋਂ ਆਪਸ 'ਚ ਗੱਲਬਾਤ ਹੋ ਰਹੀ ਹੈ, ਤੇ ਜੇ ਕਿਤੇ ਕਾਲਾ ਪਾਉਂਦਾ ਹੈ ਤੇ ਬਾਬਾ ਜੀ ਨਾਲ ਹੀ ਕਹਿੰਦੇ ਨੇ ਸੰਵਾਦ ਕਰਦੇ ਹਾਂ, ਗੁੱਸੇ 'ਚ ਨਹੀਂ ਆਈਦਾ, ਰੋਸ ਨਾ ਕੀਜੈ, ਉੱਤਰ ਦੀਜੈ, ਵੀ ਆਪਾਂ ਸੰਵਾਦ ਆ ਹੈ ਕਿ ਇਸ ਉੱਤਰ ਦਿਓ। ਤੇ ਇਹੀ ਕਾਰਨ ਮੈਂ ਇੱਕ ਵਾਰ ਕਿਹਾ ਸੀ, ਕਾਜ਼ੀ, ਬ੍ਰਾਹਮਣ, ਆਮ ਲੋਕ ਉਹ ਨਹੀਂ ਕਹਿੰਦੇ ਗੁਰੂ ਨਾਨਕ ਸਾਹਿਬ ਤੁਹਾਡੀ ਕਮਾਈ ਵੱਡੀ, ਕਿਉਂਕਿ ਸਿੱਧਾਂ ਨੇ ਘਰ ਛੱਡ ਕੇ ਕਮਾਈਆਂ ਕੀਤੀਆਂ ਨੇ, ਜਿਹੜੇ ਮੌਸਮ ਦੇ ਅਨੁਸਾਰ ਸਰੀਰ ਢਾਲ ਕੇ ਮੁਕਾਬਲਾ ਕਰ ਰਹੇ ਨੇ। ਤੇ ਉਹਨਾਂ ਨੇ ਕਿਹਾ ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਮਾਈ ਵਾਲਾ ਹੀ ਵੱਡੀ ਕਹੇਗਾ ਨਾ, ਸੱਜਣ ਠੱਗ ਨੇ ਨੀ ਕਿਹਾ ਤੁਹਾਡੀ ਕਮਾਈ ਵੱਡੀ, ਬਾਬਰ ਨਹੀਂ ਕਹਿ ਰਿਹਾ ਤੇਰੀ ਕਮਾਈ ਵੱਡੀ। ਯਾਦ ਰੱਖਿਓ ਜਿੰਨੇ ਹੋਰ ਮਿਲੇ, ਪਰ ਉਹਨਾਂ ਦੇ ਸ਼ਬਦ ਸਨ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਨਾਲ ਕਿਹਾ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਵੱਡੀ ਕਮਾਈ ਤੇ ਵੱਡਾ ਪੁਰਖ। ਫਿਰ ਅਰਜ ਕਹਿ, ਪਹਿਲਾਂ ਹੈ ਸਿਧਾਂਤ, ਸਿਧਾਂਤ ਨੂੰ ਸਮਝਣ ਵਾਸਤੇ ਹੈ ਸੰਵਾਦ। ਤੇ ਇੱਕ ਮੈਂ ਬੇਨਤੀ ਕਰਾਂਗਾ, ਜਿਹਨੂੰ ਸੰਵਾਦ ਦੀ ਸਮਝ ਨਾ ਪਏ ਕਥਾ 'ਚ ਉਹ ਕੀ ਕਰੇਗਾ। ਮੰਨ ਲਓ ਆਪਾਂ ਕੋਈ ਸ਼ਬਦ ਮਹਿੰਗਾ ਲੈ ਲੈਂਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਪਿਛਲੇ ਦਿਨੀ ਵੀ ਕਿਹਾ ਜਿਹੜਾ ਸੱਜਣ ਸਹਿਜ ਪਾਠ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ ਜਾਂ ਪਾਠ ਰੋਜ਼ ਕਰਦਾ ਨਾ ਜਿਹੜਾ ਪਾਠ ਦਾ ਅਭਿਆਸੀ ਹੈ ਉਹਦੇ ਵਾਸਤੇ ਅਸੀਂ ਅਰਥ ਨਾ ਵੀ ਕਰੀਏ ਪ੍ਰਮਾਣ ਦੇਈ ਜਾਈਏ ਤੇ ਕਥਾ ਸਮਝ ਪੈ ਜਾਂਦੀ ਜਿਹਨੇ ਪਾਠ ਨਹੀਂ ਕੀਤਾ ਉਹਦੇ ਲਈ ਮੁਸ਼ਕਲ ਆਏਗੀ ਉਹਨੂੰ ਸਮਝ ਨਹੀਂ ਪਏਗੀ ਫਿਰ ਉਹਦੇ ਵਾਸਤੇ ਸੌਖਾ ਤਰੀਕਾ ਜੀ ਸਾਖੀ ਇਤਿਹਾਸ ਗਾਥਾ ਕਹਾਣੀ ਕੋਈ ਕਹਾਵਤ ਕੋਈ ਦੂਸਰੀ ਗੱਲ ਕਰੋ ਜਿਹਦੇ ਨਾਲ ਉਹਨੂੰ ਸਮਝ ਪੈ ਜਾਏ ਮੈਂ ਇੱਕ ਉਦਾਹਰਨ ਹੋਰ ਦੇ ਕੇ ਇਸ ਵਿਆਖਿਆ ਆਪਾਂ ਜਿਹੜੀ ਕੱਲ ਕੀਤੀ ਉਹਨੂੰ ਦੁਹਰਾਵਾਂਗੇ ਤੇ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਵੀਰ ਬੈਠੇ ਆ ਕਿ ਹਫ਼ਤੇ ਵਿੱਚ ਵੀ ਭਾਵੇਂ ਤੁਹਾਡੇ ਕੋਲ ਵਿਦਵਾਨ ਪੁਰਸ਼ ਆਉਂਦੇ ਆ ਤੁਸੀਂ ਸੰਗਤ ਜੀ ਆਉਂਦੇ ਹੋ ਪ੍ਰਚਾਰਕ ਦਾ ਕੰਮ ਹੈ ਬੋਲ ਦੇਣਾ ਹੋ ਸਕਦਾ ਬਹੁਤ ਹੋ ਸਕਦੇ ਕਿ ਬਹੁਤ ਕਮਾਈ ਵਾਲੇ ਸਾਡੇ ਤੋਂ ਬਹੁਤ ਉੱਚੇ ਜੀਵਨ ਵਾਲੇ ਪਰ ਜੇ ਹਫ਼ਤੇ ਬਾਅਦ ਵੀ ਆਓ ਜਿਹੜਾ ਸ਼ਬਦ ਭਾਈ ਸਾਹਿਬ ਕੋਈ ਗਾ ਰਹੇ ਹੋਣ ਕੋਈ ਕਥਾ ਕਰ ਰਿਹਾ ਹੋਵੇ ਇੱਕ ਤੁੱਕ ਵੀ ਜ਼ਬਾਨੀ ਚੇਤੇ ਕਰ ਲਓ ਨਾ ਪਿਆਰਿਓ ਹਫ਼ਤੇ ਵਿੱਚ ਕੁਝ ਪੱਲੇ ਲੈ ਕੇ ਜਾਵਾਂਗੇ ਗੁਰਦੁਆਰੇ ਆਉਣ ਦਾ ਕੋਈ ਮਕਸਦ ਹੈ ਜੀ ਕੋਈ ਮਤਲਬ ਹੈ ਹੁਣ ਦੇਖੋ ਇੱਕ ਸਿਧਾਂਤ ਹੈ ਇਹ ਸਿਧਾਂਤ ਹੈ ਜਿਹੜਾ ਪਰਮਾਤਮਾ ਦੀ ਸ਼ਰਨ ਚ ਪੈਂਦਾ ਹੈ ਨਾ ਪਰਮਾਤਮਾ ਉਹਦੀ ਇੱਜ਼ਤ ਰੱਖਦਾ ਸਿਧਾਂਤ ਹੀ ਹੈ ਨਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਅਸੀਂ ਪੜ੍ਹਨੇ ਹੁਣ ਇਸ ਗੱਲ ਨੂੰ ਸਿਰਫ ਮੈਂ ਇੰਨਾ ਕੁ ਕਹਿ ਦਿਆਂ ਵੀ ਜਿਹੜਾ ਸ਼ਰਨ ਚ ਆਉਂਦਾ ਉਹ ਜੀ ਇੱਜ਼ਤ ਰੱਖਦਾ ਪਰ ਅਗਲਾ ਕਹੇਗਾ ਮੈਨੂੰ ਸਮਝ ਨਹੀਂ ਪੈ ਰਹੀ ਫਿਰ ਮੈਂ ਇੱਕ ਸ਼ਬਦ ਪੜਾਂਗਾ ਉਹਦੇ ਅਰਥ ਨਹੀਂ ਕਰਨੇ ਸੋਠ ਰਾਗ ਵਿੱਚ ਸ਼ਬਦ ਖੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਹ ਸ਼ਬਦ ਖੈ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਇਹ ਸਿਧਾਂਤ ਆ ਪਰਮਾਤਮਾ ਦੀ ਸਰਨ ਬਾਰੇ ਤੈਨੂੰ ਦੱਸਾਂ ਉਹਦੇ ਚਰਨਾਂ ਜਾਣ ਦੀ ਬਰਕਤ ਦੱਸਾਂ ਅੱਗੇ ਹੈ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਦਰੀ ਗਨਕਾ ਤੇ ਇੱਕ ਸਾਖੀ ਹੈ ਭਾਵੇਂ ਇਹ ਪੁਰਾਣ ਵਿੱਚੋਂ ਆਈਏ ਇਹ ਪੁਰਾਣਕ ਸਾਖੀਆਂ ਨੇ ਪਰ ਸ਼ਰਨ ਨੂੰ ਸਿੱਧ ਕਰਨ ਲਈ ਗਨਕਾ ਦੀ ਕਹਾਣੀ ਸੁਣਾ ਦਿੱਤੀ ਜਿਵੇਂ ਗਨਕਾ ਜੱਪ ਕੇ ਚਲੀ ਗਈ ਇਸ ਤਰ੍ਹਾਂ ਚਲਾ ਜਾ ਫਿਰ ਅੱਗੇ ਯਾਦ ਰੱਖਿਓ ਸਾਖੀ ਸੁਣਾ ਕੇ ਉਹਨੂੰ ਪਾਸਟ ਚ ਨਹੀਂ ਰਹਿਣ ਦਿੱਤਾ ਉਹਦੇ ਅਰਥ ਪ੍ਰੈਜੈਂਟ ਚ ਕੀਤੇ ਇਹ ਸਦੀਆਂ ਪਹਿਲਾਂ ਸ਼ਬਦ ਉਚਾਰਨ ਕੀਤਾ ਪਰ ਸ਼ਬਦ ਅੱਜ ਵੀ ਆਪਣੇ ਅਰਥ ਉਸ ਤਰ੍ਹਾਂ ਰੱਖ ਰਿਹਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਧਾਰੋ ਇਹ ਸਾਖੀ ਸੁਣਾ ਕੇ ਤੂੰ ਹੀ ਇਹਦਾ ਜਸ ਧਾਰਨ ਕਰ ਅਟਲ ਭਇਓ ਧਰੂਸ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਬਿਧ ਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾ ਲੋ ਬਰਨੂ ਰਾਮ ਕਹਿਤ ਬੰਧਨ ਤੇ ਟੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਭਾਰਾ ਮੈਂ ਸਿਰਫ ਬੇਨਤੀ ਕੀਤੀ ਹੈ ਸ਼ਬਦ ਹੀ ਲੈ ਲਓ ਇਹਦੇ ਸਿਧਾਂਤ ਵੀ ਹੈ ਤੇ ਇਹਦੇ ਵਿੱਚ ਸਾਖੀ ਹੈ ਸਾਖੀ ਕਿਵੇਂ ਬਣਦੀ ਹੈ ਅੱਜ ਤਾਂ ਆਪਾਂ ਹਰ ਸਾਖੀ ਦੇ ਉੱਤੇ ਤਰਕ ਕਰ ਰਹੇ ਨਹੀਂ ਇਹ ਨਹੀਂ ਹੋ ਸਕਦਾ ਨਹੀਂ ਇਹ ਨਹੀਂ ਹੋ ਸਕਦਾ ਮੈਂ ਬੇਨਤੀ ਕਰਨਾ ਹੁੰਦਾ ਮੇਰਾ ਤੁਹਾਡਾ ਗਿਆਨ ਆਖਰੀ ਸੱਚ ਨਹੀਂ ਆਪਾਂ ਇਹਨੇ ਕਿ ਮੇਰਾ ਮਨ ਨਹੀਂ ਮੰਨਦਾ ਮੇਰਾ ਮਨ ਨਾ ਮੰਨਣਾ ਇਹ ਆਦਿ ਸੱਚ ਹੈ ਮੇਰਾ ਅੰਦਰ ਨਹੀਂ ਮੰਨਦਾ ਮੇਰਾ ਅੰਦਰ ਨਾ ਮੰਨਣਾ ਇਹ ਕੋਈ ਆਖਰੀ ਕਸਵੱਟੀ ਨਹੀਂ ਮੈਂ ਫਿਰ ਬੇਨਤੀ ਕਰਾਂਗਾ ਜੀ ਦੇਖੋ ਪਹਿਲਾਂ ਹੈ ਸਿਧਾਂਤ ਸਿਧਾਂਤ ਨੂੰ ਸਮਝਣ ਲਈ ਹੈ ਸੰਵਾਦ ਤੇ ਜਿਹਨੂੰ ਸਵਾਦ ਦੀ ਸਮਝ ਨਾ ਪਏ ਸੰਵਾਦ ਨਾ ਜਾਣੇ ਉਹਦੇ ਵਾਸਤੇ ਹੈ ਫਿਰ ਸਾਖੀ ਉਹਨੂੰ ਛੇਤੀ ਸਮਝ ਪੈ ਜਾਂਦੀ ਕੱਲ ਜਿਹੜੇ ਅਸੀਂ ਬਚਨ ਸਤਿਗੁਰਾਂ ਦੇ ਪੜ੍ਹੇ ਕਬੀਰ ਸਾਹਿਬ ਜੀ ਦੇ ਬਚਨ ਨੇ ਫਿਰ ਦੁਬਾਰਾ ਅਰਥ ਆਪਾਂ ਕਰਾਂਗੇ ਮੇਰਾ ਮਕਸਦ ਹੈ ਜੇ ਤਿੰਨ ਦਿਨ ਕਥਾ ਕਰਨੀ ਹੈ ਆਪ ਜੀ ਲਈ ਨਹੀਂ ਮੈਂ ਵੀ ਇਹ 6 ਸਲੋਕਾਂ ਦੇ ਅਰਥ ਜ਼ੇਨ ਵਿੱਚ ਬਿਠਾ ਸਕਾਂ ਕਰੋ ਕਿਰਪਾ ਸਾਧ ਸੰਗਤ ਜੀ ਆਪ ਸਾਰੇ ਇੱਕ ਵਾਰੀ ਅਸੀਸ ਬਖਸ਼ੋ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ ਕੱਲ ਸਲੋਕ ਸੀ ਕਬੀਰ ਝੰਖ ਨਾ ਝੰਖੀਐ ਤੇ ਅਰਥ ਕੀਤੇ ਸਨ ਭਗਤ ਕਬੀਰ ਜੀ ਕਹਿ ਰਹੇ ਨੇ ਝੰਖ ਦਾ ਵੈਸੇ ਇੱਕ ਲਫ਼ਜ਼ ਮੈਂ ਕੱਲ ਕਿਹਾ ਸੀ ਝੱਖ ਇੱਥੇ ਸ਼ਬਦ ਝੰਖ ਆਇਆ ਪਰ ਅੱਖਰੀ ਅਰਥ ਦੋਨਾਂ ਦੇ ਇੱਕੋ ਨੇ ਝੰਖ ਕਹਿ ਲਓ ਝੱਖ ਕਹਿ ਲਓ ਇਹਦਾ ਅੱਖਰੀ ਅਰਥ ਹੈ ਫਜ਼ੂਲ ਬੋਲਣਾ ਜਿਹਨੂੰ ਬਕਵਾਦ ਕਿਹਾ ਜਿਹਨੂੰ ਵਿਅਰਥ ਐਵੇਂ ਬੋਲੀ ਜਾਣਾ ਮਹਾਰਾਜ ਕਹਿ ਰਹੇ ਨੇ ਕਬੀਰ ਝੰਖ ਨਾ ਝੰਖੀਐ ਐਵੇਂ ਤੂੰ ਝੱਖ ਨਾ ਮਾਰ ਐਵੇਂ ਕਿਸੇ ਦੇ ਪ੍ਰਤੀ ਤੂੰ ਬਕਵਾਦ ਨਾ ਕਰ, ਭੈੜੇ ਲਫ਼ਜ਼ ਨਾ ਬੋਲ। ਕਿਉਂ? ਤੁਮਰੋ ਕਹਿੋ ਨਾ ਹੋਏ, ਜੋ ਕੁਝ ਤੂੰ ਆਪਣੀ ਜ਼ਬਾਨ ਤੋਂ ਕਹਿ ਰਿਹਾ ਤੇਰਾ ਕਿਆ ਹੋਇਆ ਨਹੀਂ ਹੋਣਾ। ਕਿਸੇ ਦੇ ਪ੍ਰਤੀ ਜੋ ਤੂੰ ਸ਼ਬਦ ਕਹਿ ਰਿਹਾ ਵੀ ਆਹ ਕੁਝ ਉਹਦਾ ਹੋ ਜਾਏ, ਉਹਦਾ ਨੁਕਸਾਨ ਹੋ ਜਾਏ, ਜਿਵੇਂ ਸਾਡੇ ਲੋਕ ਸ਼ਬਦ ਵਰਤਦੇ, ਤੇਰੇ ਸ਼ਬਦ ਭੈੜੇ ਕਹਿਣ ਦੇ ਨਾਲ ਉਹਦਾ ਕੁਛ ਨਹੀਂ ਹੋਣਾ। ਤੇ ਕਿਉਂ ਜੀ? ਭਗਤ ਜੀ ਕਹਿ ਰਹੇ ਨੇ ਕਰਮ ਕਰੀਮ ਜੋ ਕਰ ਰਹੇ, ਕਰਮ ਦਾ ਅਰਥ ਕੱਲ ਕੀਤਾ ਸੀ ਬਖਸ਼ਿਸ਼, ਤੇ ਕਰੀਮ ਦਾ ਅਰਥ ਹੈ ਬਖਸ਼ਿਸ਼ ਕਰਨ ਵਾਲਾ। ਬਖਸ਼ਿਸ਼ ਕਰਨ ਵਾਲਾ ਪਰਮਾਤਮਾ ਜਿਹਦੇ ਤੇ ਕਿਰਪਾ ਕਰ ਰਿਹਾ ਨਾ, ਤੇਰੇ ਕਹਿਣ ਦੇ ਨਾਲ ਉਹਨੇ ਖੱਟ ਨਹੀਂ ਜਾਣਾ, ਤੇਰੇ ਕਹਿਣ ਦੇ ਨਾਲ ਉਹਨੇ ਕਿਰਪਾ ਬੰਦ ਨਹੀਂ ਕਰ ਦੇਣੀ। ਤੂੰ ਫਾਲਤੂ ਬੋਲੀ ਜਾ ਰਿਹਾ ਉਸ ਬਾਰੇ, ਤੇਰੇ ਕਹਿਣ ਨਾਲ ਉਹਨੇ ਬਖਸ਼ਾਂ ਦੇ ਭੰਡਾਰਿਆਂ ਦੇ ਦਰਵਾਜ਼ੇ ਬੰਦ ਨਹੀਂ ਕਰਨੇ। ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਏ, ਉਸ ਕਿਰਪਾ ਨੂੰ ਕੋਈ ਨਹੀਂ ਮੇਟ ਸਕਦਾ ਜੋ ਕਰਤਾ ਪੁਰਖ ਕਿਸੇ ਉੱਤੇ ਕਰਨ ਲੱਗ ਪਏ। ਇੱਥੇ ਮੈਂ ਇੱਕ ਹੋਰ ਅਰਜ਼ ਕਰਾਂਗਾ, ਕਿਉਂਕਿ ਮਨ ਦਾ ਇੱਕ ਸੁਭਾਅ ਹੈ ਕਿ ਜੋ ਕੁਛ ਇਹਨੂੰ ਮਿਲ ਚੁੱਕਾ ਹੈ ਨਾ ਸੰਸਾਰੀ ਤੌਰ ਤੇ, ਦੇਖੋ ਉਹ ਉਸ ਵੱਲ ਕਦੀ ਧਿਆਨ ਨਹੀਂ ਜਾਂਦਾ। ਜੋ ਕੁਝ ਪ੍ਰਾਪਤ ਹੈ ਉਹਦੇ ਵੱਲ ਧਿਆਨ ਨਹੀਂ, ਜਿਹੜਾ ਕਿਸੇ ਦੂਜੇ ਕੋਲ ਹੈ ਮੈਨੂੰ ਪ੍ਰਾਪਤ ਨਹੀਂ, ਮੇਰਾ ਧਿਆਨ ਹਮੇਸ਼ਾ ਉੱਧਰ ਹੀ ਜਾਏਗਾ ਕਿ ਆਹ ਮੇਰੇ ਕੋਲ ਹੋਣਾ ਚਾਹੀਦਾ ਸੀ। ਉੱਥੇ ਬੰਦਾ ਫਿਰ ਝੱਖ ਮਾਰਨੀ ਸ਼ੁਰੂ ਕਰਦਾ ਰੱਬ ਅੱਗੇ ਵੀ ਕਿ ਮੈਨੂੰ ਕੀ ਦਿੱਤਾ, ਮੇਰੇ ਵਾਸਤੇ ਕੀ। ਉੱਥੇ ਫਿਰ ਸਤਿਗੁਰਾਂ ਨੇ ਇੱਕ ਸ਼ਬਦ ਕਿਹਾ, ਦੋ ਤਰ੍ਹਾਂ ਦੇ ਲੋਕ ਨੇ, ਮੈਂ ਕਿਹਾ ਸੀ ਇੱਕ ਵਾਰ ਜੀ, ਇਹ ਤੁਸੀਂ ਘਰ ਤੋਂ ਸ਼ੁਰੂ ਕਰ ਲਓ ਤੇ ਪਾਰੀ ਪੂਰੀ ਦੁਨੀਆ ਪੂਰੀ ਮਾਨਵਤਾ ਦਾ ਅੰਦਰ ਪੜ ਲਓ। ਦੋ ਤਰ੍ਹਾਂ ਦੇ ਬੰਦੇ ਮਿਲਣਗੇ, ਇੱਕ ਉਹ ਮਿਲਣਗੇ ਜਿਹੜੇ ਸਾਰੀ ਜ਼ਿੰਦਗੀ ਉਲਾਂਭੇ ਤੇ ਸ਼ਿਕਵੇ ਕਰੀ ਜਾਂਦੇ ਆ, ਉਹਨਾਂ ਦੂਜਾ ਕੰਮ ਹੀ ਕੋਈ ਨਹੀਂ। ਤੁਸੀਂ ਜੋ ਮਰਜ਼ੀ ਸਿੱਧੀ ਗੱਲ ਕਰੋ ਨਾ ਪੁੱਠੀ ਕਰਨੀ, ਉਹਨਾਂ ਨੇ ਸਿਰਫ ਸ਼ਿਕਵੇ ਕਰਨੇ ਆ। ਇੱਕ ਉਹ ਬੰਦੇ ਨੇ ਜੀ ਜਿਹੜੇ ਸਾਰੀ ਜ਼ਿੰਦਗੀ ਸਿਰਫ ਸ਼ੁਕਰਾਨਾ ਹੀ ਕਰੀ ਜਾਂਦੇ, ਸ਼ਿਕਵੇ ਤੇ ਸ਼ੁਕਰਾਨਾ। ਗੁਰੂ ਅਰਜਨ ਦੇਵ ਜੀ ਦਾ ਇਹ ਬਚਨ, ਜਿਹੜੇ ਸ਼ਿਕਵੇ ਕਰਨ ਵਾਲੇ ਨੇ, ਮੈਂ ਬੇਨਤੀ ਕਰਾਂ ਜੋ ਕੁਛ ਪ੍ਰਾਪਤ ਹੈ ਉਹਦਾ ਕਦੀ ਧੰਨਵਾਦ ਨਹੀਂ, ਜੋ ਐ ਪ੍ਰਾਪਤ ਹੈ ਜਿਹੜਾ ਨਹੀਂ ਮਿਲਿਆ ਉਹਦੇ ਵਾਸਤੇ ਸ਼ਿਕਵਾ ਹੈ। ਤੇ ਸਤਿਗੁਰਾਂ ਨੇ ਬਾਣੀ ਚ ਬਚਨ ਕਹੇ, ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਿਰ ਲੇ ਤੋ ਮੂੜਾ, ਕਹੋ ਕਹਾਂ ਕਰੇ ਵੀ ਤੇ ਝਾਖੇ ਨਾ, ਵੀ ਇੰਨਾ ਕੋਈ ਦੇ ਦਿੱਤਾ, ਇੱਕ ਵਸਤੂ ਨਹੀਂ ਦਿੱਤੀ ਤੇ ਬੰਦਾ ਉਹਦੇ ਵਾਸਤੇ ਪਰਮਾਤਮਾ ਨੂੰ ਉਲਾਮੇ ਫਜ਼ੂਲ ਬੋਲਦਾ ਪਿਆ। ਤੇ ਮਹਾਰਾਜ ਕਹਿੰਦੇ ਜਿਹੜਾ ਸ਼ੁਕਰ ਕਰਨ ਵਾਲਾ ਹੈ ਉਹ ਤਾਂ ਇੱਕੋ ਗੱਲ ਕਹਿੰਦਾ ਹੈ ਕਿ ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ। ਵੇਖੋ ਸ਼ੁਕਰਾਨਾ, ਕੱਲ ਮੈਂ ਇੱਕ ਤੁੱਕ ਬੋਲੀ ਸੀ, ਮੈਂ ਅੱਜ ਫਿਰ ਉਹ ਰਿਪੀਟ ਕਰਨ ਲੱਗਾ ਵਾਂ, ਮੈਂ ਜਾਣ ਬੁੱਝ ਕੇ ਕਥਾ ਦੁਹਰਾ ਰਿਹਾ ਜੀ ਕਿ ਆਪਾਂ ਕਾਹਦੇ ਵਾਸਤੇ ਆਏ ਇੱਥੇ ਤਿੰਨ ਦਿਨਾਂ ਲਈ। ਕੱਲ ਮੈਂ ਅਰਜ਼ ਕੀਤੀ ਸੀ ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ, ਸਬਰ ਵਾਲਾ, ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ। ਜਿੰਨਾ ਬੰਦਾ ਅੰਦਰੋਂ ਕਪਟੀ ਤੇ ਕੂੜਾ ਹੋਵੇਗਾ ਉਹਨਾਂ ਨਸ਼ੁਕਰਾ ਹੋਵੇਗਾ। ਸਬਰ ਵਾਲਾ ਬੰਦਾ ਬੰਦਿਆਂ ਦਾ ਸ਼ੁਕਰਾਨਾ ਵੀ ਕਰਦਾ। ਕਈ ਵਾਰੀ ਆਪਾਂ ਕਹਿੰਦੇ ਨਾ ਜੀ ਕੋਈ ਬੰਦਾ ਮਦਦ ਕਰਦਾ ਹੈ ਜਾਂ ਸਾਡੀ ਕਿਤੇ ਦੁੱਖ ਵੇਲੇ ਬਾਂਹ ਪੜਦਾ, ਇਹਨੂੰ ਦੁਨਿਆਵੀ ਬੰਦੇ ਦੀ ਪੂਜਾ ਨਾ ਸਮਝਿਓ। ਜਿਹੜਾ ਬੰਦਾ ਦਿਸਦੇ ਹੋਏ ਵਜੂਦ ਦੀ ਸ਼ੁਕਰਾਨਾ ਨਹੀਂ ਕਰ ਸਕਦਾ ਉਹ ਪਿਆਰਿਓ, ਉਹਨੇ ਅਣ ਦਿਸਦੇ ਦਾ ਸ਼ੁਕਰਾਨਾ ਕਦੋਂ ਕਰਨਾ। ਜਿਹੜਾ ਦਿਸ ਰਿਹਾ, ਜਿਹਨੇ ਅੱਖਾਂ ਨਾਲ ਜਿਹਨੇ ਹੱਥਾਂ ਨਾਲ ਸਭ ਕੁਝ ਦਿੱਤਾ, ਮੈਂ ਕਹਾਂਗਾ ਦੇਣ ਵਾਲਾ ਦਾਤਾ ਹੈ, ਫਿਰ ਵੀ ਜਿਸ ਬੰਦੇ ਨੇ ਪਰਉਪਕਾਰ ਕੀਤਾ, ਜੇ ਬੰਦਾ ਉਹਦੇ ਪਰਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ, ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ। ਜਿਹੜਾ ਦਸ ਦਿਸਦੇ ਹੋਏ ਦਾ ਸ਼ੁਕਰ ਨਹੀਂ ਕਰਦਾ, ਅਣ ਦਿਸਦੇ ਦਾ ਸ਼ੁਕਰ ਕਿਹਨੇ ਕਰਨਾ। ਮੈਂ ਫਿਰ ਅਰਜ਼ ਕਰਾਂ ਕਿ ਸ਼ੁਕਰਾਨਾ ਕਰਨ ਵਾਲਾ ਜਿਹੜਾ ਹੈ, ਕੱਲ ਮੈਂ ਭਾਈ ਸਾਹਿਬ ਜੀ ਦੀ ਇੱਕ ਤੁੱਕ ਪੜ੍ਹੀ ਸੀ, ਇਹਨੂੰ ਨੋਟ ਕਰ ਲਿਆ ਜੀ, ਸ਼ੁਕਰਾਨਾ ਹੈ ਸੱਚ ਘਰ ਝੱਖ ਨਹੀਂ ਉਹ ਮਾਰਦਾ। ਜਿਹੜਾ ਸੱਚ ਵੀ ਜੁੜਿਆ, ਸਬਰ ਵੀ ਜੁੜਿਆ, ਸਬਰ ਵਾਲੇ ਹੀ ਸ਼ੁਕਰਾਨਾ ਕਰਦੇ ਆ, ਕਿਉਂਕਿ ਤ੍ਰਿਸ਼ਨਾ ਵਾਲੇ ਕਦੀ ਸ਼ੁਕਰਾਨਾ ਨਹੀਂ ਕਰ ਸਕਦੇ। ਤ੍ਰਿਸ਼ਨਾ ਤੇ ਉਹ ਭਾਂਡਾ ਹੈ ਜਿਹਦਾ ਤਲਾ ਕੋਈ ਨਹੀਂ, ਜਿਸ ਬਾਲਟੀ ਦਾ ਤਲਾ ਹੈ ਉਹ ਹੀ ਭਰ ਕੇ ਕਹਿੰਦੀ ਸਬਰ ਮੈਂ ਭਰੀ ਗਈ ਹਾਂ, ਜਿਸ ਬਾਲਟੀ ਦਾ ਥੱਲੇ ਤਲਾ ਹੀ ਕੋਈ ਨਹੀਂ ਉਹਨੇ ਕਦੀ ਭਰੀ ਜਾਣਾ। ਸਬਰ ਵਾਲਾ ਸ਼ੁਕਰਾਨਾ ਕਰਦਾ, ਕਪਟੀ ਬੰਦਾ ਸ਼ੁਕਰਾਨਾ ਨਹੀਂ ਕਰਦਾ। ਭਾਈ ਸਾਹਿਬ ਜੀ ਨੇ ਲਿਖਿਆ, ਭਾਈ ਗੁਰਦਾਸ ਸਾਹਿਬ ਜੀ ਨੇ, ਸ਼ੁਕਰਾਨਾ ਹੈ ਸੱਚ ਘਰ ਕੂੜ ਕੁਫਰ ਘਰ ਨਾ ਸਾਬੂਰੀ। ਇਹ ਫਿਰ ਤੁਕ ਸੁਣਿਓ, ਕੂੜ ਕੁਫਰ ਜਿਹੜਾ ਝੂਠਾ ਹੈ ਕਪਟੀ ਹੈ ਉਹਦੇ ਘਰ ਵਿੱਚ ਸ਼ੁਕਰਾਨਾ ਨਹੀਂ, ਨਾ ਸਾਬੂਰੀ ਦਾ ਅਰਥ ਉਹਦੇ ਘਰ ਵਿੱਚ ਬਿਲਕੁਲ ਸਬਰ ਨਹੀਂ। ਇੱਕ ਹੋਰ ਗੱਲ, ਕਈ ਵਾਰੀ ਝੱਖ ਮਾਰਨ ਵਾਲਾ ਬੰਦਾ ਮੈਂ ਹੁਣ ਇਹ ਅਰਥ ਕਰ ਰਿਹਾ, ਜੋ ਪਰਮਾਤਮਾ ਦਿੱਤਾ ਉਹਦੇ ਲਈ ਫਜ਼ੂਲ ਬੋਲੀ ਜਾ ਰਿਹਾ, ਤੂੰ ਮੈਨੂੰ ਕੀ ਦਿੱਤਾ। ਮੈਂ ਫਿਰ ਅਰਜ਼ ਕਰਾਂਗਾ ਕਿ ਝੱਖ ਮਾਰਨ ਵਾਲਾ ਬੰਦਾ ਸਭ ਕੁਝ ਪ੍ਰਾਪਤ ਕਰਕੇ ਵੀ ਗੰਦੇ ਟੋਬੇ ਦੀ ਤਰ੍ਹਾਂ, ਛੱਪੜ ਦੀ ਤਰ੍ਹਾਂ ਬਦਬੋਈ ਛੱਡਦਾ, ਸਬਰ ਵਿੱਚ ਜੀਣ ਵਾਲਾ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਦਰਿਆ ਦੀ ਤਰ੍ਹਾਂ ਜ਼ਿੰਦਗੀ ਜੀਂਦਾ। ਭਾਈ ਸਾਹਿਬ, ਇਹ ਬਾਬਾ ਫਰੀਦ ਜੀ ਦਾ ਇੱਕ ਸਲੋਕ ਹੈ, ਫਰੀਦਾ ਸਬਰ ਇਹੋ ਸਵਾਓ, ਤੇਰੀ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ ਉਹ ਸਬਰ ਹੋਵੇ। ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਜੇ ਤੂੰ ਇਹ ਦ੍ਰਿੜ ਕਰ ਲੈ ਸਬਰ ਨੂੰ। ਸਬਰ ਦਾ ਅਰਥ ਆਲਸ ਨਹੀਂ, ਮਹਾਰਾਜ ਕਹਿ ਰਹੇ ਨੇ ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ। ਜੇ ਤੂੰ ਸਬਰ ਚ ਰਹੇਗਾ ਤੇ ਦਰਿਆ ਦੀ ਤਰ੍ਹਾਂ ਵਿਸ਼ਾਲ ਬਣ ਜਾਏਗਾ, ਤੇ ਜੇ ਪਿਆਰਿਆ ਤੂੰ ਕੇਵਲ ਤ੍ਰਿਸ਼ਨਾ ਅਧੀਨ ਕੂਟ ਕਪਟ ਚ ਰਿਹਾ, ਸੱਚ ਇਵੇਂ ਤੂੰ ਇੱਕ ਗੰਦੇ ਨਾਲੇ ਦੀ ਤਰ੍ਹਾਂ ਤੇਰੀ ਜ਼ਿੰਦਗੀ ਬਣ ਜਾਏਗੀ। ਮੈਂ ਤਾਂ ਕੱਲ ਕਿਹਾ ਸੀ ਰੱਬ ਸਾਹਮਣੇ ਫਜ਼ੂਲ ਨਾ ਬੋਲੀਏ। ਇਸੇ ਕਰਕੇ ਗੁਰਦੇਵ ਨੇ ਕਿਹਾ ਜਿਹੜੇ ਨਸ਼ੁਕਰੇ ਨੇ ਉਹ 10 ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਬੇਖੋਟ ਗਵਾਵੈ, ਇੱਕ ਪੀ ਨਾ ਦੇ 10 ਪੀਰ ਲੈ ਤਉ ਮੂੜਾ ਕਹੋ ਕਹਾਂ ਕਰੇ। ਤੇ ਜਿਹੜਾ ਸ਼ੁਕਰ ਕਰਦਾ ਨਾ, ਉਹ ਅਸੀਂ ਤੁਕ ਪੜੀ ਹੈ, ਜਿਸ ਕੀ ਵਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਸ਼ੁਕਰਾਨੇ ਕਰਨ ਵਾਲੇ ਨੂੰ ਤਾਂ ਰੱਬ ਜੀ ਕਹਿੰਦੇ ਆ ਕਿ ਜਿਹੜਾ ਸ਼ੁਕਰ ਜਿੰਦਾ ਨਾ ਉਹਨੂੰ ਕਈ ਗੁਣਾ ਵੱਧ ਭਾਗ ਲੱਗਦਾ ਹੈ। ਪ੍ਰਭ ਕੀ ਆਗਿਆ ਮਾਨੈ ਮਾਥੈ। ਮਹਾਰਾਜ ਕਹਿੰਦੇ ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਉਹ ਸਦਾ ਦਿਆਲੂ। ਕੱਲ ਅਰਜ਼ ਕੀਤੀ ਸੀ ਮਹਾਰਾਜ ਕਹਿੰਦੇ ਝੱਖ ਨਾ ਮਾਰ, ਕਿਸੇ ਦਾ ਬੁਰਾ ਨਾ ਸੋਚ। ਮੈਂ ਸੱਚੀ ਕਹਿਣਾ, ਇਹ ਮੈਂ ਸੋਚਣਾ ਕਿਹਾ, ਹੁਣ ਸ਼ਬਦ ਬੋਲਣਾ ਨਹੀਂ ਕਿਹਾ। ਜਿਹੜਾ ਬੰਦਾ ਸਿਰਫ ਕਿਸੇ ਦੇ ਬੁਰੇ ਦੇ ਖਿਆਲ ਹੀ ਪੈਦਾ ਕਰਦਾ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਵੇਂ 10 ਸੁਖਮਨੀ ਸਾਹਿਬ ਦੇ ਪਾਠ ਕਰੇ ਉਹਦਾ ਮਨ ਕੋਈ ਨਹੀਂ ਟਿਕਣਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਮੇਰੀ ਅਰਜ਼ ਕਹਿ ਕਿਸੇ ਪ੍ਰਤੀ ਕਿਉਂ ਝੱਖ ਮਾਰੀਏ, ਤੁਮਰੋ ਕਹਿੋ ਨਾ ਹੋਏ, ਤੇਰੇ ਕਿਆ ਥੋੜਾ ਹੋ ਜਾਣਾ। ਜੇ ਤੇਰੇ ਵੱਸ, ਸਾਡੇ ਪੰਜਾਬ ਚ ਗੱਲ ਕਹਿੰਦੇ ਸਨ, ਕਾਵਾਂ ਦੇ ਆਖੇ ਕਦੀ ਢੋਰ ਥੋੜਾ ਮਰਦੇ ਹੁੰਦੇ, ਕਿਉਂਕਿ ਕਾਂ ਹੱਡੋ ਰੋੜੀ ਚ ਮਾਸ ਖਾਂਦੇ। ਜੇ ਕਾਂ ਕਹਿਰ ਸਾਰੇ ਪਿੰਡ ਦੀਆਂ ਮੱਝਾਂ ਮਰ ਜਾਣਗੀਆਂ ਨਹੀਂ, ਕਾਵਾਂ ਦੇ ਕਹਿਣ ਤੇ ਢੋਰ ਨਹੀਂ ਮਰਦੇ ਹੁੰਦੇ। ਕਿਸੇ ਦੇ ਬੁਰਿਆਈ ਕਰਨ ਦੇ ਨਾਲ ਕੋਈ ਬੁਰਾ ਨਹੀਂ ਹੁੰਦਾ। ਤੇ ਮਹਾਰਾਜ ਕਹਿ ਰਹੇ ਨੇ ਜੋ ਕਰਤੇ ਪੁਰਖ ਨੇ ਕਰਨ ਕਰਮ ਕਰੀਮ, ਜੋ ਕਰ ਰਹੇ ਮੇਟ ਨਾ ਸਕਾ ਕੋਈ, ਉਹਨੂੰ ਕੋਈ ਨਹੀਂ ਮੇਟ ਸਕਦਾ। ਉਸ ਤੋਂ ਅਗਲਾ ਇੱਕ ਸਲੋਕ ਅਸੀਂ ਪੜ੍ਹਿਆ ਸੀ, ਕਬੀਰ ਕਸੌਟੀ ਰਾਮ ਕੀ। ਇਹ ਕਦੀ ਕਦੀ ਲੱਗਦੀ ਹੈ ਕਿਸੇ ਕਿਸੇ ਨੂੰ, ਕਸੌਟੀ ਦੇ ਕੱਲ ਅਰਥ ਆਪਾਂ ਕੀਤੇ ਸਨ। ਵੈਸੇ ਉਂਝ ਸਾਡੇ ਟੀਕਾਕਾਰਾਂ ਨੇ ਅਰਥ ਕਸੌਟੀ ਦੇ ਕੀਤੇ ਆ, ਪਰਖ। ਕੱਲ ਮੈਂ ਅਰਜ਼ ਕੀਤੀ ਸੀ ਜੀ ਇਹ ਦੋਨੋਂ ਸ਼ਬਦ ਸੰਸਕ੍ਰਿਤ ਵਿੱਚੋਂ ਨੇ। ਇੱਕ ਸ਼ਬਦ ਹੈ ਕਸ਼ ਦਾ ਲਫ਼ਜ਼ ਹੀ ਆਪਾਂ ਉਹੀ ਪੜ੍ਹਨਾ ਜੋ ਲਿਖਿਆ, ਕਸੌਟੀ ਪੜ੍ਹਨਾ। ਕਸ਼ ਦਾ ਅਰਥ ਹੈ ਰਗੜਨਾ, ਤੇ ਵੱਟੀ ਦਾ ਅਰਥ ਹੁੰਦਾ ਪੱਥਰ। ਕਸੌਟੀ ਦਾ ਅਰਥ ਹੁੰਦਾ ਕਿ ਕਾਲੇ ਰੰਗ ਦੇ ਪੱਥਰ ਤੇ ਜਿੱਥੇ ਸੋਨਾ ਰਗੜਿਆ ਜਾਂਦਾ, ਪਿੱਤਲ ਰਗੜਿਆ ਜਾਂਦਾ, ਇਉਂ ਕਹਿ ਲਓ ਸੋਨੇ ਦੀ ਧਾਤ ਸੱਚ ਖਰੀ ਹੈ ਕਿ ਸੋਨਾ ਝੂਠਾ ਹੈ, ਉਹਦੇ ਉਹਨੂੰ ਪਰਖਣ ਵਾਸਤੇ ਕਸਵੱਟੀ ਹੁੰਦੀ ਹੈ। ਕਸ਼ ਦਾ ਅਰਥ ਮੈਂ ਕੀਤਾ ਰਗੜਨਾ, ਤੇ ਵੱਟੀ ਦਾ ਅਰਥ ਹੈ ਪੱਥਰ। ਇਹ ਸਿੱਧਾ ਸ਼ਬਦ ਬਣਾ ਦਿੱਤਾ, ਕਸੌਟੀ ਦਾ ਅਰਥ ਸਿੱਧਾ ਅਰਥ ਬਣ ਗਿਆ ਪਰਖ। ਜਦੋਂ ਪਰਮਾਤਮਾ ਪਰਖ ਦੀ ਕਸੌਟੀ ਲਾਉਂਦਾ ਹੈ, ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ। ਉਸ ਕਸਵੱਟੀ ਤੇ ਝੂਠਾ ਬੰਦਾ ਨਹੀਂ ਟਿਕ ਸਕਦਾ, ਉਹਦੇ ਪੈਰ ਹੀ ਕੋਈ ਨਹੀਂ। ਰਾਮ ਕਸੌਟੀ ਸੋ ਸਹਿ, ਪਰਮਾਤਮਾ ਦੀ ਕਸਵੱਟੀ, ਰੱਬ ਦੀ ਕਸਵੱਟੀ, ਗੁਰੂ ਦੀ ਕਸਵੱਟੀ ਸਿਰਫ ਉਹ ਹੀ ਸਹਿ ਸਕਦਾ। ਕਿਹੜਾ ਜੀ? ਜੋ ਮਰ ਜੀਵਾ ਹੋਏ, ਜਿਹਨੇ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਦਿੱਤਾ, ਆਪਣੀ ਖੌਮੇ ਨੂੰ ਮਿਟਾ ਦਿੱਤਾ। ਤੇ ਕੱਲ ਅਸੀਂ ਭਾਈ ਮੰਝ ਦਾ ਜ਼ਿਕਰ ਕੀਤਾ, ਕੱਲ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੀਵਨ ਤੇ ਬਚਨਾਂ ਦਾ ਜ਼ਿਕਰ ਕੀਤਾ। ਕਿਉਂਕਿ ਜਦੋਂ ਕਸੌਟੀ ਲੱਗਦੀ ਹੈ ਨਾ, ਗੱਲਾਂ ਵਾਲੇ ਵੀ ਕਈ ਵਾਰੀ ਡਿੱਗ ਪੈਂਦੇ ਆ ਜੀ। ਮੈਂ ਇੱਕ ਨਿੱਕੀ ਜਿਹੀ ਉਦਾਹਰਣ ਹੋਰ ਦੇਣਾ। ਸਤਿਗੁਰੂ ਦਮਦਮਾ ਸਾਹਿਬ ਗਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉੱਥੇ ਭਾਈ ਡੱਲਾ ਚੌਧਰੀ ਇਲਾਕੇ ਦਾ, ਉਹਨੇ ਅੰਮ੍ਰਿਤ ਛਕਿਆ ਜੀ, ਭਾਈ ਡੱਲਾ ਸਿੰਘ ਜੀ ਬਣ ਗਏ। ਉਹਨਾਂ ਦੇ ਘਰ ਹਜ਼ੂਰ ਦੇ ਨਿਸ਼ਾਨੀਆਂ ਬਸਤਰ ਪਏ ਨੇ ਸਤਿਗੁਰਾਂ ਦੇ, ਸ਼ਸਤਰ ਪਏ ਨੇ ਸਤਿਗੁਰਾਂ ਦੇ। ਪਰ ਇੱਕ ਗੱਲ ਉਹ ਵਾਰ ਵਾਰ ਕਹਿ ਰਿਹਾ ਸੀ, ਕਿਉਂਕਿ ਉਹਦੇ ਕੋਲ ਆਪਣੀ ਫੌਜ ਸੀ, ਉਹਦੇ ਕੋਲ ਹਥਿਆਰ ਸਨ, ਤੇ ਉਹ ਵਾਰ ਵਾਰ ਕਹਿ ਰਿਹਾ ਸੀ, ਮਹਾਰਾਜ ਜੀ ਤੁਸੀਂ ਸਾਨੂੰ ਕਦੀ ਯਾਦ ਤਾਂ ਕਰਦੇ। ਸਾਨੂੰ ਪਤਾ ਤੁਹਾਡੇ ਪੁੱਤਰ ਸ਼ਹੀਦ ਕਰ ਦਿੱਤੇ, ਪਿਆਰੇ ਸ਼ਹੀਦ ਕਰ ਦਿੱਤੇ, ਆਨੰਦਪੁਰ ਛੱਡਣਾ ਪਿਆ। ਤੁਸੀਂ ਸਿਰਫ 40 ਸੀ ਨਾ, ਤੁਸੀਂ ਦਾਸ ਨੂੰ ਸਾਨੂੰ ਯਾਦ ਕਰਦੇ, ਆਹ ਦੇਖੋ ਮੇਰੇ ਸਿਪਾਹੀ, ਆਹ ਦੇਖੋ ਮੇਰੇ ਬਹਾਦਰ ਵੀਰ। ਮਹਾਰਾਜ ਗੱਲ ਟਾਲਦੇ ਰਹੇ, ਵਾਰ ਵਾਰ ਕਹੀ ਜਾਣ ਵੀ ਨਹੀਂ ਕੋਈ ਗੱਲ ਨੀ ਜੀ, ਉਹ ਬੜੇ ਸਿਦਕ ਵਾਲੇ ਸਨ, ਬੜੇ ਭਰੋਸੇ। ਉਹ ਜਦੋਂ ਬੰਦਾ ਟਿਕੇ ਨਾ, ਨਹੀਂ ਜੀ ਕਦੀ ਸਾਨੂੰ ਮੌਕਾ ਦਿੰਦੇ। ਉਸੇ ਵਕਤ ਸਿੱਖ ਨੇ ਬੰਦੂਕ ਲਿਆਂਦੀ ਤੇ ਮਹਾਰਾਜ ਜੀ ਨੇ ਕਿਹਾ, ਲਿਆ ਇਸ ਬੰਦੂਕ ਦਾ ਨਿਸ਼ਾਨਾ ਤੇਰੇ ਸਿਪਾਹੀਆਂ ਤੇ ਪਰਖਾਂਗੇ। ਕਸੌਟੀ ਲਾ ਦਿੱਤੀ ਨਾ। ਜਿਹੜੇ ਬੰਦਾ ਇੰਨਾ ਕਹਿ ਰਿਹਾ ਜੀ ਮੇਰੇ ਵਰਗਾ, ਮੇਰੀ ਫੌਜ ਵਰਗਾ, ਉਹ ਆਪਣੇ ਸਿਪਾਹੀਆਂ ਚ ਗਿਆ। ਉਹਨਾਂ ਕਿਹਾ ਸੀ ਅਜਾਈ ਮੌਤ ਨੀ ਮਰਨਾ, ਮੈਦਾਨੇ ਜੰਗ ਵਿੱਚ ਚਲੇ ਜਾਏਗਾ ਤੇ ਫਿਰ ਅਸੀਂ ਮਰ ਸਕਦੇ ਹਾਂ, ਪਰ ਆਹ ਬੰਦੂਕ ਦੀ ਪਰਖ ਇਹ ਕਿਹੜੀ ਗੱਲ ਹੋਗੀ ਜੀ, ਅਸੀਂ ਇਸ ਤਰ੍ਹਾਂ ਨਹੀਂ ਮਰਨਾ। ਪਿਆਰਿਓ, ਉਹਦੇ ਸਾਰੇ ਬੰਦੇ ਜਵਾਬ ਦੇ ਗਏ, ਭਾਈ ਧੀਰ ਸਿੰਘ ਤੇ ਭਾਈ ਵੀਰ ਸਿੰਘ ਦਸਤਾਰਾਂ ਸਜਾਉਂਦੇ ਪਏ ਸਨ। ਮਹਾਰਾਜ ਜੀ ਨੇ ਕਿਹਾ ਉਹ ਸਿੰਘਾਂ ਨੂੰ ਆਵਾਜ਼ ਮਾਰ। ਆਵਾਜ਼ ਮਾਰੀ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਬੰਦੂਕ ਪਰਖਣੀ ਹੈ, ਨਿਸ਼ਾਨਾ ਪਰਖਣਾ ਤੁਹਾਡੇ ਸੀਨੇ ਚ। ਦੋਵੇਂ ਅੱਧੀਆਂ ਦਸਤਾਰਾਂ ਸੀਸ ਤੇ ਅੱਧੇ ਲੜ ਪਕੜੇ ਮਹਾਰਾਜ ਜੀ ਦੇ ਸਾਹਮਣੇ ਆ ਗਏ, ਇੱਕ ਦੂਜੇ ਤੋਂ ਵੱਧ ਕੇ ਸਿਰ ਕੱਢਣ, ਅੱਡੀ ਚੁੱਕ ਚੁੱਕ ਕੇ, ਅੱਡੀਆਂ ਚੁੱਕ ਕੇ। ਇਸ ਕਰਕੇ ਮਹਾਰਾਜ ਪਹਿਲਾਂ ਆਵਾਜ਼ ਮੈਂ ਸੁਣੀ, ਦੂਜਾ ਕਹਿ ਪਹਿਲਾਂ ਆਵਾਜ਼ ਮੈਂ ਸੁਣੀ। ਸਤਿਗੁਰਾਂ ਨੇ ਉੱਥੇ ਕਿਹਾ, ਪ੍ਰੋਫੈਸਰ ਪੂਰਨ ਸਿੰਘ ਲਿਖਦੇ ਆ, ਮਹਾਰਾਜ ਨੇ ਕੱਢ ਲਿਆ, ਜਿਸਮ ਬਲਵਾਨ ਨਹੀਂ ਹੁੰਦੇ, ਖਿਆਲ ਬਲਵਾਨ ਹੁੰਦੇ ਆ। ਵੇਖੋ ਕਿਆ ਪਿਆਰਾ ਸ਼ਬਦ ਵਰਤਿਆ, ਦਿਸਦਾ ਹੋਇਆ ਜਿਸਮ, ਤਨ ਦਿਸਦਾ, ਮਨ ਦਿਸਦਾ ਨਹੀਂ। ਤਨ ਨਾਲੋਂ ਕਈ ਗੁਣਾ ਜ਼ਿਆਦਾ ਤਾਕਤ ਮਨ ਕੋਲ ਹੈ, ਤੇ ਮਨ ਕੋਲੋਂ ਜਿਹੜੀ ਤਾਕਤ, ਉਹਦਾ ਤੁਹਾਡਾ ਥੌਟ ਕਹਿ ਲਓ, ਖਿਆਲ ਕਹਿ ਲਓ, ਖਿਆਲ ਜਿਸ ਦਾ ਤਕੜਾ ਹੋਵੇਗਾ ਉਹਦਾ ਤਨ ਬਿਲਕੁਲ ਨਹੀਂ ਡੋਲੇਗਾ। ਜਿਸ ਬੰਦੇ ਦਾ ਅੰਦਰ ਮਨ ਹੀ ਡੋਲ ਜਾ ਡੱਲਿਆ, ਉਹ ਪਰਖ ਵਿੱਚ ਪਾਸ ਨਹੀਂ ਹੁੰਦਾ। ਮਹਾਰਾਜ ਨੇ ਇੱਥੇ ਕਿਹਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਕੋਹੇ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਜਿਹੜਾ ਅੱਜ ਸ਼ਲੋਕ ਹੈ, ਹੁਣ ਉਹ ਹੈ ਸਦੀਆਂ ਪਹਿਲਾਂ ਗੱਲ ਕੀ ਅੱਜ ਵੀ ਢੁਕਦੀ ਹੈ ਜੀ। ਕਬੀਰ ਉਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਹੇ, ਕਬੀਰ ਜੀ ਇਹ ਫੁਰਮਾ ਰਹੇ ਨੇ। ਉਜਲ ਦਾ ਅਰਥ ਹੋ ਗਿਆ ਸਫੇਦ, ਚਿੱਟੇ ਸਾਫ ਕੱਪੜੇ ਪਾਣੇ, ਮਿੱਟੀ ਦਾ ਜ਼ਰਾ ਵੀ ਨਾ ਲੱਗਾ ਹੋਵੇ। ਤੇ ਮਹਾਰਾਜ ਕਹਿੰਦੇ ਕੱਪੜੇ ਪਾਉਂਦੇ ਨੇ ਸਾਫ, ਕਬੀਰ ਜੀ ਉਜਲ ਪਹਿਰੇ ਕਾਪਰੇ, ਪਹਿਰੇ ਦਾ ਅਰਥ ਪਾਣਾ ਤੇ ਕਾਪਰੇ ਦਾ ਅਰਥ ਆਪਾਂ ਪੰਜਾਬੀ ਚ ਕੱਪੜੇ ਹੀ ਕਰਨਾ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਮੈਂ ਉਸ ਦਿਨ ਵੀ ਕਿਹਾ ਸੀ ਵੀ ਤੁਸੀਂ ਸਤਿਗੁਰਾਂ ਨੇ ਜਿਸ ਢੰਗ ਨਾਲ ਬਾਣੀ ਉਚਾਰਨ ਕੀਤੀ ਉਹਦਾ ਛੇੜਛਾੜ ਕੋਈ ਨਾ ਕਰੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੋਲੀ ਹੈ 1170 ਤੋਂ ਲੈ ਕੇ ਤੇ 1675 ਤੱਕ ਦੀ ਬੋਲੀਆਂ ਨੇ ਗੁਰੂ ਗ੍ਰੰਥ ਸਾਹਿਬ ਚ, ਕਿਉਂਕਿ ਭਗਤ ਜੈਦੇਵ ਜੀ 1170 ਨੂੰ ਉਹਨਾਂ ਦਾ ਜਨਮ ਹੋਇਆ ਹੈ, ਭਾਵੇਂ ਬਾਣੀ ਉਹਨਾਂ ਬਾਅਦ ਚ ਉਚਾਰਨ ਕੀਤੀ। ਹੁਣ ਅਸੀਂ ਪੰਜਾਬੀ ਸ਼ਬਦਾਂ ਕਰ ਰਹੇ ਹਾਂ, ਉਹ ਝਗੜਾ ਹੋ ਗਿਆ, ਕਬੀਰ ਜੀ ਰਾੜਾ ਨਹੀਂ ਬੋਲਦੇ, ਰਾਰਾ ਬੋਲਦੇ, ਝਗੜਾ ਇੱਕ ਨਬੇੜੋ ਰਾਮ, ਆਪਾਂ ਕਹਿੰਦੇ ਹਾਂ ਝਗੜਾ ਨਬੇੜ ਦਿਓ ਬਈ। ਮਹਾਰਾਜ ਉੱਥੇ ਰਾੜੇ ਦੀ ਥਾਂ ਰਾਰਾ ਬੋਲਿਆ ਜਾ ਰਿਹਾ, ਸਤਿਗੁਰਾਂ ਨੇ ਉਸ ਤਰ੍ਹਾਂ ਲਿਖਿਆ ਹੈ। ਇੱਥੇ ਮੇਰੀ ਬੇਨਤੀ, ਕਾਪਰੇ ਇਹਦਾ ਅਰਥ ਹੈ ਕੱਪੜੇ, ਜਿਹਨੂੰ ਪੰਜਾਬੀ ਚ ਆਪਾਂ ਕੱਪੜੇ ਕਹਿੰਦੇ ਹਾਂ, ਬਸਤਰ ਕਹਿ ਲਓ। ਕਬੀਰ ਉਜਲ ਪਹਿਰੇ ਕਾਪਰੇ, ਜਿਹੜੇ ਬੰਦੇ ਚਿੱਟੇ ਕੱਪੜੇ ਪਾਉਂਦੇ ਆ, ਸਾਫ਼ ਸੁਥਰੇ ਕੱਪੜੇ ਪਾਉਂਦੇ ਆ, ਕਾਹਦੇ ਵਾਸਤੇ? ਤਨ ਢੱਕਣ ਲਈ, ਲੋਕਾਂ ਨੂੰ ਦਿਖਾਉਣ ਵਾਸਤੇ ਕੱਪੜੇ ਪਾਉਂਦੇ ਆ, ਬੜੇ ਕੀਮਤੀ, ਕਿ ਲੋਕਾਂ ਵਿੱਚ ਅਸੀਂ ਖਿੱਚ ਦਾ ਕੇਂਦਰ ਬਣੀਏ। ਸੱਚ ਇਹ ਵੀ ਇਸ ਦੁਨੀਆਂ 'ਚ ਲੋਕ ਆਪਣੇ ਵਾਸਤੇ ਕੋਈ ਨਹੀਂ, ਜੇ ਜਿੰਦੇ ਲੋਕਾਂ ਵਾਸਤੇ ਜਿੰਦੇ ਆ। ਸਾਡਾ ਕੱਪੜਾ ਵੀ ਲੋਕ ਵੇਖਣ, ਸਾਡੇ ਗਹਿਣੇ ਵੀ ਲੋਕ ਵੇਖਣ, ਸਾਡੀ ਗੱਡੀ ਵੀ ਲੋਕ ਵੇਖਣ, ਸਾਡਾ ਹਾਰ ਸ਼ਿੰਗਾਰ ਵੀ ਲੋਕ ਵੇਖਣ। ਸੱਚ ਇਹ ਵੀ ਬੰਦਾ ਆਪਣੇ ਵਾਸਤੇ ਕੋਈ ਟਾਵਾਂ ਟਾਵਾਂ ਜਿੰਦਾ, ਇੱਥੇ ਬੰਦਾ ਦੁਨੀਆਂ ਵਾਸਤੇ ਜਿੰਦਾ। ਭਗਤ ਕਬੀਰ ਸਾਹਿਬ ਨੇ ਇੱਕ ਇੱਕ ਸ਼ਬਦ ਵਰਤਿਆ, ਉਹ ਹੈ ਸ਼ਬਦ ਹੈ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ। ਕਹਿੰਦੇ ਨੱਕ ਵੀ ਵੱਢ ਦਿੱਤਾ ਤੇ ਕੰਨ ਵੀ ਵੱਢ ਦਿੱਤਾ, ਇੱਕ ਇਹਨੇ ਅਰਥ ਕੀਤੇ ਸਨ ਇੱਥੇ। ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਚਲੋ ਸਾਖੀਕਾਰਾਂ ਨੇ ਮਾਇਆ ਦੀ ਇਸਤਰੀ ਰੂਪ ਬਣਾ ਦਿੱਤਾ, ਇਸਤਰੀ ਰੂਪ ਹੋਈ, ਉਹਨਾਂ ਨੱਕ ਵੀ ਕੱਟਦਾ ਕੰਨ ਵੀ ਕੱਟਦਾ, ਗੱਲ ਇਹ ਨਹੀਂ। ਜੇ ਉਹਨਾਂ ਨੇ ਇਹ ਸ਼ਬਦ ਇਸਤਰੀ ਲਿੰਗ ਚ ਵਰਤਿਆ, ਇਹਦਾ ਅਰਥ ਹੈ ਸਾਡੀ ਉਹ ਅੰਦਰ ਦੀ ਸੁਰਤੀ ਬਿਰਤੀ ਜਿਹੜੀ ਕਰਤਾਰ ਤੋਂ ਤੋੜ ਕੇ ਬਾਹਰ ਮੁਖੀ ਕਰਦੀ ਹੈ। ਉਹ ਕੋਈ ਵੀ ਚੀਜ਼ ਹੋਵੇ। ਤੇ ਦੁਨੀਆਂ 'ਚ ਦੋ ਤਰ੍ਹਾਂ ਦੇ ਲੋਕ ਜਿਉਂਦੇ ਆ, ਜਾਂ ਨੱਕ ਲਈ ਜਿਉਂਦੇ ਆ ਜਾਂ ਕੰਨਾਂ ਲਈ ਜਿਉਂਦੇ ਆ। ਅਸੀਂ ਇੱਕ ਸ਼ਬਦ ਵਰਤਦੇ ਹਾਂ ਪੰਜਾਬੀ 'ਚ, ਆ ਨੱਕ ਨਬੂਜ ਰੱਖਣ ਲਈ ਕਰਨਾ ਪਿਆ। ਬੰਦਾ ਸੱਚ ਇਹਵੇ ਸਮਾਜ ਵਿੱਚ, ਬਰਾਦਰੀ ਵਿੱਚ, ਸ਼ਹਿਰ ਵਿੱਚ ਆਪਣੀ ਧਾਂਸ ਜਮਾਣ ਦੇ ਲਈ ਆਪਣਾ ਨੱਕ ਰੱਖਣ ਵਾਸਤੇ ਆਪਣੇ ਵਿੱਤੋਂ ਵੱਧ ਕੰਮ ਕਰਦਾ, ਚਾਹੇ ਉਹ ਵਿਆਹ ਦਾ ਕਰੇ, ਚਾਹੇ ਉਹ ਕੋਈ ਹੋਰ ਕੰਮ ਕਰੇ। ਉਹਦਾ ਉਹ ਕਹਿੰਦਾ ਵੀ ਮੇਰੀ ਲੋਕਾਂ 'ਚ ਕੋਈ ਥਾਂ ਹੈ, ਮੇਰਾ ਸਟੇਟਸ ਹੈ, ਜੇ ਮੈਂ ਨਾ ਕੀਤਾ ਲੋਕ ਕੀ ਕਹਿਣਗੇ। ਇੱਥੋਂ ਤੱਕ ਕਰਜ਼ਾ ਚੁੱਕ ਕੇ ਵੀ ਆਪਣਾ ਨੱਕ ਰੱਖਦਾ ਹੈ। ਦੂਜੀ ਗੱਲ, ਕਰਨ ਤੋਂ ਬਾਅਦ ਫਿਰ ਉਹਦੇ ਕੰਨ ਸੁਣਨ ਨੂੰ ਤਿਆਰ ਰਹਿੰਦੇ ਆ। ਕਦੀ ਦੇਖੋ ਨਾਲੇ ਲੋਕੀ ਪਾਰਟੀਆਂ 'ਚ ਖਾ ਜਾਂਦੇ ਆ ਤੇ ਸਵੇਰੇ ਉਹ ਫੋਨ 'ਤੇ ਇੰਤਜ਼ਾਰ ਕਰਦਾ ਪਿਆ, ਤੇ ਖਾਣ ਵਾਲੇ ਵੀ ਕਹਿੰਦੇ ਬਾਈ ਜੀ ਬੜੀਆਂ ਥਾਵਾਂ 'ਤੇ ਗਏ, ਤੁਹਾਡੇ ਵਰਗਾ ਨੂੰ ਕੋਈ ਵੇਖਿਆ। ਉਹ ਫਿਰ ਸ਼ਾਮ ਨੂੰ ਸਾਰੇ ਜੀ ਇਕੱਠੇ ਹੋ ਕੇ ਫੋਨਾਂ ਦੀ ਲਿਸਟ ਬਿੰਦੇ ਆ, ਕਿਹੜੇ ਕਿਹੜੇ ਬੰਦੇ ਕਿਹਾ ਇਹ, ਚਲੋ ਫੋਨ ਨਾ ਹੋਏ ਦੂਜੇ ਆ ਗਏ, ਇਹ ਸਿਫਤਾਂ ਹੀ ਕੀਤੀਆਂ ਨਾ ਕਿ ਤੇਰੇ ਵਰਗਾ ਨਹੀਂ। ਕਬੀਰ ਜੀ ਕਹਿੰਦੇ ਬਸ ਦੋ ਹੀ ਚੀਜ਼ਾਂ ਮਾਰ ਗਈਆਂ, ਇੱਕ ਨੱਕ ਮਾਰ ਗਿਆ, ਇੱਕ ਕੰਨ ਮਾਰ ਗਿਆ। ਕਹਿਣ ਲੱਗੇ ਮੈਂ ਨੱਕ ਵੀ ਵੱਢ ਦਿੱਤਾ ਤੇ ਕੰਨ ਵੀ ਵੱਢ ਦਿੱਤਾ, ਮੈਨੂੰ ਮਾਇਆ ਦੀ ਪਰਵਾਹ ਕੋਈ ਨਹੀਂ। ਅਰਜ਼ ਹੈ ਇੱਥੇ ਅਰਥ ਨੇ ਕਬੀਰ ਉਜਲ ਪਹਿਰੇ ਕਾਪਰੇ, ਆਪਾਂ ਜੇ ਸਿਰਫ ਅਖਰੀ ਅਰਥ ਕਰ ਰਹੇ ਹਾਂ। ਜਿਹੜੇ ਬੰਦੇ ਲੋਕਾਂ ਨੂੰ ਵਿਖਾਉਣ ਵਾਸਤੇ ਚਿੱਟੇ ਕੱਪੜੇ ਪਾ ਰਹੇ ਆ, ਜਿਹੜੇ ਬਹੁਤ ਮਹਿੰਗੇ ਕੱਪੜੇ ਪਾ ਰਹੇ ਆ, ਪਾਨ ਸੁਪਾਰੀ ਖਾਏ, ਆਹ ਜਿਹੜੀ ਪਾਨ ਖੈ ਸੁਪਾਰੀ ਖੈ ਇਹਨੂੰ ਉਹ ਆਪਣੇ ਮੂੰਹ 'ਚ ਸਾਰਾ ਦਿਨ ਚਬਾਈ ਜਾਂਦੇ, ਪਾਨ ਖਾਈ ਜਾਂਦੇ ਆ, ਪਾਨ ਸੁਪਾਰੀ ਕਾਹੇ, ਤੇ ਕਦੀ ਰੱਬ ਦੀ ਬੰਦਗੀ ਨਹੀਂ ਕੀਤੀ। ਤੇ ਮਹਾਰਾਜ ਜੀ ਇਹਨਾਂ ਦੀ ਸੰਸਾਰ 'ਚ ਚੱਲਦੀ ਬੜੀ ਹੈ, ਪੈਸਾ ਖੈ, ਦੌਲਤ ਖੈ, ਪਦਾਰਥ ਨੇ। ਤੇ ਭਗਤ ਜੀ ਕਹਿੰਦੇ ਇੱਕ ਹਰ ਕੇ ਨਾਮ ਬਿਨ, ਇੱਕ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਤੇਰੇ ਕੱਪੜੇ ਨਹੀਂ ਕਿਸੇ ਵੇਖਣੇ, ਤੇਰੀ ਅਸਵਾਰੀ ਨਹੀਂ ਕਿਸੇ ਵੇਖਣੀ, ਸੱਚ ਇਹ ਵੇ ਤੇਰੇ ਗਹਿਣਾ ਗੱਟਾ ਨਹੀਂ ਕਿਸੇ ਵੇਖਣਾ, ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ, ਇੱਕ ਹਰ ਕੇ ਨਾਮ ਬਿਨ, ਇੱਕ ਹਰੀ ਪ੍ਰਭੂ ਵਾਹਿਗੁਰੂ ਕਰਤਾਰ ਦੇ ਨਾਮ ਤੋਂ ਬਿਨਾਂ ਬਾਦੇ ਜੰਮਪੁਰ ਜਾਹੇ। ਉਹ ਪਿਆਰਿਆ ਚੇਤੇ ਰੱਖੀ, ਇੱਥੇ ਜਿੰਨੀ ਮਰਜ਼ੀ ਸ਼ੋ ਸ਼ਬਟਾ ਫੂੰ ਫਾਂ ਕਰੀ ਜਾ, ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੈਨੂੰ ਜਮਦੂਤਾਂ ਨੇ ਅੱਗੇ ਬੰਨ੍ਹ ਕੇ ਲੈ ਜਾਣਾ, ਇਹਦਾ ਮਤਲਬ ਤੂੰ ਖੁਆਰ ਹੋਵੇਂਗਾ। ਇਹ ਨੇ ਅਖਰੀ ਅਰਥ। ਥੋੜ੍ਹਾ ਜਾਓ, ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਦਰਸ਼ਨ ਕਰਨੇ ਸਾਰੇ ਬਚਨ ਦੇ। ਮਨੁੱਖੀ ਸੁਭਾਅ, ਮੈਂ ਕਿਹਾ ਚੀਜ਼ਾਂ ਤਾਂ ਸਿਰਫ ਤਨ ਢੱਕਣ ਵਾਸਤੇ ਨੇ, ਅਸੀਂ ਮਨੁੱਖ ਸੱਭਿਆਚਾਰ 'ਚ ਰਹਿੰਦਾ ਜਾਨਵਰਾਂ ਨੂੰ ਕਾੜੇ ਵਾਸਤੇ ਵੀ ਜੀ, ਅਸੀਂ ਤਨ ਢੱਕਣ ਵਾਸਤੇ ਬਸਤਰ ਪਹਿਨੇ ਨੇ, ਅਸੀਂ ਜੀਣ ਵਾਸਤੇ ਖਾਣਾ ਹੈ। ਪਰ ਜਦੋਂ ਇਨਸਾਨ ਐਸ਼ੋ ਇਸ਼ਰਤ ਵਿੱਚ ਫੈ ਜਾਂਦਾ, ਅੱਜ ਮੈਂ ਦੋਨੋਂ ਪੱਖ ਰੱਖਣੇ ਨੇ ਕਿ ਕੱਪੜੇ ਨਹੀਂ ਚੰਗੇ ਪਾਉਣੇ ਚਾਹੀਦੇ, ਕਿ ਬੰਦੇ ਨੂੰ ਖੁਰਾਕ ਚੰਗੀ ਨਹੀਂ ਖਾਣੀ ਚਾਹੀਦੀ, ਇਹ ਖੰਡਨ ਕਿਉਂ ਕੀਤਾ ਗਿਆ ਹੈ। ਬਸ ਇੱਕ ਨੁਕਤਾ ਯਾਦ ਰੱਖਿਓ, ਜਿੱਥੇ ਪਰਮੇਸ਼ਵਰ ਦਾ ਨਾਮ ਭੁੱਲ ਜਾਏ, ਆਪਣੀ ਖੌਮੇ ਹੀ ਹਰ ਥਾਂ ਤੇ ਮੈਂ ਬੋਲੇ, ਉੱਥੇ ਭਾਵੇਂ ਕੱਪੜਾ ਹੋਵੇ ਤੇ ਭਾਵੇਂ ਭੋਜਨ ਹੋਵੇ, ਸਤਿਗੁਰੂ ਨੂੰ ਸਵੀਕਾਰ ਨਹੀਂ ਕਰਦੇ। ਨਾਮ ਤੋਂ ਬਿਨਾਂ ਕਹਿੰਦੇ ਨੇ ਖੁਆਰ ਹੈ। ਇੱਕ ਮਹਾਰਾਜ ਜੀ ਦਾ ਸਲੋਕ ਹੈ ਜੀ, ਆਪਾਂ ਹੁਣ ਬਾਣੀ ਪੜਾਂਗੇ। ਉਹ ਸਲੋਕ ਹੈ, ਸੌ ਉਲਾਮੇ ਦਿਨੇ ਕੇ ਰਾਤੀ ਮਿਲ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਗੁਰਮੁਖੋ ਫਿਰ ਮੈਂ ਬੇਨਤੀ ਕਰਾਂਗਾ, ਪਾਠ ਜ਼ਰੂਰ ਗੁਰੂ ਗ੍ਰੰਥ ਸਾਹਿਬ ਦਾ ਕਰਿਆ ਕਰੋ। ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਠੀਕ ਹੈ, ਅਸੀਂ ਬਹੁਤ ਗੱਲਾਂ ਕਰਨੀਆਂ ਬਾਕੀ ਸਾਰੀਆਂ। ਕਿੰਨੇ ਕੁ ਸੱਜਣ ਨੇ ਜਿਹੜੇ ਰੋਜ਼ 5-7 ਅੰਗ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ? ਹਾਂ, ਬਹੁਤ। ਮੈਂ ਸੱਚੀ ਕਹਾਂਗਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਅਸੀਂ ਪ੍ਰਚਾਰਕ ਬਾਅਦ ਚਾਂ, ਕੀਰਤਨੀਏ ਬਾਅਦ ਚਾਂ, ਪ੍ਰਬੰਧਕ ਬਾਅਦ ਚਾਂ, ਨੇਤਾ ਬਾਅਦ ਚਾਂ, ਸਭ ਤੋਂ ਪਹਿਲਾਂ ਆਪਾਂ ਸਿੱਖ ਹਾਂ। ਤੇ ਰਹਿਤ ਮਰਿਆਦਾ 'ਚ ਲਿਖਿਆ ਸਿੱਖ ਦਾ ਫਰਜ਼ ਬਣਦਾ ਆਪਣਾ ਸਧਾਰਨ ਪਾਠ ਜਾਰੀ ਰੱਖੇ। ਉੱਥੇ ਸਧਾਰਨ ਸ਼ਬਦ ਵਰਤਿਆ ਜੀ, ਚਲੋ ਮੈਂ ਸਹਿਜ ਪਾਠ ਵਰਤ ਲਿਆ। ਫਿਰ ਉਹਦੇ ਵਿੱਚ ਇਹ ਰਸ ਹੁੰਦਾ ਹੈ, ਬਾਣੀ ਦੀ ਵਿਆਖਿਆ ਬਾਣੀ ਕਰਦੀ ਹੈ। ਭਗਤ ਜੀ ਨੇ ਸ਼ਬਦ ਵਰਤਿਆ ਕਿ ਜਿਹੜਾ ਵਿਖਾਵਾ ਕਰਦੇ ਨੇ, ਸੌ ਉਲਾਮੈ ਦਿਨੈ ਕਹਿ, ਪਰਮਾਤਮਾ ਨੂੰ ਭੁਲਾਣ ਦੇ ਉਹਨਾਂ ਬੰਦਿਆਂ ਨੂੰ ਸੌ ਉਲਾਂਬੇ ਮਿਲਦੇ ਆ। ਰਾਤੀ ਮਿਲਣ ਸਹੰਸ, ਸਾਰੀ ਰਾਤ ਵਿਸ਼ੇ ਵਾਸ਼ਨਾ 'ਚ ਗਵਾ ਦਿੱਤੀ, ਉਹਦੇ ਹਜ਼ਾਰਾਂ ਉਲਾਂਬੇ ਮਿਲਦੇ ਆ। ਅੱਗੇ ਕਹਿੰਦੇ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਸੁਣਿਓ ਧਿਆਨ ਨਾਲ, ਕਰੰਗ ਦਾ ਲਫ਼ਜ਼ੀ ਅਰਥ ਹੁੰਦਾ ਹੈ ਪਿੰਜਰ। ਇੱਥੇ ਇੱਕ ਸ਼ਬਦ ਵਰਤਿਆ ਹੰਸ, ਹੰਸ ਕਦੀ ਪਿੰਜਰ ਨਾਲ ਨਹੀਂ ਜੁੜਦਾ ਹੁੰਦਾ। ਕਿਆ ਕਮਾਲ ਦਾ ਬਚਨ ਕੀਤਾ ਜੀ ਗੁਰੂ ਨਾਨਕ ਸਾਹਿਬ ਜੀ ਨੇ। महाराज कहिंदे 100 उलामे दिन दे ने रब भुलन दे, हजारां रात दे ने ओ कमलिया बंदिया तू हंस सै। हंस दा काम है मोती चुनना, हंस दा काम है दुध ते पानी वाह करके दुध नू खा लैंदा सी फुटियां, हंस दा काम है के डूंगे पानी नू तर जाना, हंस दा काम है दरिया दियां लहरां नू चीर के निकल जाना। कमलिया बनाया तेनू हंस सी ते तू आ चमड़ी दा पिंजर इहनू खाई जाना, इहदे विच तू खचत हो गया, दा मतलब तू वासना च प्रवृत्त, तू हंस नहीं रहा। जिहड़ा हंसी करंग चूंडन लग पे उन्हों हंस कहांगे जी आपां, उन्हों गिरज तां कहा जा सकदा। इत्थे हंस दे लफ़्ज़ी अर्थ मैं आत्मा नहीं कर रहा, हालां गुरबाणी च यह हंस दा अर्थ सिख भी है, हंस दा अर्थ आत्मा भी है। इत्थे हंस दा अर्थ करांगा वह हंस बिरती जिहदी खुराक जमांदरू मोती सी, तू शब्द का मोती चुनना सी होए, तू बंदगी का मोती खाना सी, तू सतगुरां दे बचन दे मोती खाने सन, पर बनाया तेनू हंस सी निकम्मिया, तू इन्ना क जीव दे चस्के चला गया, तू मास चमड़ी दा, इहदा मतलब तू शरीर दी वासना नू खाई जा रहा। फिर अर्ज है 100 उलामे दिने कै राती मिलन हंस, सिबत सलाम छड़ कै करंगी लगा हंस। अगली गल ध्यान नाल सुनियो, बंदा खा के कहिंदा भी कमाल करती इन्ना कुछ छकिया। महाराज कहिंदे फिट अवेहा जीविया। मैं अजकल हर गुरुद्वारे कहिंदा, मैनू कहिंदे भी तुसीं क्यों अजकल कहिंदे हो, मैं कहिंदा सच्ची जे अद्धे यादे लोग जीव की खातर लंगर चाहते हैं तो गुस्सा भी कर जाते हैं। तो मैं उस दिन सनोजे कितने कहा सी, ये मोटी को नहीं होंगी जिहड़ा अंदर भड़ोला बनी जाता बंदे का। ये गुरु साहब ने बाणी च कहा कि बंदिया तू आ जीव दे चस्के की खातर फिट अवेहा जीविया, जित खाए वधाया पेट, नानक सच्चे नाम बिन सबो दुश्मन खेत। नाम तो बिना जेडे तेन प्यार करते वह भी तेरे दुश्मन बन जाएंगे। इहदा अर्थ आपां कर रहे हैं चिट्टे कपड़े पा रहा है पान सपारियां खांदा पिया जी। महाराज जी ने कहा यह कोई चंगी गल नहीं, खंस जिहड़ा है वह कुरंग ये पिंजर चूंडदा पिया है। एक बचन होर आपां लांगे, यह वैसे साडा इतिहास कहिंदा है कि जदों औरंगजेब बादशाह बाला प्रीतम धन गुरु हरकृष्ण साहब जी नूं मिलन आया, क्योंकि अज दे आधुनिक विद्वान कहिंदे ने जी ये नहीं सी जी मर नहीं, सतगुरां ने जे कहा नहीं मलेश को दर्शन देना ते नहीं दिता। तो उस दिन मैं एक अर्ज होर कीती सी, मैं फिर इत्थे रिपीट कर लगा कथा परसों वाली। दिल्ली विच पीरी दे सिधांत दी व्याख्या हुई सी गुरु हरकृष्ण साहब जी ने कीती, क्योंकि असीं मीरी पीरी शब्द वरतने आ, जिहड़ा बादशाह है उहदे मतहत किन्ने राजे हुंदे ने जी, राजपूत भी सन, पहाड़ी भी सन, मुसलमान भी सन, ते जेड़ा शहनशाह है उहदे थले जेड़े राजे ने उस राजे नू उस समय दसना पैंदा सी मेरी मौत तो बाद मेरा जानशीन कौन होवेगा। राजे नू दसना पैणा, उह उहनू राजा जिउंदे जी दसदा मेरे तो बाद इह जानशीन होवेगा, ते जे उस नू गद्दी ना मिले ते फिर बादशाह अपनी ताकत दी वरतों करके उहनू गद्दी दवांदा सी। बस राम राय ते पिरथी आए सी भुलेखे च रह गए। जिस दिन गुरु हरकृष्ण साहब जी ने गुरियाई दिती उदन राम राय दिल्ली सी, औरंगजेब तक उहदी सांझ है, चलो सरकारे दरबारे उहदी चलदी है। उहने पूरा जोर लाया भी मैं वड्डा भरा हाँ, गद्दी दा हक मेरा बनदा है, जे पिता जी ने दिती नहीं यह जान लगे ने मैनू गद्दी दवाओ। पर गुरु हरकृष्ण साहब ने औरंगजेब तां की सके भरा नूं मत्थे नहीं लाया, राम राय नूं मत्थे नहीं लाया। उन्हें गल होर कही कि इस गद्दी दे फैसले बादशाह नहीं करदा, क्योंकि ये रूहानियत की जिहड़ी गुरियाई है ये किसी बादशाह की दित्ती हुई नहीं, ये धुर दरगाह तो आई है, जिस दे नाम की है उन्हें मिलेगी। याद रखो बादशाह नाल अप्रोच करके पूरा जोर लाया जा रहा है, पर 8 साल के सतगुरु गुरु हरकृष्ण साहब अपनी रसना तो बोल रहे हैं, बाबा जे बसे ग्राम बकाले बन गुरु संगत सकल संभाले। याद रखो इस गुरियाई च कोई बादशाह दखल नहीं दे सकता। पर मैं बेनती करा, क्या जांदा है तवारी गुरु खालसा तकरीबन सारे विद्वाना ने मैकालप ने भी इस शब्द का जिक्र किया है, वह कहिंदे आ औरंगजेब ने कहा जे नहीं मिलना मेरा राज भाग है, आखिर बादशाह जी मेरे वास्ते कोई शब्द कहो। तो सतगुरां ने जिहड़ा शब्द कहा वह गुरु ग्रंथ साहिब च गुरु नानक साहब का शलोक है, पर अर्थ आपां इह अर्थां तों दूर नहीं जाणा। कबीर उजल पैरे कापरे, महाराज कहिंदे क्या खाधा है क्या पैदा होए, ਕੀ ਖਾਣਾ ਤੇ ਕੀ ਪਾਣਾ, ਜਾਮਾ ਨਾ ਹੀ ਸੱਚਾ ਸੋਏ। ਵਾਹਿਗੁਰੂ ਤੂੰ ਇੰਨਾ ਕੁਝ ਪਰੋਸ ਕੇ ਖਾ ਰਿਹਾ, ਤੂੰ ਇੰਨੇ ਤਨ ਤੇ ਕੀਮਤੀ ਵਸਤਰ ਪਾ ਰਿਹਾ, ਕਾਹਦਾ ਤੇਰਾ ਖਾਣਾ ਤੇ ਕਾਹਦਾ ਤੇਰਾ ਪਾਣਾ, ਜਿਸ ਦੇਣ ਵਾਲੇ ਪਰਮਾਤਮਾ ਦਾ ਨਾਮ ਹੀ ਤੇਰੇ ਮਨ ਵਿੱਚ ਨਹੀਂ। ਕਿਆ ਖਾਧਾ, ਕਿਆ ਪੈਦਾ ਹੋਏ, ਜਾਮਾ ਨਾ ਹੀ ਸੱਚਾ ਸੋਏ। ਕਿਆ ਮੇਵਾ, ਕਿਆ ਘਿਓ ਗੁੜ, ਮੁੱਠਾ ਮਿੱਠਾ, ਕਿਆ ਮੈਦਾ, ਕਿਆ ਮਾਸ, ਵੇਖੋ ਸਾਰੇ ਪਦਾਰਥ ਕਹਿ ਦਿੱਤੇ। ਕਾਹਦਾ ਤੂੰ ਗੁੜ ਖਾ ਰਿਹਾ, ਮੇਵਾ ਖਾ ਰਿਹਾ, ਮੈਦੇ ਖਾ ਰਿਹਾ, ਮਾਸ ਖਾ ਰਿਹਾ, ਕਿਆ ਖਾਧਾ, ਕਿਆ ਪੈਦਾ ਹੋਏ, ਜਾਮਾ ਨਾ ਹੀ ਸੱਚਾ ਸੋਏ। ਕਿਆ ਮੇਵਾ, ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ, ਕਿਆ ਮਾਸ, ਕਿਆ ਕੱਪੜ, ਕਿਆ ਕੇਸੇ ਸੁਖਾਲੀ, ਕੀਜੈ ਭੋਗ ਵਿਲਾਸ। ਕਾਹਦੇ ਤੂੰ ਇੰਨੇ ਕੱਪੜੇ ਰੋਜ਼ ਖਰੀਦ ਖਰੀਦ ਕੇ ਪਾਉਣਾ ਪਿਆ, ਕਾਹਦੇ ਤੂੰ ਰੋਜ਼ ਨਵੇਂ ਤੋਂ ਨਵੇਂ ਆਪਣੇ ਬੈੱਡ ਦੀਆਂ ਚਾਦਰਾਂ ਬਦਲਣਾ ਪਿਆ ਪਲਕ ਦੀਆਂ। ਵੇਖੋ ਮੁੱਦਤ ਪਹਿਲਾਂ ਗੁਰਦੇਵ ਬਾਣੀ ਚ ਕਹਿ ਗਏ, ਕਿਆ ਕੱਪੜ, ਕਿਆ ਸੇ ਸੁਖਾਲੀ, ਕੀਜੈ ਭੋਗ ਵਿਲਾਸ, ਕਿਆ ਲਸ਼ਕਰ, ਕਿਆ ਨੇਬ ਖਵਾਸੀ, ਕਾਹਦੀਆਂ ਤੇਰੀਆਂ ਫੌਜਾਂ, ਕਾਹਦੇ ਤੇਰੇ ਸਿਰ ਤੇ ਚੌਰ ਕਰਨ ਵਾਲੇ ਤੇਰੇ ਅੱਗੇ ਜਿਹੜੇ ਚੌਰ ਬਰਦਾਰ ਨੇ, ਕਿਆ ਲਸ਼ਕਰ, ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਬਹੁਤ ਕੋਈ ਤੂੰ ਇਕੱਠਾ ਕੀਤਾ ਪਰ ਚੇਤੇ ਰੱਖੀ, ਨਾਨਕ ਸੱਚੇ ਨਾਮ ਬਿਨ ਸਭੋ ਟੋਲ ਵਿਨਾਸ਼, ਇੱਕ ਨਾਮ ਤੋਂ ਬਿਨਾਂ ਖਾਣਾ ਪਾਣਾ ਜੋ ਕੁਝ ਵੀ ਹੈ ਸਭ ਹੀ ਵਿਨਾਸ਼ ਹੋ ਜਾਣਾ, ਇਹਦਾ ਤੇਰੇ ਰੂਹਾਨੀਅਤ ਨਾਲ ਕੋਈ ਸੰਬੰਧ ਨਹੀਂ। ਹੁਣ ਇਸ ਤੋਂ ਅੱਗੇ ਦੋ ਤਿੰਨ ਬਚਨ ਮੈਂ ਹੋਰ ਬਾਣੀ ਚੋਂ ਕਰਨੇ ਆ ਜੀ। ਇੱਕ ਜੈਤਸਰੀ ਕੀ ਵਾਰ ਚ ਪੌੜੀ ਹੈ ਸਤਿਗੁਰਾਂ ਦੀ, ਮੇਰਾ ਖਿਆਲ ਉਹ ਚ ਕੋਈ ਸੁੱਖ ਨਹੀਂ ਜਿਹੜਾ ਬੰਦੇ ਦਾ ਜ਼ਿਕਰ ਨਹੀਂ ਕੀਤਾ ਮਹਾਰਾਜ ਜੀ ਉਹ ਪੌੜੀ ਚ। ਮੈਂ ਸਿਰਫ ਅੱਜ ਬੇਨਤੀ ਕਰ ਰਿਹਾ, ਖਾ ਲੈਣਾ ਤੇ ਪਾ ਲੈਣਾ ਕਿ ਬੰਦਾ, ਇਹਦੀ ਆਖਰੀ ਮੰਜ਼ਿਲ ਇਹ ਜੀ, ਹਉਮੈ ਚ ਲੋਕ ਵਿਖਾਵਾ ਕਰ ਦਿਆਂਗੇ ਇੱਥੋਂ ਤੱਕ। ਤੇ ਮਹਾਰਾਜ ਕਿਹਾ ਇਹ ਅੱਜ ਪੱਗਾਂ ਦੇ ਵੀ ਸਟਾਈਲ ਹੁੰਦੇ ਨਾ ਜੀ, ਇਹ ਪਾਣੀ ਚ ਇੱਕ ਤੁਕ ਆਉਂਦੀ ਹੈ, ਟੇਢੀ ਪਗੜੀ ਟੇਢੀ ਪਾਗ ਟੇਢੇ ਚੱਲੇ ਲਾਗੇ ਵੀਰੇ ਖਾਨ, ਭਾਓ ਭਗਤ ਸੋ ਕਾਮਨਾ ਕੁਛ ਕਾ, ਭਾਓ ਭਗਤ ਸੋ ਕਾਮਨਾ ਕਿਛੋ ਹੈ, ਮੇਰੋ ਕਾਮ ਦੀਵਾਨ। ਇਹ ਦੋ ਤੁਕਾਂ ਦੇ ਅਰਥ ਸੁਣਿਓ, ਟੇਢੀ ਪਾਗ ਮਤਲਬ ਵਿਖਾਵੇ ਲਈ, ਉਂਝ ਦਸਤਾਰ ਸੋਹਣੀ ਤੋਂ ਸੋਹਣੀ ਸਜਾਉਣੀ ਚਾਹੀਦੀ ਹੈ, ਪਰ ਕਿਸੇ ਚੀਜ਼ ਨੂੰ ਖੌਮੇ ਨਾਲ ਜੋੜ ਕੇ ਨਹੀਂ ਵੇਖਣਾ, ਮੇਰੀ ਬੇਨਤੀ ਹੈ। ਤੇ ਜੇ ਮੈਂ ਇਸ ਕਰਕੇ ਪੱਗ ਦਾ ਬੰਨ ਰਿਹਾ ਸੋਹਣੀ ਕਿ ਲੋਕਾਂ ਚ ਖਲੋ ਕੇ ਲੋਕੀ ਵੇਖਣ, ਜੇ ਆਪਾਂ ਗੁਰੂ ਨਾਲ ਜੋੜ ਕੇ ਦਸਤਾਰ ਨੂੰ ਰੱਖਾਂਗੇ ਤੇ ਪਿਆਰਿਓ ਉਹ ਕਿਰਪਾ ਬਣ ਜਾਏਗੀ, ਤੇ ਜੇ ਆਪਾਂ ਕੱਪੜੇ ਸ਼ਸਤਰ ਵਸਤਰ ਆਪਣੀ ਈਗੋ ਨਾਲ ਜੋੜ ਲੈਣਾ, ਯਾਦ ਰੱਖਿਓ ਬਸ ਉਹ ਇੱਕ ਰੁਕਾਵਟ ਬਣ ਜਾਣਗੇ। ਇੱਕ ਪਾਸੇ ਬਾਣੀ ਚ ਇੱਕ ਬਚਨ ਹੁੰਦਾ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣਦਾ, ਸਿਰ ਪੀ ਮਿੱਟੀ ਖਾਏ। ਹੁਣ ਇਹ ਤੁਕ ਨੂੰ ਧਿਆਨ ਨਾਲ ਸੁਣਿਓ, ਟੇਢੀ ਪਾਗ, ਇੱਕ ਤਾਂ ਪੱਗ ਟੇਢੀ ਬੰਨ ਲਈ, ਟੇਢੇ ਚੱਲੇ, ਸਿੱਧਾ ਵੀ ਨਹੀਂ ਤੁਰਦਾ, ਪੁੱਠੀ ਚੱਲਦਾ, ਜੋ ਗੱਲ ਕਰਦਾ ਪੁੱਠੀ ਕਰੇਗਾ। ਟੇਢੇ ਚੱਲਣ ਦਾ ਮਤਲਬ ਇਹ ਨਹੀਂ ਕਿ ਉਹਨੇ ਲੱਤਾਂ ਖਰਾਬ ਹੋ ਗਈਆਂ, ਇਹਦਾ ਮਤਲਬ ਉਹ ਜ਼ਿੰਦਗੀ ਦੀ ਜਿਹੜੀ ਚਾਲ ਹੈ ਉਹ ਭਗਤਾਂ ਵਾਲੀ ਨਹੀਂ, ਪੁੱਠੀ ਚੱਲਦਾ। ਟੇਢੀ ਪਾਗ ਟੇਢੇ ਚੱਲੇ, ਅੱਗਿਆ ਲਾਗੇ ਬੀਰੇ ਖਾਨ। ਇਹ ਯਾਦ ਰੱਖੋ, ਇੱਥੇ ਬੀਰੇ ਦਾ ਲਫ਼ਜ਼ੀ ਅਰਥ ਆਪਣਾ ਮਾਲਵੇ ਵਾਲਾ ਬੀਰਾ ਨਹੀਂ, ਇੱਥੇ ਬੀਰਾ ਦਾ ਅਰਥ ਬੀੜਾ। ਅੱਜ ਨੂੰ ਮਹਾਰਾਜ ਨੇ ਕਿਹਾ ਪਾਨ ਸੁਪਾਰੀ ਕਹਿ, ਪਾਨ ਦਾ ਬੀੜਾ, ਖਾਣ ਦਾ ਅਰਥ ਖਾਣ ਲੱਗ ਪਏ। ਟੇਢੀ ਪੱਗ ਬੰਨ ਲਈ, ਟੇਢੇ ਤੁਰਨ ਲੱਗ ਪਏ, ਤੇ ਪਾਨ ਦੇ ਬੀੜੇ ਮੂੰਹ ਚ ਚਬਾਈ ਜਾਂਦੇ ਆ, ਜਿੱਥੇ ਜਾਂਦੇ ਆ ਪਾਨ ਚਬਾਉਂਦੇ ਆ। ਤੇ ਜੇ ਉਹਨੂੰ ਕਹੋ ਭਲਿਆ ਬੰਦਿਆ, ਰੱਬ ਨੇ ਤੈਨੂੰ ਜਵਾਨੀ ਦਿੱਤੀ ਹੈ, ਤੈਨੂੰ ਇੰਨਾ ਕੁਝ ਦਿੱਤਾ, ਬੰਦਗੀ ਕਰ। ਉਹ ਕਹਿੰਦਾ ਅਸੀਂ ਹਕੂਮਤ ਕਰਨ ਵਾਸਤੇ ਆਏ, ਅਸੀਂ ਰੱਬ ਦੇ ਦਾਸ ਬਣਨ ਵਾਸਤੇ ਨਹੀਂ ਆਏ। ਇਹ ਇਹੀ ਕੁਝ ਹੈ ਨਾ ਜੀ। ਉੱਥੇ ਤੋਕ ਹੈ, ਭਾਓ ਭਗਤ ਸੋ ਕਾਮ ਨਾ ਕਛਵੈ, ਮੇਰਾ ਕੋਈ ਕੰਮ ਨਹੀਂ ਪਰਮਾਤਮਾ ਦੀ ਪ੍ਰੇਮਾ ਭਗਤੀ ਨਾਲ, ਮੇਰਾ ਕੰਮ ਕਿਹਦੇ ਨਾਲ ਹੈ ਕਿ ਮੇਰੋ ਕਾਮ ਦੀਵਾਨ। ਦੀਵਾਨ ਦਾ ਲਫ਼ਜ਼ੀ ਅਰਥ ਆ ਗੁਰਮਤ, ਦੀਵਾਨ ਨਹੀਂ, ਦੀਵਾਨ ਦਾ ਅਰਥ ਹੈ ਹਕੂਮਤ। ਅਸੀਂ ਹਕੂਮਤਾਂ ਕਰਨ ਵਾਸਤੇ, ਐਸ਼ਾਂ ਕਰਨ ਵਾਸਤੇ ਹੈ, ਭਗਤਾਂ ਦਾ ਕੰਮ, ਭਗਤੀ ਦਾ ਕੰਮ ਤੇ ਵਿਹਲੜਾਂ ਦਾ ਹੈ, ਜਿਹੜੇ ਸ਼ਬਦ ਅਸੀਂ ਅੱਜ ਵਰਤਨੇ ਆ ਬਾਬਾ ਜੀ ਨੇ ਬਾਣੀ ਚ ਕਹਿ। ਇੱਕ ਪੌੜੀ ਦਾ ਪਾਠ ਆਪਾਂ ਕਰਨੇ ਆ ਜੀ। ਮੈਂ ਸਿਰਫ ਬੇਨਤੀ ਹੈ ਜੀ, ਇੱਕ ਪੱਖ ਰੱਖ ਰਿਹਾ, ਬੰਦਗੀ ਤੋਂ ਬਿਨਾਂ ਪ੍ਰਵਾਨ ਨਹੀਂ, ਤੇ ਜੇ ਬੰਦਗੀ ਕਰਦਾ ਫਿਰ ਪ੍ਰਵਾਨ ਹੈ, ਬਿਲਕੁਲ ਹੈ ਮਹਾਰਾਜ ਜੀ ਦਾ। ਇੱਥੇ ਤੇ ਇੱਕ ਪੱਖ ਹੀ ਰੱਖਿਆ, ਕਿਹੋ ਜਿਹੇ ਬੰਦੇ ਜਮਾਂ ਦੇ ਘਰ ਨੂੰ ਜਾਣਗੇ। ਉਸ ਪੌੜੀ ਹੈ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਸੁੰਦਰ ਸੇਜ, ਤੁਸੀਂ ਸਮਝ ਗਏ ਇਸ ਇਸ਼ਾਰੇ ਨੂੰ ਕਿ ਜੀਵਨ ਸਾਥੀ ਅਰਥ ਮੈਂ ਕਰਾਂਗਾ ਇਹਦੇ। ਬੰਦੇ ਦਾ ਜੀਵਨ ਸਾਥੀ ਵੀ ਖੁਸ਼ੀ ਹੁਸਨ ਵਾਲਾ ਹੈ, ਰੱਬ ਨੇ ਉਹਨੂੰ ਸੁੰਦਰਤਾ ਦਿੱਤੀ ਹੈ, ਕੋਈ ਦੁਨੀਆਂ ਦਾ ਸੁੱਖ ਨਹੀਂ ਜਿਹੜਾ ਉਹਦੇ ਘਰ ਵਿੱਚ ਨਹੀਂ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, मन इच्छे सुख मान दा, जो कुछ मन चुठदा वह सुख मान दा, किछ नाए वसूरे। पर बाबा जी धन गुरु अर्जुन देव जी उन्हां दा कदी बाणी भी नहीं पढ़ी, नेत्रिम भी नहीं कीता। लोग तो कहिंदे ने नहीं कुछ करदा ते इहनूं इन्ना कुछ मिलदा। आपां ते रब नूं इह सोचिआ ना, जिहनूं पैसे ज्यादा मिल गए उह रब उहदा ही है, हां जी, जिहनूं नहीं मिले उहदा फायदा ही कोई नहीं। महाराज जी ਇਹ ਇੰਨਾ ਕੁਝ ਕਰ ਰਿਹਾ ਹੈ। ਮਹਾਰਾਜ ਕਹਿੰਦੇ ਸੋ ਪ੍ਰਭ ਚੇਤਨਾ ਵੀ ਬਿਸ਼ਟਾ ਕੇ ਕੀਰੇ, ਹੈ ਸਭ ਕੁਝ, ਗੰਦਗੀ ਦਾ ਕੀੜਾ ਹੈ, ਗੰਦ ਭੋਗ ਰਿਹਾ ਤੇ ਇੱਕ ਦਿਨ ਦੁਨੀਆਂ ਤੋਂ ਚਲਾ ਜਾਏਗਾ। ਹੁਣ ਦੂਜਾ ਪਾਖਾ ਪਾ ਲੈਣਾ, ਕਿਉਂਕਿ ਹਰ ਇੱਕ ਦੇ ਆਪੋ ਆਪਣਾ ਤਰੀਕਾ ਹੈ ਜੀ। ਕੱਪੜਿਆਂ ਦਾ ਰੰਗ ਲੋਕੀ ਪਸੰਦ ਕਰਦੇ ਆ, ਖਾਣ ਨੂੰ ਪਸੰਦ ਕਰਦੇ ਆ। ਦੇਖੋ ਜੇ ਬਾਹਰ ਦੇ ਰੰਗ ਨੂੰ ਪਸੰਦ ਕਰਨੇ ਤੇ ਅੰਦਰ ਨੂੰ ਤਾਂ ਰੰਗ ਚਾਹੀਦਾ ਹੈ ਨਾ। ਜੇ ਜੀਵ ਦਾ ਚਸਕਾ ਭਾਲਨੇ ਪਏ ਤੇ ਅੰਦਰ ਮਨ ਨੂੰ ਵੀ ਤਾਂ ਕੋਈ ਚਾਹੀਦਾ ਹੈ ਨਾ। ਦੋ ਬਚਨ ਮੈਂ ਗੁਰੂ ਸਾਹਿਬ ਦੇ ਸਾਂਝੇ ਕਰਾਂਗਾ, ਗੁਰੂ ਨਾਨਕ ਸਾਹਿਬ ਦੇ ਨੇ ਜੀ। ਇੱਕ ਬਚਨ ਹੈ, ਕਈਆਂ ਨੂੰ ਲਾਲ ਰੰਗ ਬੜਾ ਪਸੰਦ ਆਉਂਦਾ, ਹਾਂਜੀ, ਲਾਲ ਰੰਗ ਦੀ ਦਸਤਾਰ। ਉਂਝ ਵੈਸੇ ਦੇਖੋ ਮਰਿਆਦਾ ਤੋੜਨੀ ਚਾਹੀਦੀ, ਸਾਡੇ ਜਿਹੜੇ ਚਾਰ ਰੰਗ ਨੇ ਉਹ ਤਾਂ ਪ੍ਰਚਾਰਕ ਜੋ ਮਨ ਚ ਆਉਂਦਾ ਉਹ ਕਰੀ ਜਾਂਦੇ, ਚੜਾਉਣ ਵਾਸਤੇ ਕਰਦੇ ਨੇ ਨਾ। ਸਾਡੇ ਕੋਲ ਚਿੱਟਾ ਰੰਗ ਹੈ, ਬਸੰਤੀ ਰੰਗ ਹੈ, ਸੁਰਮਈ ਰੰਗ ਹੈ, ਨੀਲਾ ਰੰਗ ਅਸੀਂ ਪਾਉਂਦੇ, ਚਾਰ ਹੀ ਸਾਡੇ ਨਾ। ਚਲੋ ਜਿੰਨੇ ਕੁ ਸਾਨੂੰ ਜੋ ਮਰਿਆਦਾ ਪੁਰਾਣੇ ਸੱਜਣਾਂ ਨੇ ਦੱਸਿਆ। ਹੁਣ ਮਹਾਰਾਜ ਕਹਿੰਦੇ ਕਈਆਂ ਦਾ ਦਿਲ ਕਰਦਾ ਮੈਂ ਲਾਲ ਸੋਹਾ, ਸੁਰਖ ਰੰਗ ਜਿਹਨੂੰ ਕਹਿੰਦੇ, ਸੁਰਖ ਰੰਗ, ਸੁਰਖ ਨੂੰ ਲਾਲ ਹੀ ਕਹਿੰਦੇ ਆ ਜੀ, ਲਾਲ ਰੰਗ ਪਾਉਣਾ। ਕਈ ਕਹਿੰਦੇ ਅਸੀਂ ਚਿੱਟੇ ਰੰਗ ਨੂੰ ਪਸੰਦ ਕਰਨੇ ਆ, ਕਈ ਬੰਦੇ ਨੀਲਾ ਰੰਗ ਬਹੁਤ ਪਸੰਦ ਕਰਦੇ ਆ, ਕਈ ਸੱਜਣ ਕਮਰ ਕੱਸਾ ਲਾ ਕੇ ਹਰ ਵੇਲੇ ਰੱਖਦੇ ਆ, ਕਈ ਸੱਜਣ ਖੁੱਲੇ ਚੋਲੇ ਪਾਉਣੇ ਪਸੰਦ ਕਰਦੇ। ਯਾਦ ਰੱਖਿਓ ਇਹ ਹੈ ਨਾ ਜੀ, ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ, ਉਹਨਾਂ ਹਰ ਬਾਹਰ ਦੀ ਦਿਸਦੀ ਹੋਈ ਚੀਜ਼ ਦੇ ਅਰਥ ਰੂਹਾਨੀ ਕੀਤੇ ਆ। ਹੁਣ ਇਹ ਸ਼ਬਦ ਹੈ, ਸ੍ਰੀ ਰਾਗ ਦਾ ਸ਼ਬਦ ਹੈ, ਰੱਤਾ ਪਹਿਨਣ ਮਨ ਰੱਤਾ, ਸਫੇਦੀ ਸੱਤ ਦਾਨ, ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਚਲੋ ਮੈਂ ਸ਼ਬਦ ਪੜ੍ਹ ਦਿੱਤਾ, ਇੱਕ ਪਤਾ ਇਹਦੇ ਅਰਥ ਕੀ ਨੇ। ਮਹਾਰਾਜ ਕਹਿੰਦੇ ਰੱਤਾ ਪਹਿਨਣ ਮਨ ਰੱਤਾ, ਤੂੰ ਜੇ ਚਮੜੀ ਉੱਤੇ ਚਾਹਨਾ ਮੈਨੂੰ ਲਾਲ ਰੰਗ, ਸੁਰਖ ਰੰਗ ਮੈਨੂੰ ਪਸੰਦ ਹੈ। ਉਹ ਭਲੇ ਬੰਦੇ ਆ, ਬਾਹਰੋਂ ਲਾਲ ਕੱਪੜੇ ਪਾਉਣ ਵਾਲੇ ਆ, ਆਪਣੇ ਮਨ ਨੂੰ ਵੀ ਲਾਲ ਰੰਗ ਦੇ ਵਿੱਚ ਰੰਗ ਲੈ, ਸੱਚੀ ਮੁੱਚੀ ਪਤਾ ਲੱਗੇਗਾ ਤੇਰਾ ਲਾਲ ਰੰਗ ਇਹ ਵਿਆਖਿਆ ਕਰੇਗਾ। ਜਿੰਨੇ ਬੰਦੇ ਨੇ ਲਾਲ ਸੁਰਖ ਕੱਪੜਾ ਪਾਇਆ ਇਹ ਅੰਦਰੋਂ ਵੀ ਲਾਲ ਹੋਇਆ ਪਿਆ। ਜਿਹਨੂੰ ਬਾਬਾ ਜੀ ਨੇ ਕਿਹਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਰੱਤਾ ਪਹਿਨਣ ਮਨ ਰੱਤਾ, ਜੇ ਤੂੰ ਸੁਰਖ ਰੰਗ ਪਾਉਣਾ ਪਸੰਦ ਕਰਨਾ ਹੈ ਤੇ ਸ਼ਬਦ ਦੀ ਕਮਾਈ ਇੰਨੀ ਕਰ ਕਿ ਤੇਰਾ ਮਨ ਰੰਗਿਆ ਜਾਏ, ਪਰਮਾਤਮਾ ਮਿਹਰ ਕਰੇ ਤੈਨੂੰ ਚਿਹਰੇ ਤੇ ਕੋਈ ਰੰਗ ਲਾਉਣ ਦੀ ਲੋੜ ਨਾ ਪਏ, ਤੇਰੇ ਚਿਹਰੇ ਦੀ ਲਾਲੀ ਦੱਸੇ ਅੰਦਰੋਂ ਰੰਗਿਆ ਹੋਇਆ ਹੈ। ਰੱਤਾ ਪਹਿਨਣ ਮਨ ਰੱਤਾ। ਹੁਣ ਅਗਲਾ ਜੀ ਸਫੇਦੀ, ਆਪਾਂ ਵੈਸੇ ਸ਼ਬਦ ਸਫੈਦ ਵਰਤਨੇ ਆ ਨਾ ਜੀ, ਉੱਥੇ ਪੱਪੇ ਨਾਲ ਲਿਖਿਆ, ਮਹਾਰਾਜ ਨੇ ਆਪਾਂ ਉਹੀ ਪੜ੍ਹਨਾ, ਬਦਲਣਾ ਨਹੀਂ। ਸਫੇਦੀ, ਜੇ ਤੂੰ ਚਿੱਟੇ ਕੱਪੜੇ ਪਸੰਦ ਕਰਨਾ, ਉੱਜਲ ਪਹਿਰੇ ਕੱਪੜੇ, ਚਿੱਟੇ ਕੱਪੜੇ ਪਸੰਦ ਕਰਨਾ। ਸੱਤ ਦਾਨ, ਉਂਝ ਵੈਸੇ ਕਈ ਵਿਦਵਾਨਾਂ ਨੇ ਸੱਤ ਦਾ ਅਰਥ ਵੀ ਦਾਨ ਕੀਤਾ, ਸੱਤ ਦਾਨ ਦਾ ਅਰਥ ਤੇ ਸੱਚੇ ਸ਼ਬਦ ਦਾ ਦਾਨ ਕਰ, ਇਹ ਤੇਰੀ ਚਿੱਟੀ ਪੁਸ਼ਾਕ ਬਣ ਜਾਏਗੀ ਸੱਚ ਸ਼ਬਦ ਦਾ। ਕਿਉਂਕਿ ਫਿਜਿਕਸ ਵੀ ਕਹਿੰਦੀ ਆ ਨਾ ਜੀ, ਚਿੱਟਾ ਰੰਗ ਜਿਹੜਾ ਉਹ ਜਜ਼ਬ ਨਹੀਂ ਕਰਦਾ, ਚਿੱਟਾ ਰੰਗ ਜਿਹੜਾ ਉਹ ਛੱਡਦਾ, ਕਾਲਾ ਰੰਗ ਜਜ਼ਬ ਕਰਦਾ, ਚਿੱਟਾ ਨਹੀਂ ਕਰਦਾ। ਇਹ ਕਾਰਨ ਸੁਲਾਹ ਕੁਲ ਜਿਹੜਾ ਰੰਗ ਹੈ ਉਹ ਚਿੱਟਾ ਰੰਗ ਹੈ। ਮੈਂ ਪਿਛਲੇ ਦਿਨ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਹੱਥ ਵਿੱਚ ਜਿਹੜਾ ਬਾਜ ਹੈ ਉਹ ਸ਼ਵੇਤ ਬਾਗ ਹੈ, ਉਹ ਚਿੱਟਾ ਬਾਜ ਹੈ। ਇਹ ਮੀਰੀ ਤੇ ਪੀਰੀ ਦੀ ਵਿਆਖਿਆ, ਕਿਉਂਕਿ ਬਾਜ ਜਿਹੜਾ ਹੈ ਉਹ ਸਪਾਹੀ ਦੀ ਵਿਆਖਿਆ ਕਰਦਾ ਤੇ ਚਿੱਟਾ ਰੰਗ ਜਿਹੜਾ ਉਹ ਸੁਲਾਹ ਕੁਲ ਤੇ ਕੁਰਬਾਨੀ ਦੀ ਵਿਆਖਿਆ ਕਰਦਾ। ਚਿੱਟਾ ਰੰਗ ਜਿਹੜਾ ਉਹ ਆਪਣੇ ਆਪ ਚ ਕੁਝ ਨਹੀਂ ਜਜ਼ਬ ਕਰਦਾ, ਉਹ ਵੰਡਦਾ ਹੀ ਵੰਡਦਾ ਹੈ। ਮਹਾਰਾਜ ਕਹਿੰਦੇ ਜੀ ਚਿੱਟਾ ਰੰਗ ਪਾਈ ਬੈਠਾ ਤੇ ਲੋਕਾਂ ਸਾਰਿਆਂ ਦੇ ਪੈਸੇ ਆਪਣੇ ਨਾਲ ਲਵਾਈ ਜਾਂਦੇ, ਤੂੰ ਚਿੱਟੇ ਕੱਪੜੇ ਲਾ ਕਾਲੇ ਪਾਇਆ ਕਰ, ਤੂੰ ਤਾਂ ਸਭ ਕੁਝ ਖਾ ਗਿਆ। ਚਿੱਟਾ ਰੰਗ ਜਿਹੜਾ ਦਾਨ ਕਰ ਰਿਹਾ, ਰੱਤਾ ਪਹਿਨਣ ਮਨ ਰੱਤਾ ਸਫੇਦੀ ਸਤ ਦਾਨ। ਅੱਗੇ ਜੀ ਨੀਲੀ, ਇਹ ਤੇ ਥੋੜਾ ਜਿਹਾ ਵਿਸ਼ਰਾਮ ਦੇ ਦੀ, ਅਰਥ ਸੌਖੇ ਹੋ ਜਾਣਗੇ। ਨੀਲੀ, ਕਈ ਬੰਦੇ ਨੀਲੇ ਕੱਪੜੇ ਬਹੁਤ ਪਸੰਦ ਕਰਦੇ ਆ, ਜੇ ਨੀਲਾ ਬਾਣਾ ਸਾਡੇ ਨਿਹੰਗ ਸਿੰਘ ਪਾਉਂਦੇ ਆ, ਸਿੰਘ ਪਾਉਂਦੇ ਆ, ਬੜੀ ਚੰਗੀ ਗੱਲ ਹੈ। ਨੀਲੀ ਸਿਆਹੀ ਕਦਾ ਕਰਨੀ, ਇੱਥੇ ਸਿਆਹੀ ਦਾ ਅਰਥ ਹੈ ਕਾਲਖ, ਜਿਹੜੀ ਕਈ ਜਨਮਾਂ ਦੀ ਅੰਦਰ ਕਾਲਖ ਦੀਆਂ ਪਰਤਾਂ ਪਈਆਂ ਨੇ, ਜਿੱਦਣ ਅੰਦਰ ਮਨ ਦੀ ਕਾਲਖ ਰਗੜ ਕੇ ਬਾਹਰ ਕੱਢ ਦੇਗਾ, ਤੇਰੇ ਨੀਲੇ ਰੰਗ ਦਾ ਚੋਲਾ ਪ੍ਰਵਾਨ ਹੋ ਜਾਏਗਾ। ਦੇਖੋ ਆਹ ਵਿਆਖਿਆ ਰੂਹਾਨੀ ਹੈ। ਜੇ ਤੂੰ ਪਾਣਾ ਹੈ ਰੱਤਾ ਪਹਿਨਣ ਮਨ ਰੱਤਾ, ਸਫੇਦੀ ਸਤਦਾਨ ਨੀਲੀ ਸਿਆਹੀ ਕਦਾ ਕਦਾ ਕਰਨੀ ਦਰ ਚ ਕੱਟਣਾ, ਨੀਲੀ ਸਿਆਹੀ ਕਦਾ ਕਰਨੀ। ਹੁਣ ਅਗਲਾ ਜੀ ਪਹਿਰਨ ਪੈਰ ਧਿਆਨ, ਪਰਾਹਨ ਸ਼ਬਦ ਹੈ ਜੀ, ਉਂਝ ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਪਹਿਰਨ। ਪਹਿਰਨ ਦਾ ਅਰਥ ਹੈ ਕਿ ਜਿਹੜੇ ਸਿੰਘ ਚੋਗਾ ਪਸੰਦ ਕਰਦੇ ਆ, ਇਹ ਗੁਰੂ ਨਾਨਕ ਸਾਹਿਬ ਦੇ ਚੋਗਾ ਚੋਲਾ ਪਿਆਰਿਆ, ਚੋਲਾ ਸਿਰੇ ਮੋਢਿਆਂ ਤੋਂ ਲੈ ਕੇ ਪੈਰਾਂ ਤੱਕ ਜਾਂਦਾ ਹੈ। ਤੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੱਦਣ ਨਾਮ ਦੇ ਧਿਆਨ 'ਚ ਜੁੜ ਗਿਆ, ਚੋਲਾ ਬਣ ਜਾਏਗਾ। ਦੇਖੋ ਇਹ ਰੂਹਾਨੀ ਵਿਆਖਿਆ ਹੈ। ਜਦੋਂ ਅਸੀਂ ਇਹ ਚੀਜ਼ਾਂ ਨੂੰ ਗੁਰਬਾਣੀ 'ਚ ਲੱਭਾਂਗੇ, ਸਾਡਾ ਮਨ ਗੁਰੂ ਵਾਲੇ ਪਾਸੇ ਤੁਰੇਗਾ। ਰੱਤਾ ਪਹਿਨਣ ਮਨ ਰੱਤਾ, ਸਫੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ। ਖਾਲਸਾ ਜੀ ਆਪ ਜੀ ਕਮਰ ਕੱਸੇ ਬੰਨਦੇ ਹੋ, ਕਮਰ ਕੱਸਾ ਇਸ ਕਰਕੇ ਵੀ ਕਈ ਵਾਰੀ ਬੰਨਿਆ ਜਾਂਦਾ ਹੈ ਬੰਦੇ ਦਾ ਮੋਟਾਪਾ ਕਾਬੂ ਆ ਜਾਏ। ਹਾਂਜੀ ਅਕਸਰ ਅੱਜ ਕੱਲ੍ਹ ਬੈਲਟਾਂ ਵੀ ਦਿੰਦੇ ਆ ਨਾ, ਪੁਰਾਣੇ ਸਮੇਂ ਕਮਰ ਕੱਸਾ ਇਹ ਬੰਦਾ ਸਰੀਰ ਠੀਕ ਰਹੇ। ਇੱਥੇ ਮਹਾਰਾਜ ਜੀ ਨੇ ਕਿਹਾ ਜੇ ਬਾਹਰੋਂ ਕਮਰ ਕੱਸਾ ਬੰਨੀਏ ਤੇ ਇਹ ਮੋਟਾਪਾ ਘਟਣ ਤੋਂ ਹਟ ਜਾਂਦਾ ਹੈ, ਤੇ ਜੇ ਸੰਤੋਖ ਦਾ ਕਮਰ ਕੱਸਾ ਬੰਨ ਲਏਗਾ ਤੇ ਲਾਲਚ ਦਾ ਮੋਟਾਪਾ ਘਟ ਜਾਏਗਾ। ਕਮਰ ਬੰਦ ਸੰਤੋਖ ਆ ਪੁਸ਼ਾਕ ਬਾਹ, ਤੂੰ ਸਬਰ ਦਾ ਕਮਰ ਕੱਸਾ ਕਰ, ਤਨ ਜੋਬਨ ਤੇਰਾ ਨਾਮ। ਹੇ ਵਾਹਿਗੁਰੂ ਜੀ, ਲੋਕੀ ਪੈਸੇ ਤੇ ਜਵਾਨੀ ਪਿੱਛੇ, ਖਾਣ ਤੇ ਪਾਣ ਪਿੱਛੇ ਜ਼ਿੰਦਗੀ ਕੱਢ ਦਿੰਦੇ ਆ, ਮੇਰੇ ਵਾਸਤੇ ਜਵਾਨੀ ਤੇ ਪੈਸਾ ਤੇਰਾ ਨਾਮ ਹੈ। ਜੇ ਨਾਮ ਆ ਗਿਆ ਚੇਤੇ, ਬੁੱਢੇ ਵੀ ਜਵਾਨ ਆ, ਜੇ ਨਾਮ ਚੇਤੇ ਨਹੀਂ ਆਏ ਜਵਾਨ ਵੀ ਬੁੱਢੇ ਹੋ ਗਏ। ਦੇਖੋ ਕਿੱਡੇ ਪਿਆਰੇ ਸ਼ਬਦ ਕਹਿ, ਰੱਤਾ ਪਹਿਨਣ ਮਨ ਰੱਤਾ, ਸਫੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਧਨ ਜੋਬਰ ਤੇਰਾ ਨਾਮ। ਬਾਬਾ ਜੀ ਜੇ ਨਾਮ ਭੁਲਾ ਕੇ ਸੀ ਇਹ ਕੱਪੜੇ ਪਾਈਏ, ਕਹਿਣ ਲੱਗੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜੇ ਤੂੰ ਖੁਸ਼ ਨਾ ਪਾਣੇ ਖੁਆਰੀ ਪੈਦਾ ਕਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦਾ ਤਨ ਪੀੜੀਏ ਮਨ ਮੈਂ ਚੱਲੇ, ਵਿਕਾਰ ਕਬੀਰ ਉਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਏ। ਹੁਣ ਅਗਲੀ ਗੱਲ ਥੋੜ੍ਹੀ ਜਿਹੀ ਖਾਣ 'ਤੇ ਆ ਜੀ, ਮੈਂ ਕਿਸੇ ਦਾ ਕੋਈ ਵਿਰੋਧ ਨਹੀਂ ਕਰਦਾ, ਸਾਡੇ ਕੋਲ ਜੰਮ ਜੰਮ ਕੇ ਜਿੰਨਾ ਮਰਜ਼ੀ ਵੇਖੋ, ਅੱਜ ਕੱਲ੍ਹ ਕਿਸੇ ਨੂੰ ਕਹਿਣ ਦੀ ਹੱਜ ਵੀ ਕੋਈ ਨਹੀਂ, ਹਰ ਬੰਦਾ ਆਜ਼ਾਦ ਹੈ ਜੀ ਇਸ ਮੁਲਕ 'ਚ। ਪਰ ਫਿਰ ਵੀ ਮੇਰੀ ਬੇਨਤੀ ਹੈ ਕਿ ਲੰਗਰਾਂ ਵੱਲ ਧਿਆਨ ਦੇਣਾ ਚਾਹੀਦਾ। ਹਾਂਜੀ ਮਾੜਾ ਬੰਦਾ ਤਾਂ ਗੁਰਦੁਆਰੇ ਲੰਗਰ ਨਹੀਂ ਕਰਾ ਸਕਦਾ, ਲਾ ਲਓ ਕਿੱਥੇ ਲੰਗਰ ਕਰਾਊਗਾ ਜੀ। ਇੱਥੇ ਇਹ ਇਕੱਲੇ ਆਪ ਜੀ ਦੀ ਤਾਂ ਕਹਾਣੀ ਨਹੀਂ, ਮੈਂ ਉਦਣ ਕਿਹਾ ਸੀ ਤੁਸੀਂ ਪੰਜਾਬ 'ਚ ਜਿਹੜਾ ਯਾਦ ਰੱਖਿਓ, ਟਰਾਲੀ ਜਾਂਦੀ ਹੁੰਦੀ ਸੀ ਪਿੰਡੋਂ ਹਰਿਮੰਦਰ ਸਾਹਿਬ ਨੂੰ, ਜਾਂ ਅਨੰਦਪੁਰ ਸਾਹਿਬ ਮੇਲੇ 'ਤੇ ਜਾਂ ਸਰਹੰਦ ਮੇਲੇ 'ਤੇ, ਅਤੇ ਸੜਕ ਦੇ ਉੱਤੇ ਟਾਟ ਵੀ ਨਹੀਂ ਸਨ ਵਿਛਾਏ ਹੁੰਦੇ, ਲੋਹ ਵਾਲੇ ਪ੍ਰਸ਼ਾਦੇ 'ਤੇ ਧੂੜਾ ਉੱਤੇ ਜੰਮਿਆ ਹੁੰਦਾ ਸੀ, ਉਹ ਪ੍ਰਸ਼ਾਦਾ ਉੱਤੇ ਰੱਖ ਕੇ ਜਦੋਂ ਮਾਂ ਛੋਲਿਆਂ ਦੀ ਦਾਲ ਪਾਉਂਦੇ ਸਨ ਨਾ ਜੀ, ਤੁਸੀਂ ਜਿੰਨੇ ਮਰਜ਼ੀ ਇਕੱਠੇ ਕਰ ਲਓ ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਸ ਬਣਾਉਣ ਵਾਲੇ ਵਿੱਚ ਬਣਾਵਟ ਨਹੀਂ ਸੀ, ਉਹ ਜਿਹੜਾ ਬਣਾ ਰਿਹਾ ਸੀ ਉਹਦੇ ਸੀਨੇ 'ਚ ਗੁਰੂ ਸੀ। ਅੱਜ ਸਾਡੇ ਮਨ ਦੀ ਗੰਦੀ ਬਿਰਤੀ ਦਾ ਕਾਰਨ ਹੀ ਖਾਣਾ ਹੈ, ਕਿਉਂਕਿ ਜਿਹੋ ਜਿਹਾ ਆਪਾਂ ਅੰਨ ਖਾਂਦੇ ਹਾਂ, ਅੰਨ ਦੇ ਤਿੰਨ ਹਿੱਸੇ ਹੁੰਦੇ ਆ। ਇੱਕ ਅੰਨ ਦਾ ਹਿੱਸਾ ਹੁੰਦਾ ਜਿਹੜਾ ਸਾਡਾ ਫਿਜ਼ੀਕਲ ਜਿਹੜੀ ਤਾਕਤ ਦਿੰਦਾ ਜੀ, ਇਹ 'ਚੋਂ ਕੈਲਸ਼ੀਅਮ ਮਿਲ ਗਿਆ, ਵਿਟਾਮਿਨ ਮਿਲ ਗਏ, ਆਇਰਨ ਮਿਲ ਗਿਆ ਕਿ ਨਹੀਂ। ਦੂਜਾ ਮਨ ਦਾ ਹਿੱਸਾ ਹੁੰਦਾ ਜਿਹੜਾ ਬੋਡੀ ਨੂੰ ਨਹੀਂ ਚਾਹੀਦਾ, ਮਲ ਬਣ ਜਾਂਦਾ। ਤੀਜਾ ਸੂਖਸ਼ਮ ਹਿੱਸਾ ਹੁੰਦਾ, ਕਿਤੋਂ ਵੀ ਅੰਨ ਖਾਓ, ਤੁਸੀਂ ਬਾਹਰੋਂ ਖਾਓ ਘਰੋਂ ਖਾਓ, ਪਹਿਲਾ ਅੰਨ ਦਾ ਹਿੱਸਾ ਜਿਹਨੇ ਤਾਕਤ ਦੇਣੀ ਹੈ, ਦੂਜਾ ਅੰਨ ਦਾ ਹਿੱਸਾ ਜਿਹੜਾ ਫਾਲਤੂ ਬੋਡੀ ਖਾਰਜ ਕਰ ਦਿੰਦੀ ਹੈ, ਤੀਜਾ ਸਭ ਤੋਂ ਸੂਖਸ਼ਮ ਹਿੱਸਾ ਖਿਆਲ। ਇਹਦੇ ਵਿੱਚੋਂ ਨਾ ਸ਼ਬਦ ਨਿਕਲਿਆ ਜੈਸਾ ਅੰਨ ਤੈਸਾ ਮਨ, ਜਿਹੜਾ ਸ਼ਬਦ ਨਾ ਇਹ ਜਿਹੜਾ ਵੀ ਇਹ ਛੋਟਾ ਅੰਨ ਕਰਾਂ ਪਖੰਡ, ਉਹਦੀ ਆਰੰਭਤਾ ਕਹਿੰਦੇ ਆ ਅੰਨ ਦੇਵਤਾ ਹੈ, ਅੰਨ ਬਹੁਤ ਬਹੁਤ ਕੀਮਤੀ ਹੈ। ਅਤੇ ਤੁਸੀਂ ਦੇਖੋ ਆਪਾਂ ਕਿੰਨਾ ਗਾਰਬੇਜ ਕਰਨੇ ਆ ਜੀ, ਸਿਰਫ ਜੀਵਤ ਦੇ ਚਸਕੇ ਲਈ ਨਾ, ਇੱਥੋਂ ਛਕਿਆ ਉੱਥੋਂ ਪਲੇਟ ਚੁੱਕੀ ਦੂਜੇ ਸਾਂ ਸੜ ਦਿੱਤੀ, ਉੱਥੋਂ ਵੇਖਿਆ ਅਤੇ ਨਾਲ ਲੋਕ ਕਹਿੰਦੇ ਚਲੋ ਟੇਸਟ ਕਰ ਲਈਏ, ਨਹੀਂ ਪਿਆਰਿਓ ਬਹੁਤ ਚੰਗਾ ਹੋਵੇ। ਹੁਣ ਅਗਾਂਹ ਮੈਂ ਅੰਨ ਬਾਰੇ ਬੋਲਣ ਲੱਗਾ, ਇਹ ਵੀ ਬਾਬਾ ਜੀ ਦਾ ਬਚਨ ਹੈ ਜੀ। ਹੁਣ ਅਗਲੇ ਮਹਾਰਾਜ ਕਹਿੰਦੇ ਆ ਸਭ ਰਸ ਮਿੱਠੇ ਮੰਨੇ ਹੈ, ਮੈਂ ਹੁਣ ਦੂਜੇ ਅਰਥ ਕਰ ਲਗਾ, ਮੈਂ ਨੈਗੇਟਿਵ ਨਹੀਂ ਹੁਣ ਕਰ ਰਿਹਾ ਵੀ ਪਾਨ ਸਫਾਰੀ ਖਾਂ ਇਹ, ਕਿਉਂਕਿ ਜੇ ਮੈਂ ਬੋਲੀ ਜਾਵਾਂਗਾ ਮਨ 'ਚ ਆਵੇਗਾ ਵੀ ਇਹ ਤੇ ਕਿੰਨੀ ਨੈਗੇਟਿਵ ਜਿਹੀਆਂ ਗੱਲਾਂ ਹੋ ਰਹੀਆਂ ਨੇ। ਹੁਣ ਦੂਜਾ ਪੱਖ ਹੈ ਸਭ ਰਸ ਮਿੱਠੇ ਮੰਨੇ ਹੈ, तू मिठास नूं पसंद करना, जिद्दन तू सतगुरु दे बचन नूं जिंदगी च मन जाएगा ना, चेते रखिए दे वर्गी मिठास दुनिया च कोई भी नहीं। इसे करके हालांकि मिठे का संबंध जीव नाल है ते गुरु ग्रंथ साहिब च पाणे का संबंध भी मिठे नाल है। आपां शब्द आम वरते हैं कि रब का भाणा मिठा करके मनना, महाराज कहिंदे सब रस मिठा मन्निए उदन सारे मिठे बेच आ जाएंगे, तेरी जलेबी, तेरे गुलाब जामुन, तेरी मिठाई, बर्फी, सब कुछ। वेखो सब रस मिठा मन्निए जिदन तू एक गुरु की गल मन गया सारी मिठास तेरे मन में आ जानी है। बाबा फरीद साहब नू आई जी, शक्कर का वक्रा सुद है, गुड़ का वक्रा सुद है, मिश्री का वक्रा सुद है, मझ दियां धारां का वक्रा सुद है, माखियों का वक्रा सुद है। वह कहिंदे नहीं वह प्यारे हो सारे सुद ही उदन आ गए जिदन रब का नाम चेते आ गया। फरीदा शक्कर खंड निवात गुड़ माख्यो माझा दुध सबे वस्तु मिठियां रब ना पूजन तुद सब रस मिठे मने जिदन मन गया उदन मिठास का रस आएगा, जीव का रस छुट जाएगा। क्योंकि अटैचमेंट ही डिटैचमेंट पैदा करेगी, जुड़ेगा तो टुटेगा, जे शब्द में जुड़ेगा ता ही रस तो टुटेगा। सब रस मिठा मने। अगला महाराज कहिंदे सुने सलोने आ जिहड़े नमकीन वाले कहिंदे लूण वाला स्वाद उदो आ जाएगा जदों सुन लग पैगा। जे तू संगत च बैठ के भावना सुनना यह सलूणा है, क्योंकि अज सलूणा शब्द नहीं वरत रहे, तुहानू पता होना साडे पंजाब च पहला पिंडां च सब्जी भाजी की थां ते सलूणा शब्द वरते सन जिहड़ा लूण सहित है। सब रस मिठा मन्निया सुनिया सलोने। अगला जी पहला मनो फिर सुनो। एक शब्द क्या खट तुरशी मुख बोलना, जदों सुन लिया मन लिया जिहड़ा तू खट्टा मिठा कहना खट तुरशी अपने मुख तो वाहगुरु वाहगुरु बोलना शुरू कर दे, दे विच ओ स्वाद छुट जाएगा। इहदा मतलब तरीके दसे खाण ते पाण दे खट तुरशी मुख बोलना। अगला बच्चे ने मारन नाद किए, इत्थे मारन दा अर्थ मारना नहीं, इत्थे मारन दा अर्थ मसाला, क्योंकि गुरबाणी च मारन दा अर्थ मारना भी है ते मारन दा अर्थ मसाला है। जे तू मसाले ला के तड़के ला ला के खाने जदों तू गुरबाणी दा कीर्तन करेगा तेरे मसालियां दा रस छुट जाएगा। हुण चारे कह दिते सब रस मिठा मन्निया सुनिया सलोने खड़ तुरशी मुख बोलना मारन नाद किए छत्ती अमृत भाओ एक। जे मनना सुनना बोलना कीर्तन करना जे एक ओंकार नूं तू प्यार करन लग पैगा ना छत्ती कौलियां दा स्वाद इहदे विच आ जाणा जो रब नूं प्यार नाल पुकारेगा। छत्ती अमृत भाओ एक जा को नदर करे बाबा होर खाना खुशी खुआर जित खाद है तन पीड़िया मन में चले विकार। इत्थे सतगुरु ने सानू रोकिया जी कि जेडे बंदे चिट कपड़िए ने मूंह च पान चबाई जांदे आ परमात्मा दा नाम कदी चेते नहीं कीता कदी वाहगुरु नूं याद नहीं कीता। महाराज कहिंदे इहो जिहे बंदे जमां दे घर जांदे आ रब दे घर नहीं परमात्मा दे घर नहीं। अगला श्लोक है इधर जरूर ध्यान जिहा जे कबीर बेड़ा जर जरा इहनूं सुहिरदता नाल सुणियो महसूस करियो। गुरमुखो महसूस करना ते जानना दोनों च बड़ा फर्क है। महसूस कर लेना अंदरों कबीर बेड़ा जर्जरा अखरी अर्थ करांगा कि जिहड़ा बेड़ा है कबीर जी कह रहे ने जर्जरा जर्जरा दा वैसे हुंदा है पुराना, उंज वैसे जर्जरा दा अर्थ ना गल जाना पुराना हो जाना काम ना आने वाला। कहिंदे ने बेड़ा हो गया पुराना एक गल लग पिया है। अगे जी भगत जी कह रहे ने फूटे छेंक इहदा पाठ आपां नास की करना है। छेंक फूटे दा अर्थ फुट गए बन गए, छेंक दा लफजी अर्थ आपां छेक जिहड़ा कहिंदे आ सुराख फूटे छेंक हजार। वाहिगुरु हुण मेरा बनेगा की एक तां बेड़ा पुराना हो गया गल गया जी, दूजा इस बेड़े दे विच जिहड़े सुराख ने एक दो नहीं हजारां सुराख पै गए। मैं सिर्फ अजे अखरी अर्थ कर रहा कबीर बेरा जर्जरा फूटे छेंक हजार। अगे कहिंदे ने हरवे हरवे फिर बेनती सुनी हरवे हरवे तिर गए इत्थे हरवे दर्द करांगे हौले तर गए पाठ नहीं करना लफजी अर्थ तर गए करांगा। हरवे हरवे ਤਿਰ ਗਏ ਜਿਹੜੇ ਹੌਲੇ ਹੌਲੇ ਸਨ ਨਾ ਉਹ ਬੇੜਾ ਜਰਜਰਾ ਹੋਣ ਤੋਂ ਪਹਿਲਾਂ ਤਰ ਗਏ ਨੇ ਤੇ ਡੁੱਬੇ ਕਿਹੜੇ ਅਜੇ ਅਖਰੀ ਅਰਥ ਨੇ ਹਰਵੇ ਹਰਵੇ ਤਿਰ ਗਏ ਅੱਗੇ ਭਗਤ ਜੀ ਕਰੇ ਡੁੱਬੇ ਜਿਨ ਸਿਰ ਭਾਰ ਜਿਨ੍ਹਾਂ ਨੇ ਆਪਣੇ ਸਿਰ ਤੇ ਭਾਰ ਪੰਡਾਂ ਚੁੱਕੀਆਂ ਸਨ ਉਹ ਡੁੱਬ ਗਏ ਕਿਉਂਕਿ ਬੇੜਾ ਜਰਜਰਾ ਹੋ ਗਿਆ ਸੀ ਤੇ ਜਰਜਰਾ ਹੋ ਗਿਆ ਪੁਰਾਣਾ ਹੋ ਜਾਂਦਾ ਗੱਲ ਵੱਖਰੀ ਸੀ ਇਹਦੇ ਵਿੱਚ ਛੇਕ ਪੈ ਗਿਆ ਇਉਂ ਫਿਰ ਇਹਦੇ ਅਰਥ ਕਰੋ ਕਿ ਸਮੁੰਦਰ ਵਿੱਚ ਬੇੜਾ ਹੈ ਬੇੜਾ ਹੋ ਗਿਆ ਪੁਰਾਣਾ ਉਹਦੇ ਥਾਂ ਥਾਂ ਤੇ ਸੁਰਾਖ ਬਣ ਗਿਆ ਤੇ ਸੁਰਾਖਾਂ ਰਾਹੀਂ ਪਾਣੀ ਅੰਦਰ ਜਾ ਰਿਹਾ ਹੈ ਤੇ ਜਿਸ ਬੇੜੇ ਦੇ ਅੰਦਰ ਪਾਣੀ ਭਰਦਾ ਪਿਆ ਚੇਤੇ ਰੱਖਿਓ ਉਹਨੇ ਡੁੱਬਣੇ ਡੁੱਬਣਾ ਇੱਕ ਭਾਰ ਚੁੱਕੀ ਬੈਠਾ ਹੈ ਦੂਜਾ ਪਾਣੀ ਭਰ ਗਿਆ ਤੇ ਮਹਾਰਾਜ ਕਹਿੰਦੇ ਡੁੱਬੇਗਾ ਤਰਨਗੇ ਉਹ ਜਿਹੜੇ ਹਲਕੇ ਸਨ ਇਹਦੇ ਭਾਵ ਅਰਥ ਇਹਦੀ ਵਿਆਖਿਆ ਕੀ ਹੈ ਗੁਰਮੁਖੋ ਇਹਦੇ ਅਰਥ ਮੈਂ ਯੂੰ ਕਰਾਂਗਾ ਕਬੀਰ ਬੇੜਾ ਜਰਜਰਾ ਇਹ ਬੁਢੇਪਾ ਆ ਗਿਆ ਆਹ ਜਿਹੜਾ ਬੇੜਾ ਤੈਨੂੰ ਮਿਲਿਆ ਸੀ ਨਾ ਹੁਣ ਇਹ ਪੁਰਾਣਾ ਹੋ ਗਿਆ ਇਹ ਜਰਜਰਾ ਹੋ ਗਿਆ ਬੰਦਗੀ ਕੀਤੀ ਨਹੀਂ ਸ਼ੁਰੂ ਤੋਂ ਲੈ ਕੇ ਪਿਛਲੇ ਜਨਮਾਂ ਦੇ ਕਰਮਾਂ ਦੇ ਸੰਸਕਾਰ ਵੀ ਸੁਰਾਖ ਬਣ ਗਏ ਵਾਸ਼ਨਾ ਦੇ ਤੇ ਜੋ ਕੋਈ ਤੂੰ ਜਵਾਨੀ ਚ ਬਚਪਨ ਚ ਅੱਜ ਤੱਕ ਭੋਗਦਾ ਰਿਹਾ ਇਹ ਸਾਰੇ ਸੁਰਾਖ ਹੁਣ ਇਕੱਠੇ ਤੇਰੀ ਬਿਰਤੀ ਨਹੀਂ ਬਦਲਦੀ ਪਈ ਇਹ ਸੁਰਾਖ ਬਣੇ ਹੋਇਆ ਕਾਮ ਦਾ ਸੁਰਾਖ ਕ੍ਰੋਧ ਦਾ ਸੁਰਾਖ ਇੱਥੇ ਤਾਂ ਭਗਤ ਜੀ ਨੇ ਸ਼ਬਦ ਵਰਤਿਆ ਹਜ਼ਾਰ ਤੇਰੇ ਬੁਢੇਪਾ ਆ ਗਿਆ ਤੇਰਾ ਬੇੜਾ ਜਰਜਰਾ ਹੋ ਗਿਆ ਬੇੜਾ ਬਹਿ ਜਾਣੀ ਮੈਂ ਸਿੱਧਾ ਪੰਜਾਬੀ ਚ ਕਹਾਂ ਇਹ ਡੁੱਬ ਜਾਣੀ ਇਹਦੇ ਵਿੱਚ ਸੁਰਾਖ ਪੈ ਗਏ ਨੇ ਜਿੰਨੇ ਤੂੰ ਕਰਮ ਕੀਤੇ ਨੇ ਮਾੜੇ ਉਹ ਸੁਰਾਖ ਬਣ ਬਣ ਕੇ ਅੰਦਰ ਵਾਸ਼ਨਾ ਦਾ ਪਾਣੀ ਭਰਦਾ ਪਿਆ ਡੁੱਬਿਆ ਡੁੱਬਿਆ ਪਰ ਤਰਨਗੇ ਉਹ ਜਿਹੜੇ ਹੌਲੇ ਸਨ ਜਿਨ੍ਹਾਂ ਦੇ ਸਿਰ ਤੇ ਭਾਰ ਕੋਈ ਨਹੀਂ ਸੀ ਆਓ ਜੀ ਥੋੜਾ ਜਿਹਾ ਦੇ ਬਾਣੀ ਚ ਅਰਥ ਆਪਾਂ ਦੇਖੀਏ ਬਾਬਾ ਫਰੀਦ ਸਾਹਿਬ ਦੇ ਦੋ ਸ਼ਲੋਕ ਨੇ ਆਪਾਂ ਇਹ ਤੇ ਵੀ ਨਿਰਾਸ਼ ਨਹੀਂ ਹੋਣਾ ਆਪਾਂ ਡੁੱਬਣ ਵਾਲਿਆਂ ਸ਼ਾਮਿਲ ਨਹੀਂ ਹੋਣਾ ਆਪਾਂ ਤਰਨ ਵਾਲਿਆਂ ਦੇ ਪਾਸੇ ਜਾਣਾ ਮੈਂ ਕੱਲ ਵੀ ਕਿਹਾ ਵੀ ਜੇ ਨੈਗੇਟਿਵ ਬੋਲਣਾ ਬੰਦ ਕਰ ਉਂਝ ਤਾਂ ਜੇ ਸਾਰੇ ਪ੍ਰਚਾਰਕਾਂ ਨੂੰ ਸਾਲ ਕੁ ਸਾਰਿਆਂ ਨੂੰ ਕਹੋ ਤੁਸੀਂ ਬੰਦਗੀ ਕਰੋ ਸਹਿਜ ਪਾਠ ਕਰੋ ਕੌਮ ਸਾਰੀ ਇਕੱਠੀ ਹੋ ਜਾਣੀ ਜੀ ਸੱਚੀ ਕਹਿਣਾ ਜੇ ਮੈਂ ਇੱਕ ਬੰਦ ਹੋ ਜਾਣ ਸਾਡੇ ਤਾਂ ਇਹਦਾ ਗੁੱਸਾ ਨਾ ਕਰਿਓ ਕਿਉਂਕਿ ਆਮ ਜਨਤਾ ਦਾ ਕੋਈ ਕਸੂਰ ਨਹੀਂ ਹੁਣ ਇਹ ਬੇੜਾ ਜਿਹੜਾ ਪੁਰਾਣਾ ਹੋ ਗਿਆ ਸੱਚੀ ਮੁੱਚੀ ਆਪ ਜਿੰਨੇ ਆਪਾਂ ਸੱਠ ਤੋਂ ਉੱਪੇ ਬੈਠੇ ਹੋ ਜਿਹੜੇ ਏਦੋਂ ਉੱਚੇ ਬੈਠੇ ਹੋ ਇਸ ਬੇੜੇ ਵੱਲ ਝਾਤੀ ਮਾਰੋ ਇੱਕ ਤਾਂ ਦੁੱਖਾਂ ਦੇ ਸੁਰਾਖ ਬਣੇ ਪਏ ਆ ਮੈਂ ਨੈਗੇਟਿਵ ਲੈਣਾ ਡਾਕਟਰ ਕੋਲ ਕਿੰਨੀਆਂ ਸਾਡੀ ਮਿਲਦੀਆਂ ਅਪੁਆਇੰਟਮੈਂਟ ਹੁੰਦੀ ਹੈ ਅੱਜ ਮੈਂ ਅੱਖਾਂ ਵਾਲੇ ਕੋਲ ਜਾਣਾ ਅੱਜ ਮੈਂ ਹਾਰਟ ਵਾਲੇ ਕੋਲ ਜਾਣਾ ਅੱਜ ਮੈਂ ਕਿਡਨੀ ਵਾਲੇ ਕੋਲ ਜਾਣਾ ਅੱਜ ਮੈਂ ਸ਼ੂਗਰ ਵਾਲੇ ਕੋਲ ਜਾਣਾ ਇਹ ਛੇਕ ਹੀ ਪੈ ਗਿਆ ਨਾ ਪੁਰਾਣਾ ਹੋ ਗਿਆ ਨਾ ਪੁਰਾਣੇ 'ਚ ਛੇਕ ਪੈਣੀ ਪੈਣੀ ਨੇ ਇੱਕ ਤਾਂ ਬਿਮਾਰੀਆਂ ਦੇ ਛੇਕ ਪੈ ਗਏ ਨੇ ਇਹ ਵੀ ਛੇਕ ਨੇ ਜੀ ਕਿਉਂਕਿ ਪਹਿਲਾਂ ਜਦੋਂ ਠੀਕ ਸੀ ਉਦੋਂ ਛੇਕ ਕੋਈ ਨਹੀਂ ਸੀ ਉਦੋਂ ਭੱਜਦਾ ਸੀ ਬਾਬਾ ਫਰੀਦ ਸਾਹਿਬ ਜੈਸੇ ਮਹਾਂਪੁਰਖ ਨੇ ਕਿਹਾ ਅੱਜ ਇੰਨਾ ਪੁਰਾਣਾ ਹੋ ਗਿਆ ਮਹਾਰਾਜ ਕਹਿੰਦੇ ਨੇ ਕਿ ਦੇਖੋ ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਰੇ ਹੋਮ ਇੰਨੀ ਨਿੱਕੀ ਜੰਗੀ ਹੈ ਜਿਹੜੀਆਂ ਆਹ ਲੱਤਾਂ ਸਨ ਨਿੱਕੀਆਂ ਨਿੱਕੀਆਂ ਲੱਤਾਂ ਕਹਿੰਦੇ ਮੈਂ ਪਹਾੜ ਦੀ ਚੋਟੀ ਤੇ ਇੱਕੋ ਸਾਈ ਚੜ੍ਹ ਜਾਣਾ ਅੱਜ ਇਹ ਬੇੜਾ ਇੰਨਾ ਪੁਰਾਣਾ ਹੋ ਗਿਆ ਵੁਜ਼ੂ ਕਰਨ ਵਾਸਤੇ ਕੁੱਜਾ ਪਿਆ ਸਾਹਮਣੇ ਤੇ ਮੈਂ ਉੱਠ ਕੇ ਆਪਣੇ ਪੈਰਾਂ ਨਾਲ ਵੁਜ਼ੂ ਵੀ ਨਹੀਂ ਕਰ ਸਕਦਾ ਪੁਰਾਣਾ ਹੋ ਗਿਆ ਮੈਨੂੰ ਨਿਰਾਸ਼ਤਾ ਚ ਨਹੀਂ ਲਿਜਾਵਾਂਗਾ ਮਹਾਰਾਜ ਕਹਿੰਦੇ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓਮ ਅੱਜ ਫਰੀਦਾ ਕੂਜੜਾ ਸੈ ਕੋਹਾਂ ਥੀ ਹੋਮ ਪੁਰਾਣਾ ਹੋ ਗਿਆ ਜਰਜਰਾ ਹੋ ਗਿਆ ਦੁੱਖ ਇਸ ਚੀਜ਼ ਦਾ ਹੈ ਕਿ ਪੁਰਾਣਾ ਤਾਂ ਹੋਣਾ ਹੀ ਹੋਣਾ ਸੀ ਪਰ ਇਹ ਲੋਕਾਂ ਦਾ ਭਾਰ ਚੁੱਕੀ ਬੈਠਾ ਇੱਥੇ ਦੋ ਗੱਲਾਂ ਚੇਤੇ ਰੱਖਿਓ ਹਲਕੇ ਦਾ ਅਰਥ ਜਿਹੜਾ ਬੰਦਾ ਸਰੀਰਕ ਭਾਰ ਤੇ ਕਾਬੂ ਪਾ ਗਿਆ ਹਲਕਾ ਬੰਦਾ ਤਰਨ ਵਿੱਚ ਵੀ ਸਭ ਤੋਂ ਅੱਗੇ ਜਾਂਦਾ ਤੇ ਹੌਲੇ ਭਾਰ ਵਾਲਾ ਚੜ੍ਹਨ ਵਿੱਚ ਵੀ ਸਭ ਤੋਂ ਅੱਗੇ ਜਾਂਦਾ ਜਿਹਨੇ ਲੋਕਾਂ ਦੀਆਂ ਪੰਡਾਂ ਸਿਰ ਤੇ ਚੁੱਕੀਆਂ ਨਾ ਉਹਨੇ ਤਰਨਾ ਤੇ ਨਾ ਉਹਨੇ ਚੜ੍ਹਨਾ ਇਹ ਕਿਹੜੀਆਂ ਪੰਡਾਂ ਨੇ ਜਿਹੜਾ ਭਾਰ ਚੁੱਕੀ ਬੈਠਾ ਇੱਕ ਮਹਾਰਾਜ ਦਾ ਵਚਨ ਹੈ ਸਤਿਗੁਰਾਂ ਦਾ ਉਹ ਹੈ ਕਿ ਇੱਕ ਤਾਂ ਬੰਦੇ ਦਾ ਆਪਣਾ ਭਾਰ ਬੜਾ ਸੀ ਵੇਟ ਬੜਾ ਸਾਢੇ ਤਰੇ ਮਨ ਦੀ ਦੇਰੀ ਹੈ ਦੂਜਾ ਉਹਨੇ ਆਪਣੇ ਗਲ ਚ ਨਾ ਪੱਥਰ ਬੰਨ ਕੇ ਪਾ ਲਿਆ ਹੋਰ ਵੇਟ ਪਾ ਲਿਆ ਤੀਜਾ ਇਹ ਮੈਂ ਬਾਣੀ ਚੋਂ ਕਹਿ ਰਿਹਾ ਤੀਜਾ ਉਹ ਤਰਨ ਤੋਂ ਪਹਿਲਾਂ ਪੰਡਾਂ ਸਿਰ ਤੇ ਚੁੱਕੀ ਬੈਠਾ ਵੱਡੀ ਪੰਡ ਮਹਾਰਾਜ ਕਾਹਦੀ ਕਹਿਣ ਲੱਗੇ ਤਰਨਾ ਤੇ ਭਵ ਸਾਗਰ ਸੀ ਬੇਕਾਰ ਪਾਥਰ ਗਲੇ ਬੰਨ੍ਹ ਹੈ ਆ ਕਾਮ ਕ੍ਰੋਧ ਜਿਹੜੇ ਵਕਾਰ ਨੇ ਪੱਥਰ ਤੂੰ ਗਲੇ ਚ ਬੰਨੇ ਬੈਠਾ ਉਹ ਤੇਰੀ ਮੌਤ ਨੇੜੇ ਆ ਗਈ ਨਿਕੰਮਿਆ ਤੇਰਾ ਵਕਾਰ ਤੇ ਅਜੇ ਵੀ ਖਹਿੜਾ ਨਹੀਂ ਛੱਡਦੇ ਪਏ ਬੇਕਾਰ ਪਾਥਰ ਗਲੇ ਬੰਨ੍ਹ ਹੈ ਨਿੰਦ ਪੋਟ ਸਰਾਏ ਪੋਟ ਦਰ ਤੇ ਪੰਡਾਂ ਜਿਹੜਾ ਭਾਰ ਤੋਂ ਚੁੱਕੀ ਬੈਠਾ ਆਪਣੇ ਗਿਰਵਾਨ ਚ ਝਾਤੀ ਮਾਰ, ਰੋਜ਼ ਕਿੰਨਿਆਂ ਦੀ ਨਿੰਦਿਆ ਕਰਨਾ ਕਮਲਿਆ, ਲੋਕਾਂ ਦੀਆਂ ਪੰਡਾਂ ਚੁੱਕਣ ਵਾਲਿਆ ਤੇਰਾ ਬੇੜਾ ਪਾਰ ਨਹੀਂ ਹੋਣਾ, ਆ ਭਾਰ ਚੁੱਕੀ ਬੈਠਾ। ਵਿਕਾਰ ਪਾਥਰ ਗਲੇ ਬੰਧ ਹੈ, ਨਿੰਦ ਪੋਟ ਸਰਾਏ, ਮਾਂ ਸਮੁੰਦ ਸਾਗਰ ਲੰਘਣਾ ਪਾਰ ਨਾ ਪਰਨਾ ਜਾਏ, ਏਡਾ ਵੱਡਾ ਭਵ ਸਾਗਰ ਏ, ਇੱਕ ਆਪਣੇ ਕਰਮਾਂ ਦਾ ਭਾਰ ਨਹੀਂ ਮੁੱਕਣਾ, ਦੂਜਾ ਵਿਕਾਰਾਂ ਦੇ ਪੱਥਰ ਗਲ ਚ ਬੰਨੀ ਬੈਠਾ, ਤੀਜਾ ਲੋਕਾਂ ਦੀ ਨਿੰਦਿਆ ਸਿਰ ਤੇ ਬੰਨੀ ਬੈਠਾ, ਪਾਰ ਕਿਵੇਂ ਹੋਵੇਗਾ? ਬੇੜਾ ਪੁਰਾਣਾ ਹੋ ਗਿਆ, ਛੇਕ ਪੈ ਗਿਆ, ਬਿਮਾਰੀ ਦੇ ਛੇਕ ਪੈ ਗਿਆ, ਵਿਕਾਰਾਂ ਦੇ ਛੇਕ ਪੈ ਗਿਆ। ਇਹਨੂੰ ਸਤਿਗੁਰਾਂ ਦੀ ਬਾਣੀ ਚ ਮੈਂ ਬੇਨਤੀ ਕਰਾਂ, ਬਾਬਾ ਫਰੀਦ ਸਾਹਿਬ ਨੇ ਬੜਾ ਸਾਨੂੰ ਉਤਸ਼ਾਹ ਵੀ ਦਿੱਤਾ, ਉਹਨਾਂ ਦਾ ਬਚਨ ਹੈ, ਜਿਨ੍ਹਾਂ ਦੇ ਬੇੜੇ ਪੁਰਾਣੇ ਹੋ ਜਾਣ ਨਾ, ਉਹਨਾਂ ਦਾ ਦਿਨ ਸਾਰਾ ਹੌਕਿਆਂ 'ਚ ਨਿਕਲਦਾ ਹੈ, ਜਿਨ੍ਹਾਂ ਦੇ ਛੇਕ ਅੰਦਰ ਭਰਨ ਲੱਗ ਪੈਣ ਵਾਸ਼ਨਾ, ਉਹ ਰਾਤ ਨੂੰ ਡਿਪਰੈਸ਼ਨ 'ਚ ਨੀਂਦ ਨਹੀਂ ਆਉਂਦੀ, ਦੁੱਖਾਂ ਸੇਤੀ ਦੇਹੋਂ ਗਿਆ, ਸੋਲਾਂ ਸੇਤੀ ਰਾਤ, ਦੁੱਖਾਂ ਸਾਰਾ ਦਿਨ ਥੁੱਕ ਚਲਾ ਗਿਆ। ਮੈਂ ਇਹ ਭਾਈ ਜੋਧ ਸਿੰਘ, ਤੁਸੀਂ ਪੜ੍ਹੇ ਹੋਣੇ ਨੇ, ਇੱਕ ਤਾਂ ਡਾਕਟਰ ਜੋਧ ਸਿੰਘ ਪਟਿਆਲਾ ਯੂਨੀਵਰਸਿਟੀ, ਇੱਕ ਵਾਈਸ ਚਾਂਸਲਰ ਸਨ ਭਾਈ ਜੋਧ ਸਿੰਘ ਜੀ, ਅਤੇ ਹਰ ਇੱਕ ਬੰਦੇ ਦੇ, ਕਿਉਂਕਿ ਜਿਹੜੇ ਲਿਖਾਰੀ ਹੁੰਦੇ ਨਾ, ਇਹ ਮਰਿਆਂ ਨੂੰ ਵੀ ਨਹੀਂ ਬਖਸ਼ਦੇ ਹੁੰਦੇ, ਉਹਨਾਂ 'ਚੋਂ ਨੁਕਸ ਕੱਢ ਕੇ ਲੋਕਾਂ ਦੇ ਅੰਦਰ ਭਰਮ ਪੈਦਾ ਕਰਨ ਲੱਗ ਪੈਂਦੇ, ਬੰਦਾ ਕਦੀ ਕੋਈ ਪੂਰਾ ਨਹੀਂ ਹੁੰਦਾ। ਇਹਨਾਂ ਦੇ ਬੇਟੇ ਦੀ ਡੈਥ ਹੋ ਗਈ ਸੀ, ਇਹ ਭਾਈ ਜੋਧ ਸਿੰਘ ਜੀ ਖਾਲਸਾ ਕਾਲਜ ਪ੍ਰਿੰਸੀਪਲ ਸਨ, ਉਦੋਂ ਜਦੋਂ ਘਰੋਂ ਫੋਨ ਗਿਆ ਜੀ ਬੇਟੇ ਦੀ ਡੈਥ ਹੋ ਗਈ, ਪ੍ਰੋਫੈਸਰ ਪ੍ਰੀਤਮ ਸਿੰਘ ਲਿਖਦੇ ਆ ਕਿ ਅਸੀਂ ਉੱਥੇ ਨਾਲ ਸੀ ਜਦੋਂ ਖਾਲਸਾ ਕਾਲਜ ਪੜ੍ਹਦੇ ਸੀ, ਅਤੇ ਭਾਈ ਜੋਧ ਸਿੰਘ ਉਹਨਾਂ ਕਿਹਾ ਆਪਣੀ ਘਰਵਾਲੀ ਨੂੰ, ਤੂੰ ਮਾਂ ਹੈ, ਤੇਰੀ ਮਮਤਾ ਹੈ, ਤੂੰ ਰੋਣਾ ਹੈ, ਪਰ ਮੈਂ ਇੱਕ ਤੈਨੂੰ ਬੇਨਤੀ ਕਰਾਂਗਾ, ਪੁੱਤਰ ਦੀ ਲਾਸ਼ ਕੋਲ ਨਾ ਰੋਵੀਂ, ਪਰ ਜਰ ਲੈ ਚੰਗੀ ਰਹੇਗੀ। ਆਏ, ਉਹ ਕਹਿੰਦੇ ਸਾਰੇ ਵਿਦਿਆਰਥੀ ਦੇਖ ਰਹੇ, ਬਿਲਕੁਲ ਅੰਦਰ ਟਿਕਿਆ, ਚਿਹਰਾ ਬਿਲਕੁਲ ਸ਼ਾਂਤ, ਇਸ਼ਨਾਨ ਕਰਾਇਆ, ਗ੍ਰੰਥੀ ਸਾਹਿਬ ਨਾਲ ਗਏ ਸ਼ਮਸ਼ਾਨ ਘਾਟ, ਪਰ ਗੱਲ 'ਚ ਪੱਲਾ ਪਾ ਕੇ ਭਾਈ ਜੋਤ ਸਿੰਘ, ਕਿਉਂਕਿ ਜੇ ਮੈਂ ਬਾਬਾ ਸ਼ਬਦ ਵਰਤਦਿਆਂ ਸੰਤ ਵਰਤਦਿਆਂ ਫਿਰ ਬ੍ਰਹਮ ਗਿਆਨੀ ਛੇਤੀ ਬਣ ਜਾਣਾ, ਮੈਂ ਸ਼ਬਦ ਪ੍ਰੋਫੈਸਰ ਵਰਤਿਆ, ਮੇਰੀ ਬੇਨਤੀ ਹੈ ਕਿ ਰੂਹਾਨੀਅਤ ਜਿਹੜੀ ਹੈ ਉਹ ਲਫਜ਼ਾਂ ਦੀ ਮੁਥਾਜ ਨਹੀਂ ਹੁੰਦੀ, ਜਿੱਥੇ ਰੂਹਾਨੀਅਤ ਆ ਜਾਏ ਉੱਥੇ ਕੋਈ ਵੀ ਲਫ਼ਜ਼ ਸਵੀਕਾਰ ਹੋ ਜਾਂਦਾ ਹੈ। ਜਿਹਨਾਂ ਲੋਕਾਂ ਨੇ ਬਾਬਾ ਜੀ ਨੂੰ ਭੂਤ ਨਾ ਕਿਹਾ, ਉਹ ਵੀ ਤਾਂ ਸਵੀਕਾਰ ਹੋ ਗਿਆ ਲਫ਼ਜ਼ ਨਾ, ਲੋਕਾਂ ਨੇ ਕਿਹਾ। ਸ਼ਮਸ਼ਾਨ ਘਾਟ ਗਏ, ਗੱਲ 'ਚ ਪੱਲਾ ਪਾ ਕੇ ਕਹਿੰਦੇ ਨੇ, ਹੇ ਅਕਾਲ ਪੁਰਖ ਜੀ, ਮੈਂ ਗ੍ਰਿਸ਼ਤੀ ਹਾਂ, ਤੁਸੀਂ ਮੈਨੂੰ ਇਹ ਪੁੱਤਰ ਦਿੱਤਾ, ਦਾਤ ਦਿੱਤੀ, ਤੇਰੀ ਦਾਤ ਸੰਭਾਲਦਿਆਂ ਸਾਡੇ ਤੋਂ ਬਹੁਤ ਭੁੱਲਾਂ ਹੋਈਆਂ ਨੇ, ਅਤੇ ਇਸ ਦਾਤ ਤੋਂ ਕਿੰਨੀਆਂ ਕੁ ਕੁਤਾਹੀਆਂ ਹੋ ਗਈਆਂ, ਬਸ ਇਹਨੂੰ ਲਾਂਬੂ ਲਾਉਣ ਤੋਂ ਪਹਿਲਾਂ ਮੈਂ ਤੇਰੇ ਤੋਂ ਖਿਮਾ ਮੰਗਣੀ ਚਾਹੁੰਦਾ। ਮੈਂ ਤਾਂ ਕਿਹਾ, ਉਹਨਾਂ ਦੀ ਇੱਕ ਲੇਖ ਸੀ, ਕਿਸੇ ਸਵਾਲ ਕੀਤਾ ਸੀ, ਤੁਹਾਡੀ ਲੰਮੀ ਉਮਰ ਦਾ ਰਾਜ ਕੀ ਹੈ, ਤੰਦਰੁਸਤੀ ਅਤੇ ਲੰਮੀ ਉਮਰ ਦਾ, ਉਹ ਇੱਕ ਪਹਿਰਾ ਅਖੀਰ 'ਤੇ ਮੈਨੂੰ ਬੜੀ ਚੰਗਾ ਲੱਗਾ। ਉਹਨਾਂ ਨੇ ਜਿਹੜੀ ਗੱਲ ਕਹੀ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੋ, ਤੁਸੀਂ ਮੈਨੂੰ ਸਵਾਲ ਕੀਤਾ ਉਦੋਂ 69 ਸਾਲ ਦੇ ਸਨ, 69 ਸਾਲ ਸਮਝਦੇ ਆ ਨਾ, ਕਿਉਂਕਿ ਨਿਆਣੇ ਸਮਝ ਨਹੀਂ ਪੈਣੇ, 69 ਹਾਂਜੀ। ਉਹ ਕਹਿੰਦੇ ਨੇ ਮੇਰੀ 69 ਸਾਲ ਦੀ ਉਮਰ, ਕਹਿੰਦੇ ਇੱਕ ਤਾਂ ਮੈਂ 3 ਚੀਜ਼ਾਂ 'ਤੇ ਕੰਟਰੋਲ ਕਰਤਾ, ਕਹਿੰਦੇ ਵੈਸੇ ਦੱਸਣੀ ਆਪੋ ਆਪਣਾ ਜੀਵਨ, ਕਾਮ 'ਤੇ, ਕ੍ਰੋਧ 'ਤੇ, ਨਿੰਦਿਆ 'ਤੇ, ਇਹ 3 ਚੀਜ਼ਾਂ ਤੁਹਾਡੀ ਉਮਰ ਘਟਾਉਂਦੀਆਂ ਸੱਚੀ ਮੁੱਚੀ, ਕਾਮ 'ਤੇ, ਕ੍ਰੋਧ 'ਤੇ, ਨਿੰਦਿਆ 'ਤੇ। ਕਹਿੰਦਾ ਈਰਖਾ ਇਹਦੇ ਨਾਲ ਹੀ ਆ ਜਾਂਦੀ ਹੈ, ਮੈਂ ਯਤਨ ਕਰਨਾ ਵੀ ਸ਼ਬਦ ਗੁਰੂ ਦੀ ਕਿਰਪਾ ਨਾਲ ਮੈਂ ਇੱਥੇ ਕਾਬੂ ਕਰਨ ਦਾ। ਦੂਜੀ ਗੱਲ, ਆਪਣੀ ਟੋਕਰੀ ਦਾ ਧਿਆਨ ਦਿਓ, ਲੋਕਾਂ ਦੀਆਂ ਟੋਕਰੀਆਂ ਨਾ ਚੁੱਕੋ, ਗੱਲ ਸੁਣਨ ਵਾਲੀ। ਕਹਿੰਦਾ ਮੈਂ ਪ੍ਰੋਫੈਸਰ ਹਾਂ, ਮੈਂ ਪੜ੍ਹਾ ਰਿਹਾ, ਰੱਬ ਨੇ ਜਿਹੜੀ ਮੈਨੂੰ ਟੋਕਰੀ ਦਿੱਤੀ ਹੈ, ਮੈਂ ਇਮਾਨਦਾਰੀ ਨਾਲ ਉਸ ਟੋਕਰੀ ਨੂੰ ਚੁੱਕ ਕੇ ਚੁੱਲਾਂ, ਮੈਂ ਲੋਕਾਂ ਦੀਆਂ ਟੋਕਰੀਆਂ 'ਚ ਵੇਖਦਾ ਵੇਖਦਾ ਆਪਣੀ ਟੋਕਰੀ ਨਾ ਡੇਗ ਪਵਾਂ। ਅਤੇ ਅਕਸਰ ਇਹੀ ਹੈ ਜੀ, ਉਹ ਕਹਿੰਦਾ ਲੋਕ ਆਪਣੀ ਟੋਕਰੀ ਦਾ ਧਿਆਨ ਨਹੀਂ ਦਿੰਦੇ, ਲੋਕਾਂ ਦੀਆਂ ਟੋਕਰੀਆਂ ਦੀ ਵਿਆਖਿਆ ਕਰਦੇ ਆ, ਮੈਂ ਆਪਣੀ ਟੋਕਰੀ ਉਹਦੇ ਵੱਲ ਧਿਆਨ ਦੇਣਾ। ਅਤੇ ਅਗਲੀ ਗੱਲ ਚੇਤੇ ਰੱਖਿਓ, ਤੁਹਾਨੂੰ ਰੱਬ ਨੇ ਤੁਹਾਡੇ ਕੰਮ ਵਾਸਤੇ ਭੇਜਿਆ, ਆਪਣਾ ਕੰਮ ਇਮਾਨਦਾਰੀ ਨਾਲ ਕਰੋ, ਦੁਨੀਆ ਕਦੀ ਨਹੀਂ ਚੇਂਜ ਕਰ ਸਕਦੇ, ਜਿਸ ਰੱਬ ਨੇ ਬਣਾਈ ਜਿੱਦਣ ਚੇਂਜ ਕਰਨੀ ਉਹ ਆਪਣੇ ਆਪ ਕਰ ਲਏਗਾ। ਇਹਦਾ ਮਤਲਬ ਕਿ ਬੰਦਾ ਆਪਣੇ ਆਪ ਵੱਲ ਧਿਆਨ ਦੇ। ਮੈਂ ਬੇਨਤੀ ਕਰਾਂਗਾ, ਸਾਰਾ ਦਿਨ ਦੁੱਖਾਂ ਨਾਲ ਗਿਆ, ਹੌਕਿਆਂ 'ਚ ਨਿਕਲ ਗਿਆ, 16 ਸੇਤੀ ਰਾਤ, ਜਿਹੜਾ ਬੰਦਾ ਸਵੇਰੇ ਨਿੰਦਿਆ ਚੁਗਲੀ ਕਰੂਗਾ, ਵਿਕਾਰਾਂ 'ਚ ਫਸੂਗਾ, ਰਾਤ ਨੀਂਦ ਪੈ ਜੂਗੀ। ਬਾਬਾ ਫਰੀਦ ਸਾਹਿਬ ਕਹਿੰਦੇ ਤੇਰਾ ਬੇੜਾ ਡੁੱਬ ਚੱਲਿਆ, ਕਿਉਂਕਿ ਦਿਨ ਦੁੱਖਾਂ 'ਚ ਗਿਆ, ਰਾਤ ਤੈਨੂੰ ਬੇਚੈਨੀ, ਡਿਪਰੈਸ਼ਨ ਤੇਰੀ 16 'ਚ ਨਿਕਲੀ, ਉਹ ਗੁਰੂ ਤੈਨੂੰ ਖਲੋਤਾ ਸਰਾਣੇ ਕਹਿੰਦਾ, ਉਹ ਤੇਰਾ ਬੇੜਾ ਡੁੱਬ ਚੱਲੀ, ਬਚਾ ਲੈ ਜੇ ਬਚਾ ਸਕਣਾ ਇਹਦਾ। ਇਹ ਸਲੋਕ ਹੈ, ਦੁੱਖਾਂ ਸੇਤੀ ਦਿਉਂ ਗਿਆ, 16 ਸੇਤੀ ਰਾਤ, खड़ा पुकार है पातनी, पातनी का अर्थ वैसे मला कीता है, मलाद अर्थ सतगुरु, तेरा मुर्शिद खलोता पुकार के कह रहा औद घटे दिन सरेना रे मन गुरमिल काश वारे, गुरु होका दे के कह रहा है मन प्यारिया तू सदा सच संभाले, ए कुटुंब तुझे देखदा चले नहीं तेरे नाले, दुखा सेती दो गया सोलह सेती रात, खड़ा पुकार है पातनी बेड़ा कप्पर वात। याद रखियो एक ता कप्पर दा अर्थ लहरा, उंज सिंधी विच कप्पर कहिंदे आ रेत दे टिब्बे नूं, क्योंकि जदों जहाज किते रेत विच फस जाए बरेते च फस जाए उदों किते निकलना, कहिंदे तेरा जिहड़ा बेड़ा है ये बरेते च बसन वाला है। महाराज शब्द वरत रहा कि खड़ा पुकार है पातनी बेड़ा कप्पर वात, ते महाराज जी जेड़ा पातनी दी गल मन लै मलाह दी गल मन लै, फिर अगे कहिंदे कोई गल नहीं जिंदगी भावे जिन्नी मर्जी लम्मी होवे उन्हां दी बेड़ी कदी नहीं डुबदी हुंदी जिन्हां दे सीने विच गुरु दा शब्द हुंदा है। अगला श्लोक लम्मी लम्मी नदी वह कंधी केरे हेत, बेड़े नूं कप्पर क्या करे जां पातन रहे सुचेत। इस तो फिर सुन जां पातन रहे सुचेत, एक तां इहदे अर्थ करदे आ जी ए सुचेत मीनस जिदे जिदा गुरु सुचेत, ओ गुरु तां सदा ही सुचेत है, गुरु थोड़ा असी, मैं इहदे अर्थ करांगा जां पातन रहे सुचेत, जे तेरे चित विच गुरु रहा फिर तेरी बेड़ी कोई नहीं डुबनी क्योंकि गुरु तां सदा ही सुचेत है। इस करके मैं थोड़े टीके तुसीं जे वेखोगे अर्थ नहीं मिलणगे, बेड़े नूं कप्पर क्या करे जां पातन रहे सुचेत। हुण अगली बेनती, अपना बेड़े हो चले ने पुराने हुण की करिए, मान लो जिन्नी देर तक साह ने जीक साह तां इस चमड़ी दे थैले च पूरे करके जानी है, वाह हुण की करिए। बाबा फरीद जी ने कहा कि बेड़ा बंध ना सक्यो बंधन की वेला, हुण निकल गया टाइम, चलो मान लो कोई बंदा अंतले पड़ां ते आ गया, हुण इहदा मतलब मर जाएगा। गुरु घर च बिल्कुल निराशता नहीं, बिल्कुल नैगेटिविटी नहीं। महाराज कहिंदे आ नहीं, बाबा जी ने कहा बेड़ा बंध ना सक्यो बंधन की वेला, भर सरवर जब उछले तब तरन दुखेला, भरिया गया फूटे शेंक हजार, हजारा नुक्स ने हजारा फुरने ने जेड़े तेरे अंदर नू भरी जा रहे, पर किवें करेगा तू। बेड़ा बंध ना सक्यो बंधन की वेला, भर सरवर जब उछले तब तरन दुखेला, हाथ ना लाए कु संभड़ है जल जासी टोला, ना लाई हाथ कुसंबे नु साड़ देगा तेनु कुसंबे दर्द माया वाशना। अगले बचन किने हुण करा की ए वस्ता है साड़ी, नहीं समा निकल गया, नहीं बंदगी हुई, नहीं जप कीता, नहीं तप कीता। अगे बाबा जी कहिंदे ने कि मैं बेड़ा नहीं बन सकिया, हाथ ना लाए कुसंबड़े जल जासी टोला। अगली तो कि एक अपीने पतली, अपीने दर्थ आप मेरे काम में हो जाए, एक तो मैं कमजोर हाँ मेरी जिंद कमजोर है, क्योंकि कमजोर हमेशा वासना वाला हुंदा है, जिहड़ा बंदगी वाला हुंदा कमजोर नहीं हुंदा। एक अपीना पतली सह केरे बोला, दूजे खसम दे बोल नहीं जरे जाने, जो कुछ मैं करतूत कीती दूधा थनी ना आवी फिर होए ना मेला। ये दोवरी शब्द गुरुदेव, एक बारी गुरु नानक साहब ने वरत्या दूधा थनी, एक बारी बाबा फरीद जी, दूधा थनी ना आवी फिर होए ना मेला, जेड़ा दुध एक वारी थना विचो चोया जाए वह वापस नहीं जाता, जेड़ा ऐ स्वास विचो जिंदगी चो जेड़े स्वास निकल गया उन्हें वापस कोई नहीं आना। हुण की करिए बेड़ा नहीं बनिया, मेरे सतगुरु बड़े कृपालू ने। आ है संवाद जी, मैं जरा संवाद शब्द वरत्या ना सिद्धांत ते संवाद। बाबा जी गुरु नानक साहब जी तो यह 1173 का जन्म है बाबा फरीद जी का, शेख फरीदुद्दीन मसूद गंजे शक्कर 1173 ਨੂੰ ਜਨਮ ਹੈ, 1265 ਨੂੰ ਉਹਨਾਂ ਦੀ ਚਲਾਣਾ ਹੈ। ਹੁਣ ਤੁਸੀਂ ਹਿਸਾਬ ਲਾ ਲਓ ਗੁਰੂ ਨਾਨਕ ਸਾਹਿਬ 1469 ਨੂੰ ਆਏ ਆ, ਸਦੀਆਂ ਪਹਿਲੇ ਸ਼ਬਦ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਕਰ ਰਿਹਾ। ਉਹਨਾਂ ਇਹ ਨਹੀਂ ਕਿਹਾ ਵੀ ਬਾਬਾ ਫਰੀਦ ਸਾਹਿਬ ਦਾ ਸ਼ਬਦ ਬਾਹਰ ਕੱਢੋ, ਨਾ। ਜੇ ਮੈਂ ਕਹਿੰਦਾ ਇਸਲਾਮ ਨਾਲ ਕਿਸੇ ਨੇ ਸਭ ਤੋਂ ਵੱਧ ਸੰਵਾਦ ਰਚਾਇਆ ਤੇ ਗੁਰੂ ਨਾਨਕ ਸਾਹਿਬ ਨੇ ਰਚਾਇਆ, ਵਿਆਖਿਆ ਵੱਖਰੀ ਕਰ ਦਿੱਤੀ ਜੀ। ਉੱਥੇ ਸਤਿਗੁਰਾਂ ਨੇ ਕਿਹਾ ਠੀਕ ਹੈ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਹੁਣ ਕੰਮ ਕਰ, ਹੋ ਗਿਆ ਪੁਰਾਣਾ ਸੁਰਾਖ ਪੈ ਗਏ ਨੇ, ਪਰ ਬੰਦਗੀ ਬੜੀ ਵੱਡੀ ਤਾਕਤ ਰੱਖਦੀ ਹੈ, ਪੁਰਾਣਾ ਵੀ ਸਿਰੇ ਲੱਗ ਜਾਊਗਾ। ਮਹਾਰਾਜ ਕਿਵੇਂ ਕਹਿਣ ਲੱਗੇ, ਜਪ ਤਪ ਕਾ ਬੰਦ ਬੇੜੁਲਾ, ਇੱਕ ਤਾਂ ਸਿਮਰਨ ਕਰਿਆ ਕਰ, ਸ਼ਬਦ ਜਪਿਆ ਕਰ, ਬਾਣੀ ਪੜਿਆ ਕਰ, ਜੋ ਗੁਰੂ ਕਹਿੰਦੇ ਨੇ ਉਹਨੂੰ ਅਮਲੀ ਜੀਵਨ ਦੇ ਦੇ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘਿਆ ਵਖੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ। ਜੇ ਤੂੰ ਜਪ ਤਪ ਦਾ ਬੇੜਾ ਬੰਨੇਗਾ ਕੋਈ ਗੱਲ ਨਹੀਂ, ਬੜੇ ਹਜ਼ਾਰਾਂ ਸ਼ੇਖ ਨੇ, ਹਜ਼ਾਰਾਂ ਕਮਜ਼ੋਰੀਆਂ ਖਤਮ ਹੋ ਜਾਂਦੀਆਂ ਨੇ ਜੇ ਅੰਦਰ ਸਿਮਰਨ ਚੱਲ ਪਵੇ ਤਾਂ। ਇੱਕ ਮੈਂ ਇਤਿਹਾਸ 'ਚ ਬੇਨਤੀ ਕਰਨੀ, ਦੇਖੋ ਮੈਂ ਬਿਲਕੁਲ ਭਾਵਾਂ ਕਿ ਸ਼ਬਦ ਇਸ ਅਪਰੋਚ ਸਨ ਵੀ ਜਿਹੜਾ ਨਹੀਂ ਬੰਦਗੀ ਕਰਦਾ ਉਹਨੂੰ ਹੀ ਕਿਹਾ। ਹੁਣ ਇੱਕ ਪਾਠ ਤੁਸੀਂ ਰੋਜ਼ ਕਰਦੇ ਹੋ, ਤਿਤ ਸਰਵਰਡ ਹੈ ਪਹਿਲੇ ਨਿਵਾਸਾ ਪਾਣੀ ਪਾਵਕ ਤੈਨੇ ਕੀਆ। ਜੇ ਸੱਚੀ ਲੋ ਇਸ ਤਰ੍ਹਾਂ ਸਾਰੇ ਪ੍ਰਮਾਣਾਂ ਨਾਲ ਬੋਲੋ ਤੇ ਕਥਾ ਵਾਲਾ ਹੋਰ ਮਿਹਨਤ ਕਰਦਾ, ਉਹਨੂੰ ਪਤਾ ਹੁੰਦਾ ਵੀ ਮੈਂ ਤੁਹਾਡੇ 'ਚ ਨੁਕਸ ਨਹੀਂ ਕਰ ਰਿਹਾ ਸੰਗਤ ਜੀ, ਬਾਣੀ ਕੰਠ ਕਰਿਆ ਕਰੀਏ। ਯਾਦ ਰੱਖਿਓ ਇਹ ਕੰਠ ਮੈਂ ਕਿਉਂ ਕਹਿਣਾ ਪਿਆ, ਤੁਹਾਂ ਕਥਾ ਨਹੀਂ ਕਰਨੀ, ਪਤਾ ਨਹੀਂ ਕਿਹੜੀ ਤੁਕ ਮਰਦੇ ਸਮੇਂ ਅੰਦਰ ਚੱਲਣ ਲੱਗ ਪਵੇ। ਇਹ ਗੁਰਕਾ ਸ਼ਬਦ ਰਖਵਾਰੇ ਹੈ, ਇਹ ਰਾਖੀ ਕਰਦਾ। ਤੁਸੀਂ ਕਦੀ ਤਜਰਬਾ ਕੀਤਾ ਹੋਵੇ ਜਿਹੜੇ ਨਿਤਨੇਮ ਕਰਦੇ ਹੋ ਲਗਾਤਾਰ, ਜਿਹੜੇ ਜਪ ਕਰਨ ਲੱਗ ਪੈਂਦੇ ਹੋ, ਤੁਸੀਂ ਨਾਮ ਹੀ ਜਪ ਕੀਤਾ ਹੋਵੇ ਤੁਹਾਡੇ ਸੁੱਤਿਆਂ ਤੁਕਾਂ ਚੱਲਣ ਲੱਗ ਪੈਂਦੀਆਂ, ਚੱਲਦੀਆਂ ਨੇ ਨਾ ਜੀ, ਸੁਖਮਨੀ ਸਾਹਿਬ ਚੱਲੇਗਾ, ਚੌਪੇ ਸਾਹਿਬ ਚੱਲਣਗੇ। ਪਰ ਇਹ ਇਕੱਲਾ ਬੋਡੀ ਦਾ ਸਿਸਟਮ ਨਹੀਂ, ਇਹ ਤੁਰ ਅੰਦਰ ਸਭ ਕੌਨਸ਼ੀਅਸ ਮਾਇੰਡ 'ਚ ਪਿਆ ਹੈ, ਅਤੇ ਜਿੱਦਣ ਕਿਤੇ ਸਾਹ ਨਿਕਲਦੇ ਆ ਇਹ ਚੇਤੇ ਆ ਗਿਆ ਨਾ, ਉੱਦਣ ਜਮਦੂਤ ਵੀ ਕੁਝ ਨਹੀਂ ਵਿਗਾੜ ਸਕਦਾ। ਅਸੀਂ ਤੁਕ ਪੜ੍ਹਦੇ ਹਾਂ, ਤਿਤ ਸਰਵਰਡ ਹੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਾ ਕੀ ਆ ਪੰਕਜ ਮੋਹ। ਹਾਂ ਮੋਹ ਦਾ ਚਿੱਕੜਕ ਹੈ, ਪੱਗ ਨਹੀਂ ਚੱਲਦਾ, ਪੈਰ ਨਹੀਂ ਤੁਰਦੇ, ਡੁੱਬ ਚੱਲੇ ਹਾਂ। ਹਮ ਦੇਖਾ ਤੈ ਡੂਬੀ ਅਲੇ, ਅਸੀਂ ਵੇਖਣਾ ਡੁੱਬ ਗਏ। ਕਿਉਂ ਡੁੱਬ ਗਏ ਜੀ? ਕਹਿਣ ਲੱਗੇ ਮਨ ਇੱਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲ ਗਿਆ ਨਾ, ਮੈਂ ਹੁਣ ਕਿਹਾ ਵੀ ਬੇੜਾ ਜਰਜਰਾ ਗਲ ਗਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਵਾਹ ਵਾਹ, ਕਹਿੰਦੇ ਨੇ ਚੱਲ ਜੇ ਅੱਜ ਤੱਕ ਵੀ ਨਹੀਂ ਕੀਤਾ ਇਹ ਮਨ ਹੀ ਲੈ ਮੈਂ ਨਹੀਂ ਕੀਤਾ। ਦੇਖੋ ਅਗਲੀਆਂ ਤੁਕਾਂ ਕੀ ਨੇ, ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ, ਇਹ ਹੀ ਮੰਨ ਲਓ ਨਹੀਂ ਤੂੰ ਜਪਿਆ ਪਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾ ਹੀ ਵਿਸਰਿਆ। ਇਹਨਾਂ ਦੇ ਕਰ ਸਕਣਾ ਨਾ, ਜਿਨ੍ਹਾਂ ਦਾ ਬੇੜਾ ਠੀਕ ਹੈ ਉਹਨਾਂ ਦੀ ਸੰਗਤੀ ਕਰ ਲੈ। ਹੁਣ ਇੱਥੇ ਸੀ ਪੰਕਜ ਮੋਹ ਪੱਗ ਨਹੀਂ ਚੱਲਦਾ, ਇਹਦਾ ਮਤਲਬ ਉਹ ਅਵਸਥਾ ਜਦੋਂ ਬੰਦਾ ਵਾਸ਼ਾਂ 'ਚ ਡੁੱਬ ਰਿਹਾ। ਇੱਕ ਦਿਨ ਪਾਠ ਕਰਦਿਆਂ ਮਹਾਰਾਜ ਦਾ ਸ਼ਲੋਕ ਆਇਆ, ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ। ਹੁਣ ਦੋ ਤੁਕਾਂ ਸਾਹਮਣੇ ਰੱਖੋ, ਪੰਕਜ ਮੋਹ ਪੱਗ ਨਹੀਂ ਚੱਲੈ ਮੇਰੇ ਪੈਰ ਨਹੀਂ ਚੱਲਦੇ ਮੈਂ ਡੁੱਬ ਚੱਲਿਆ, ਤੇ ਗੁਰੂ ਅਰਜਨ ਦੇਵ ਕਹਿੰਦੇ ਨੇ ਚਿੱਕੜ ਤਾਂ ਬੜਾ ਮੇਰੇ ਪੈਰ ਭਿੱਜਦੇ ਕੋਈ ਨਹੀਂ, ਮੈਂ ਨਹੀਂ ਡੁੱਬਣਾ, ਮੇਰੇ ਸੀਨੇ ਵਿੱਚ ਮੇਰੇ ਗੁਰੂ ਦੀ ਮੁਹੱਬਤ ਹੈ। ਬਸ ਇਹ ਚੇਤਾ ਰੱਖਿਓ, ਜਰਜਰਾ ਤਾਂ ਹੋ ਗਿਆ, ਸ਼ੇਕ ਤਾਂ ਪੈ ਗਿਆ, ਪਰ ਗੁਰੂ ਘਰ ਦਾ ਹਾਲ ਹੀ ਡੁੱਬਦਾ ਕੋਈ ਨਹੀਂ ਜੇ ਗੁਰੂ ਕੋਲ ਚਲੇ ਜਾਈਏ ਤਾਂ। ਮਹਾਰਾਜ ਕਹਿੰਦੇ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮੰਝ ਮੁਹੱਬਤ ਤੇਰੀ, ਮੰਝ ਮੁਹੱਬਤ ਤੇਰੀ, ਤੇਰੀ ਮੁਹੱਬਤ ਮੇਰੇ ਸੀਨੇ 'ਚ ਹੈ। ਤੈਂ ਸਹਿ ਚਰਣੀ ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ, ਤੇ ਮੇਰਾ ਸੀਨਾ ਤੇਰੇ ਨਾਲ ਚਿੱਤਾ। ਇੱਕ ਨਿੱਕੀ ਜਿਹੀ ਘਟਨਾ ਕਹਿ ਕੇ, ਗੁਰਮੁਖੋ ਜੇ ਆਪਣਾ ਬੇੜਾ ਡੁੱਬਦਾ ਹੀ ਪਿਆ ਹੈ ਤੇ ਮਲਾਹ ਹੀ ਬਦਲ ਦਈਏ। ਹਾਂਜੀ ਮਨ ਮਲਾਹ ਬਣਾਇਆ ਨਾ ਇਹਨੂੰ, ਕਿ ਚੱਲ ਪਿੱਛੇ ਤੂੰ ਗੁਰੂ ਨੂੰ ਮਲਾਹ ਬਣਾ ਦਈਏ, ਬਸ ਬੇੜਾ ਤੇ ਡੁੱਬਣ ਤੋਂ ਬਚਾ ਦੂਗਾ। ਚੰਗੇ ਮਲਾਹ ਡੁੱਬਦਿਆਂ ਨੂੰ ਕਿਨਾਰੇ ਲਾ ਦਿੰਦੇ ਆ। ਮੱਖਣ ਸ਼ਾਹ ਦਾ ਡੁੱਬਦਾ ਪਿਆ ਸੀ ਨਾ, ਉਹਦੇ ਕੈਪਟਨ ਨੇ ਕਿਹਾ ਸੀ, ਉਹਨੇ ਕਿਹਾ ਇਹ ਡੁੱਬ ਗਿਆ ਬਚਣਾ ਨਹੀਂ, ਉਹਨੇ ਕਿਹਾ ਨਾ ਨਾ ਇੱਕ ਮਲਾਹ ਹੋਰ ਏ ਜਿਹੜਾ ਅਦ੍ਰਿਸ਼ਟ ਬੇੜੇ ਕਿਨਾਰੇ ਲੈਂਦਾ। ਪਰ ਪਤਾ ਉਹਨਾਂ ਕੀਤਾ ਕੀ ਜੀ, ਜਦੋਂ ਬਿਲਕੁਲ ਹਵਾ 'ਚ ਕਈ ਬਰੇਤੇ 'ਚ ਕਹਿੰਦੇ ਆ ਸੂਰਤ ਦੀ ਬੰਦਰਗਾਹ, ਮੈਂ ਵੈਸੇ ਗਿਆ ਸੂਰਤ, ਉੱਥੇ ਉਸ ਇਲਾਕੇ 'ਚ ਬਹੁਤ ਪਰਿਵਾਰ ਲਬਾਣਿਆਂ ਦੇ ਨੇ, ਉਹ ਸਿੱਖ ਨਹੀਂ ਹੈਗੇ, ਪਰ ਉਹ ਲਬਾਣਾ ਕਮਿਊਨਿਟੀ 'ਚ। ਉੱਥੇ ਫਿਰ ਉਹਨੇ ਕੀਤਾ ਕੀ, ਇਸਾ ਕੀ ਤਾਂ ਕਹਿਤੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਤੇ ਬੇੜੀ ਬੰਨੇ ਲਾਉਣ ਆਏ ਸਨ ਜੀ, ਜੇ ਕਿਸੇ ਦਾ ਵਪਾਰ ਦਾ ਬੇੜਾ ਡੁੱਬਦਾ ਸੀ ਉਹ ਕਿਨਾਰੇ ਲਾ ਦਿੱਤਾ, ਜੇ ਕਿਸੇ ਦੇ ਧਰਮ ਦਾ ਬੇੜਾ ਡੁੱਬਦਾ ਸੀ ਉਹ ਸਿਰ ਦੇ ਕੇ ਕਿਨਾਰੇ ਲਾ ਦਿੱਤਾ। ਉਹ ਬੇੜੇ ਕਿਨਾਰੇ ਲਾਉਂਦੇ ਰਹੇ, ਅੱਜ ਵੀ ਲਾਉਂਦੇ ਨੇ ਜੀ, ਇਹ ਨਹੀਂ ਕਿ ਉਦੋਂ ਵੀ ਲਾਉਂਦੇ ਸਨ। ਸ਼ੀਸ਼ਗੰਜ ਜਾਂਦੇ ਹਾਂ, ਜੇ ਮੈਂ ਹਰ ਸਾਲ ਜਾਂਦਾ ਕਥਾ ਕਰਨ, ਭਾਈ ਸਾਹਿਬ ਬੈਠੇ ਆ, ਭਾਈ ਗੁਰਨਾਮ ਸਿੰਘ ਉੱਥੋਂ, ਗੁਰਮੁਖੋ ਕੀ ਸਾਡਾ ਇਤਿਹਾਸ ਜਿਹੜਾ ਹੈ ਔਰੰਗ ਬਾਦਸ਼ਾਹ ਦਾ ਇਤਿਹਾਸ ਹੈ, ਬਾਦਸ਼ਾਹ ਦੇ ਇਤਿਹਾਸ ਮਰ ਜਾਂਦੇ ਹੁੰਦੇ ਆ, ਜਿੱਥੇ ਗੁਰੂ ਜੀ ਦੇ ਚਰਨ ਪੈ ਜਾਣ, ਤੁਸੀਂ ਨੇਤਰ ਬੰਦ ਕਰਕੇ ਸ਼ਬਦ ਬਾਣੀ ਜਪਜੀ ਸਾਹਿਬ ਕਦੀ ਟਿੱਕ ਕੇ ਸੀਸਗੰਜ ਪੜਿਓ, ਤੇ ਜਪਜੀ ਸਾਹਿਬ ਪੜ੍ਹਨ ਤੋਂ ਪਹਿਲਾਂ ਇੰਨਾ ਕੁ ਦ੍ਰਿਸ਼ ਲਿਆਓ, ਸਤਿਗੁਰੂ ਇਸ਼ਨਾਨ ਕਰਕੇ ਰੁੱਖ ਥੱਲੇ ਬਹਿਣ ਲੱਗੇ ਆ, ਸਤਿਗੁਰੂ ਜਪ ਪੜ੍ਹ ਰਹੇ ਆ, ਤੁਸੀਂ ਉਹਨਾਂ ਕੋਲ ਬਹਿ ਕੇ ਪੜ੍ਹਦੇ ਹੋ, ਦੇਖੋ ਜਪਜੀ ਸਾਹਿਬ ਦਾ ਰਸ ਹੀ ਵੱਖਰਾ ਹੋ ਜਾਂਦਾ। ਮੈਂ ਹੋਮੇ 'ਚ ਨਹੀਂ ਕਹਿ ਰਿਹਾ, ਇਹ ਉੱਥੇ ਵਰਤਦਾ ਹੈ। ਮੱਖਣ ਸ਼ਾਹ ਭਾਈ ਜੀ ਦਾ ਬੇੜਾ ਡੁੱਬ ਰਿਹਾ ਤੇ ਉਹ ਭਾਈ ਸਾਹਿਬ ਇਹ ਫੋਟੋ ਭਾਵੇਂ ਸਾਰੇ ਦਿਖਾਉਂਦੇ ਆ ਦਾੜਿਆ ਕਾਲਾ ਨਹੀਂ ਉਹ ਭਾਈ ਸਾਹਿਬ 70 ਸਾਲ ਦੇ ਕਰੀਬ ਸਨ ਉਹਨਾਂ ਦਾ ਬੇਟਾ ਚਮਕੌਰ ਦੀ ਜੰਗ ਸ਼ਹੀਦ ਹੋਇਆ ਪਿਆਰਾ ਸਿੰਘ ਪਦਮ ਨੇ ਉਹਦੇ ਬੇਟੇ ਦਾ ਜ਼ਿਕਰ ਕੀਤਾ ਭਾਈ ਮੱਖਣ ਸ਼ਾਹ ਜੀ ਉਹਨੇ ਕਿਹਾ ਜੀ ਬੇੜਾ ਡੁੱਬ ਗਿਆ ਉਹ ਕਹਿੰਦਾ ਨਾ ਇਹ ਸ਼ਬਦ ਬੰਦ ਕਰ ਡੁੱਬ ਗਿਆ ਕਹਿੰਦਾ ਇੱਕ ਮਲਾਹ ਹੋ ਰਹੇ ਉੱਥੇ ਫਿਰ ਕਹਿੰਦੇ ਨੇ ਕਰ ਕਰ ਇਕਾਗਰ ਚਿੱਤ ਜਪ ਕੋ ਪੜਾ ਪੁਨ ਸਤਿਗੁਰੂ ਜੀ ਕਾ ਕੀਆ ਧਿਆਨ ਕਹਿੰਦੇ ਉੱਥੇ ਚੌਂਕੜਾ ਮਾਰ ਕੇ ਬਹਿ ਗਿਆ ਉਹਨੂੰ ਜਹਾਜ਼ ਭੁੱਲ ਗਿਆ ਉਹਨੂੰ ਤੂਫਾਨ ਭੁੱਲ ਗਿਆ ਉਹਨੂੰ ਸਿਰਫ ਗੁਰੂ ਨਾਨਕ ਚੇਤੇ ਆ ਗਿਆ ਇੱਕ ਜਪਜੀ ਸਾਹਿਬ ਦਾ ਪਾਠ ਉਹਨੇ ਸੁਰਤ ਨਾਲ ਕੀਤਾ ਬਸ ਕੇਤੀ ਛੁੱਟੀ ਨਾਲ ਕਿਹਾ ਤੇ ਬੇੜਾ ਕਿਨਾਰੇ ਲੱਗ ਗਿਆ ਸੀ ਮੈਂ ਤਾਂ ਬੇਨਤੀ ਕੀਤੀ ਆਹ ਵੀ ਤਾਂ ਬੇੜਾ ਹੈ ਨਾ ਜਰਜਰਾ ਹੋ ਗਿਆ ਇੱਕ ਬੇੜਾ ਬਸ ਇਹ ਗੱਲ ਕਹਿ ਕੇ ਗੁਰੂ ਭੇੜੀਆਂ ਚ ਬਿਠਾ ਕੇ ਪਾਰ ਕਰ ਦਿੰਦੇ ਨੇ ਬੜੀ ਵਾਰੀ ਤੁਹਾਨੂੰ ਕਥਾ ਵਾਚਕਾ ਸੁਣਾਇਆ ਹੋਣਾ ਗੁਰੂ ਗੋਬਿੰਦ ਸਿੰਘ ਦਰਿਆ ਪਾਰ ਕਰਨ ਲੱਗਿਆ ਭਾਈ ਸਾਹਿਬ ਦਾ ਮਲਾਹ ਬੜੀ ਵਾਰੀ ਸੁਣਿਆ ਹੋਣਾ ਤੁਸੀਂ ਪਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਉਹ ਵੀ ਬੇੜੀ ਉਹਦੀ ਸਾਦੀ ਜੀ ਹੈ ਕੋਈ ਨਵੀਂ ਨਹੀਂ ਪਰ ਉਹਦੀ ਭਾਵਨਾ ਨਿੱਤ ਨਵੀਂ ਹੈ ਗੁਰੂ ਕਦੀ ਪੁਰਾਣਾ ਨਹੀਂ ਹੁੰਦਾ ਸਹਿ ਮੇਰਾ ਨੀਤ ਨਵਾਂ ਉਹਨੇ ਮਨ ਚ ਕਿਹਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਮੇਰੀ ਬੇੜੀ ਚ ਬਹਿ ਜਾਂਦਾ ਸਤਿਗੁਰੂ ਘੋੜੇ ਤੋਂ ਉਤਰੇ ਸਿੱਧੀ ਉਹਦੀ ਬੇੜੀ ਚ ਬਹਿ ਗਏ ਅੱਗੇ ਉਹ ਬੇੜੀ ਇਹ ਚਲਾਉਂਦਾ ਸੀ ਚੱਪੂ ਮਾਰਦਾ ਸੀ ਤੇ ਜਿੱਧਰ ਬੇੜੀ ਜਾਂਦੀ ਸੀ ਮੂੰਹ ਉੱਧਰ ਕਰਦਾ ਸੀ ਜਿਵੇਂ ਪਿੱਛੇ ਸਵਾਰੀਆਂ ਬੈਠੀਆਂ ਉਹਨਾਂ ਨਾਲ ਪਿੱਠ ਅੱਜ ਉਹਨੇ ਪੁੱਠਾ ਕੰਮ ਕਰਤਾ ਇਹਦੇ ਨਾਲ ਖਾਨਾ ਪਰ ਸਾਡਾ ਵੀ ਕੋਈ ਸਿਧਾਂਤ ਹੈ ਕਿਉਂ ਜੀ ਕਹਿਣ ਲੱਗੀ ਅਸੀਂ ਇੱਕ ਮਲਾ ਦੂਜੇ ਤੋਂ ਪੈਸੇ ਨਹੀਂ ਲੈਂਦੇ ਹੁੰਦੇ ਇੱਕ ਮਲਾ ਦੂਜੇ ਤੋਂ ਨਹੀਂ ਲੈਂਦਾ ਮਹਾਰਾਜ ਹੱਸ ਪਏ ਕਹਿੰਦੇ ਤੂੰ ਤਾਂ ਮਲਾ ਹੈ ਤੂੰ ਤਾਂ ਲੋਕਾਂ ਨੂੰ ਦਰਿਆ ਤੋਂ ਪਾਰ ਕਰਨਾ ਮੈਂ ਕਦੀ ਬੇੜੀ ਚਲਾਉਂਦਾ ਦੇਖਿਆ ਕਹਿੰਦਾ ਨੀ ਅੱਜ ਲੱਗ ਗਿਆ ਪਤਾ ਮੈਂ ਤੁਹਾਡੇ ਚਰਨਾਂ ਚ ਦੇਖਿਆ ਤੁਹਾਡੇ ਚਰਨਾਂ ਦੀ ਛੂ ਟੁੱਬ ਦੇ ਬੇੜੇ ਕਿਨਾਰੇ ਲਾ ਦਿੰਦੀ ਹੈ ਤੁਸੀਂ ਵੀ ਮਲਾਹ ਹੋ ਤੇ ਮੈਂ ਵੀ ਮਲਾਹ ਹਾਂ ਮੈਂ ਸਿਰਫ ਦਰਿਆ ਪਾਰ ਕਰਾਨਾ ਤੁਸੀਂ ਭਵ ਸਾਗਰ ਮੈਂ ਸਿਰਫ ਦਰਿਆ ਪਾਰ ਕਰਾਨਾ ਤੁਸੀਂ ਭਵ ਸਾਗਰ ਪਾਰ ਕਰਾਉਂਦੇ ਹੋ ਤੇ ਮਹਾਰਾਜ ਜੀ ਨੇ ਸੀਨੇ ਨਾਲ ਲਾ ਕੇ ਕਿਹਾ ਕੁਛ ਤਾਂ ਮੰਗ ਉੱਥੇ ਬੜੇ ਪਿਆਰੇ ਸ਼ਬਦ ਨੇ ਜੀ ਕਹਿੰਦੇ ਨੇ ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਥ ਸ਼ਬਦ ਨੇ ਥਾਰੀ ਅਰ ਮਾਰੀ ਇਹ ਹਰਿਆਣਵੀ ਤੇ ਰਾਜਸਥਾਨੀ ਹੈ ਜੀ ਥਾਰੀ ਦਰ ਸਮਝ ਗਿਆ ਨਾ ਇਹ ਬਾਣੀ ਚ ਆਉਂਦਾ ਥਾਰੇ ਥਾਰੀ ਅਰ ਮਾ ਵਿਚਾਰੀ ਹੈ ਖੇਵਟੀ ਦਰ ਤੇ ਤੁਸੀਂ ਵੀ ਮਲਾ ਤੇ ਮੈਂ ਵੀ ਮਲਾ ਤੇਰੀ ਮੇਰੀ ਤਾਂ ਜਾਤ ਇੱਕੋ ਹੈ ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾ ਤੇ ਖੇਵਟੀ ਕੈ ਕਰਮ ਕੋਈ ਨਿੱਕੇ ਕੈ ਵਿਚਾਰੀ ਹੈ ਮਾਰੇ ਗਾਟ ਆਏ ਤੋ ਇਹ ਪਾਰ ਚਾ ਉਤਾਰਾ ਨਾ ਥਾ ਥਾਰੇ ਗਾਟ ਜਾਊ ਇਹ ਪਾਰ ਚਾ ਉਤਾਰੀ ਬਸ ਆਹ ਵਚਨ ਕਰਦੇ ਮੈਂ ਤੁਹਾਨੂੰ ਦਿਆਰ ਤੋਂ ਦਰਿਆ ਤੋਂ ਪਾਰ ਕੀਤਾ ਪਰ ਮੇਰਾ ਬੇੜਾ ਜਰਜਰਾ ਹੋ ਗਿਆ ਮੇਰੇ ਬੇੜੇ ਨੂੰ ਤੂੰ ਕਿਨਾਰੇ ਲਾ ਦੇ ਮੈਂ ਇਸ ਕਰਕੇ ਬੇਨਤੀ ਕੀਤੀ ਗੁਰਮੁਖੋ ਬੇੜੇ ਭਾਵੇਂ ਬੁਢੇਪਾ ਆ ਗਿਆ ਇਹ ਨਾ ਸੋਚਿਓ ਭਾਈ ਸਾਹਿਬ ਕਥਾ ਸੁਣਾ ਕੇ ਜੀ ਤਾਂ ਬਿਮਾਰ ਹਾਂ ਡਾਕਟਰਾਂ ਕੋਲ ਜਾਂਦੇ ਹਾਂ ਨਹੀਂ ਸ਼ਬਦ 'ਚ ਬੜੀ ਵੱਡੀ ਤਾਕਤ ਹੈ ਕੁਝ ਨਹੀਂ ਵਿਗੜਦਾ ਇਸ ਜਰਜਰੇ ਬੇੜੇ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਕਿਨਾਰੇ ਲਾ ਦਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਕ ਦਿਨ ਹੋਰ ਆਪਾਂ ਕੱਲ੍ਹ ਨੂੰ ਪਰ ਇਹ ਸਲੋਕ ਆਪਾਂ ਫਿਰ ਕੱਲ੍ਹ ਅਖਰੀ ਅਰਥ ਕਰਾਂਗੇ ਮੇਰੀ ਬੇਨਤੀ ਹੈ ਜੀ ਜੇ 6 ਸਲੋਕ ਤੁਸੀਂ 3 ਦਿਨਾਂ ਚ ਚੇਤੇ ਕਰ ਲੈ ਤੇ ਬਹੁਤ ਵੱਡੀ ਗੱਲ ਹੋਵੇਗੀ ਆਓ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸ਼ਬਦ ਦੇ ਅਰਥ ਕਰਦਿਆਂ ਵਿਆਖਿਆ ਕਰਦਿਆਂ ਬਾਣੀ ਦਾ ਉਚਾਰਨ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦਿਆ ਜੇ ਸੰਗਤ ਜੀ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ